And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਆ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਬਾਰਿਸ਼ ਬੁਰਸ਼ ਹੁੰਦੀ ਰਹਿਣੀ ਅੱਜ ਤੇ ਅੱਜ ਵੀ ਤੇ ਕੱਲ੍ਹ ਵੀ। ਕੱਲ੍ਹ ਕਈ ਇਲਾਕਿਆਂ ਦੇ ਵਿੱਚ ਹਵਾ ਬੜੀ ਤੇਜ਼ ਚੱਲੀ ਯਾਰ। ਕੀ ਹੋਇਆ?
ਮੌਸਮ ਥੋੜ੍ਹਾ ਇੱਦਾਂ ਹੀ ਹੈ।
ਮੌਸਮ ਇੱਦਾਂ ਹੀ ਹੈ। ਪੈਟੀਓ ਤੋਂ ਸਮਾਨ ਹਟਾ ਲਓ।
ਹਾਂਜੀ,
ਕਿਉਂਕਿ ਜਿਹੜਾ ਸਮਰ ਦਾ ਸਮਾਨ ਪੈਟੀਓ ਤੇ ਕਈ ਵਾਰ ਪਿਆ ਹੁੰਦਾ, ਵੈਸੇ ਤੇ ਬਹੁਤਿਆਂ ਨੇ ਆਲਰੇਡੀ ਸਮੇਟ ਲਿਆ ਹੋਏਗਾ ਉਸਨੂੰ। ਜਦੋਂ ਤੇਜ਼ ਰਫਤਾਰ ਤੇ ਹਵਾ ਵਗਦੀ ਆ, ਫਿਰ ਕਈ ਵਾਰੀ ਪੈਟੀਓ ਤੇ ਪਈ ਕੁਰਸੀ ਦਾ ਕੁਸ਼ਨ ਗਵਾਂਢੀਆਂ ਦੇ ਯਾਰਡ ਦੇ ਵਿੱਚ ਪਿਆ ਨਜ਼ਰ ਆਉਂਦਾ।
ਅੱਛਾ
ਜੀ।
ਯਾ ਵੈਸੇ BC ਦੀ ਨੌਰਥ ਕੋਸਟ ਵਾਸਤੇ ਰੇਨਫਾਲ ਵਾਰਨਿੰਗ ਵੀ ਜਾਰੀ ਕੀਤੀ ਹੋਈ ਹੈ। ਆਪਣੇ ਵਾਲੇ ਇੱਥੇ ਸਾਊਥ ਕੋਸਟ ਵਾਲੇ ਪਾਸੇ ਥੋੜਾ ਜਿਹਾ ਮਤਲਬ ਉਨਾ ਮੀਂਹ ਨਹੀਂ ਪੈਣਾ
ਜੀ,
ਪਰ ਫਿਰ ਵੀ ਪੈਣਾ। ਦੁਪਹਿਰ ਬਾਅਦ ਕਹਿ ਰਹੇ ਨੇ ਕਾਫੀ ਜ਼ਿਆਦਾ ਮੀਂਹ ਪੈਣ ਦੇ ਆਸਾਰ ਨੇ
ਜੀ। ਅੱਛਾ, ਫਿਰ ਜਿਹਦਾ ਮਤਲਬ ਇਹ ਹੈ ਕਿ ਅੱਜ ਸ਼ਾਮ ਨੂੰ ਜਦੋਂ ਕਮਿਊਟ ਹੋਣੀ ਆ, ਜਦੋਂ ਕੰਮਾਂ ਤੋਂ ਵਾਪਸ ਪਰਤਣਾ, ਉਦੋਂ ਬਾਰਿਸ਼ ਜ਼ਿਆਦਾ ਹੋਣੀ ਆ, ਹਨੇਰਾ ਐਤਕੀ ਵੈਸੀ ਛੇਤੀ ਹੋ ਜਾਂਦਾ ਅੱਜ ਕੱਲ੍ਹ, ਸੋ ਇਸ ਕਰਕੇ ਉਦੋਂ ਬਹੁਤ ਸੰਭਲ ਕੇ ਡਰਾਈਵਿੰਗ ਕਰਨ ਦੀ ਲੋੜ ਹੋਏਗੀ, ਵਿਜੀਬਿਲਿਟੀ ਘੱਟ ਹੋਣੀ ਆ। ਅੱਛਾ, ਇਹ ਵੀ ਮੈਂ ਪੜ੍ਹਦਾ ਸੀ ਬਸ ਜੀ ਕਿਤੇ, ਵੀ ਐਤਕੀ ਠੰਡ ਛੇਤੀ ਆ ਜਾਣੀ ਆ।
ਅੱਛਾ,
ਸੋ ਠੰਡ ਨੇ ਛੇਤੀ ਹੱਲਾ ਬੋਲ ਦੇਣਾ ਕੈਨੇਡਾ ਦੇ ਵਿੱਚ।
6 ਨਵੰਬਰ ਤਾਂ ਹੋਗੀ ਵੈਸੇ।
ਕਿੰਨੀ ਛੇਤੀ, ਪਰ ਉਹ ਕੈਨੇਡਾ ਦੇ ਕਿਹੜੇ ਕਿਹੜੇ ਇਲਾਕੇ ਹੋਣਗੇ, ਯੂ ਨੋ ਦੈਟਸ ਸਮਥਿੰਗ ਦੈਟ ਆਈ ਨੀਡ ਟੂ ਲੁੱਕ ਇਨਟੂ। ਪਰ ਐਤਕੀ ਇਸ ਗੱਲ ਵਾਸਤੇ ਵੀ ਲੋਕਾਂ ਨੂੰ ਆਗਾਹ ਕੀਤਾ ਜਾ ਰਿਹਾ ਵੀ ਤਿਆਰੀ ਰੱਖਿਓ, ਠੰਡ ਐਤਕੀ ਥੋੜ੍ਹੀ ਜ਼ਿਆਦਾ ਪ੍ਰਚੰਡ ਪਏਗੀ।
ਯਾ ਇੱਕ ਛੇਤੀ ਦਾ ਪਤਾ ਨਹੀਂ, ਇਹ ਮੈਂ ਪੜ੍ਹਿਆ ਸੀ ਵੀ ਜ਼ਿਆਦਾ ਪੈਣ ਦੇ
ਜ਼ਿਆਦਾ ਹੋਏ
ਇਸ ਵਾਰ ਨਾ, ਠੰਡ ਆਮ ਨਾਲੋਂ ਜ਼ਿਆਦਾ ਹੋਏਗੀ
ਜੀ।
ਬਾਕੀ ਪਤਾ ਕੁਛ ਨਹੀਂ ਹੁੰਦਾ ਵਿਜੇ ਜੀ, ਇੱਦਾਂ ਦੀਆਂ ਪ੍ਰੋਜੈਕਸ਼ਨ ਆਉਂਦੀਆਂ ਰਹਿੰਦੀਆਂ, ਪਤਾ ਤਾਂ ਬਾਅਦ ਚ ਲੱਗਦਾ ਵੀ 2 ਕੁ ਦਿਨ ਬਰਫ਼ ਪਈ ਕਿ 7 ਦਿਨ ਬਰਫ਼ ਪਈ।
ਹਾਂ, ਤੇ ਕਿੰਨੀ ਪਈ, ਤੇ ਹੁਣ ਇੱਥੇ ਸਪੈਸ਼ਲੀ ਆਪਣੇ ਮੈਟਰੋ ਵੈਨਕੂਵਰ ਦੇ ਇਲਾਕੇ ਵਿੱਚ ਤਾਂ ਥੋੜੀ ਪਈ ਬਰਫ਼ ਵੀ ਕਈ ਵਾਰੀ ਪ੍ਰੋਬਲਮ ਜ਼ਿਆਦਾ ਕ੍ਰੀਏਟ ਕਰ ਦਿੰਦੀ ਆ। ਸਾਨੂੰ ਆਦਤ ਨਹੀਂ ਨਾ ਹੈਗੀ, ਅਸੀਂ ਮੀਂਹ ਵਾਲੇ ਬੰਦੇ ਹਾਂ,
ਕਿਉਂਕਿ ਜਿਹੜੀ ਇਹ ਪ੍ਰੋਜੈਕਸ਼ਨ ਹੈ ਜੀ, ਕੈਨੇਡਾ ਦੇ ਵਿੱਚ ਜ਼ਿਆਦਾ ਬਰਫ਼ ਪਏਗੀ ਜਾਂ ਜ਼ਿਆਦਾ ਠੰਡ ਪਏਗੀ
ਜੀ ਜੀ,
ਤੇ ਉਹ ਸਾਰੇ ਇਲਾਕਿਆਂ ਦੇ ਵਿੱਚ ਉਹਦਾ ਪ੍ਰਭਾਵ ਵੱਖੋ ਵੱਖਰਾ ਹੁੰਦਾ।
ਬਿਲਕੁਲ,
ਤੇ ਸੋ ਵਿਲ ਸੀ, ਕੋਈ ਗੱਲ ਨਹੀਂ।
ਹਾਂਜੀ,
ਜਿੱਦਾਂ ਦਾ ਵੀ ਮੌਸਮ ਹੈ ਇੰਜੋਏ ਕਰੋ ਯਾਰ,
ਬਸ ਮੁਕਤੀ ਗੱਲ।
ਉਹਦੇ ਅਕੋਰਡਿੰਗ ਆਪਣੇ ਕੱਪੜੇ ਵਗੈਰਾ ਪਾ ਕੇ ਰੱਖੋ, ਲੇਅਰ ਅਪ ਕਰੋ ਤੇ ਸਿਹਤ ਦਾ ਧਿਆਨ ਰੱਖੋ ਤੇ ਇੰਜੋਏ ਕਰੋ।
ਦੇਰ ਇਜ਼ ਨੋ ਬੈਡ ਵੈਦਰ, ਇਟਸ ਓਨਲੀ ਬੈਡ ਕਲੋਥਿੰਗ।
ਯਾ ਦੈਟਸ ਟਰੂ,
ਹੈ ਨਾ। ਸੋ ਕੈਨੇਡਾ ਵਿੱਚ ਰਹਿੰਦੇ ਇਹ ਗੱਲ ਤਾਂ ਬੰਦੇ ਨੂੰ ਆਪਣੇ ਮਨ ਦੇ ਵਿੱਚ ਧਾਰ ਲੈਣੀ ਚਾਹੀਦੀ।
ਯਾ ਤੇ ਬੈਡ ਹਰਕਤਾਂ ਵੀ ਹੁੰਦੀਆਂ,
ਉਹ ਤੇ ਬਹੁਤ ਜ਼ਿਆਦਾ ਨੇ, ਹੈ ਨਾ। ਉਹ ਤਾਂ ਖੈਰ ਰੱਬ ਸਮਤ ਬਖਸ਼ੇ।
ਹਾਂਜੀ।
ਅੱਛਾ ਵਾਸੂ ਜੀ, ਗੱਲ ਹੁਣ ਕੁਇਕਲੀ ਸ਼ੁਰੂ ਕਰ ਲਈਏ। ਜਿਹੜਾ ਦੇਖੋ ਬਜਟ ਪਰਸੋਂ ਆ ਲਿਆ, ਉਹਦੇ ਵਿੱਚ ਵੱਖੋ ਵੱਖਰੇ ਪ੍ਰੋਜੈਕਟਸ ਨੂੰ ਲੈ ਕੇ ਐਨਰਜੀ ਸੈਕਟਰ ਨੂੰ ਕਿੰਨਾ ਕੁ ਸਰਕਾਰ ਅੱਗੇ ਵਧਾਉਣਾ ਚਾਹੁੰਦੀ ਆ, ਉਹਦੇ ਬਾਰੇ ਐਮਿਸ਼ਨਸ ਕੈਪ ਵਾਲੀਆਂ ਗੱਲਾਂ ਕਾਫੀ ਕੁਛ ਹੋ ਗਈਆਂ ਉਹਦੇ 'ਚ। ਹਾਲਾਂਕਿ ਐਲਬਰਟਾ ਦੇ ਵਿੱਚ ਨਾ ਡਿਸਕਸ਼ਨ ਇਹ ਚੱਲਦੀ ਪਈ ਹੈ ਕਿ ਇਸ ਬਜਟ ਨੇ ਕੈਨੇਡਾ ਦੇ ਐਨਰਜੀ ਸੈਕਟਰ ਨੂੰ ਬੜੇ ਰਲਵੇਂ ਮਿਲਵੇ ਜਿਹੇ ਸਿਗਨਲ ਦਿੱਤੇ ਨੇ ਵੀ ਇੱਦਾਂ ਵੀ ਨਹੀਂ ਪਿੱਠ ਥਾਪੜਤੀ ਵੀ ਚਲੋ ਸ਼ਾਬਾਸ਼ ਵਧੋ ਅੱਗੇ ਅਤੇ ਅਸੀਂ ਤੁਹਾਡੇ ਵੀ ਆਰ 100% ਬਿਹਾਈਂਡ ਯੂ, ਵੀ ਕਿਤੇ ਕਿਤੇ ਹੱਲਾਸ਼ੇਰੀ ਦਿੱਤੀ ਗਈ ਹੈ ਅਤੇ ਕਿਤੇ ਕਿਤੇ ਐਨਰਜੀ ਸੈਕਟਰ ਦੇ ਥੋੜ੍ਹੇ ਜਿਹੇ ਹੱਥ ਵੀ ਬੰਨੇ ਗਏ ਨੇ,
ਕਿਉਂਕਿ ਇੰਡਸਟਰੀਅਲ ਕਾਰਬਨ ਟੈਕਸ ਨਹੀਂ ਹਟਾਇਆ,
ਉਹ ਨਹੀਂ ਹਟਾਇਆ ਗਿਆ,
ਐਮਿਸ਼ਨਸ ਕੈਪ ਹਟਾਉਣ ਦੇ ਸੰਕੇਤ ਜ਼ਰੂਰ ਦਿੱਤੇ ਨੇ।
ਹਾਂ, ਉਹ ਸੰਕੇਤ ਬੜਾ ਮਜ਼ਬੂਤ ਸੰਕੇਤ ਹੈ, ਐਮਿਸ਼ਨਸ ਕੈਪ ਵੀ, ਉਹ ਵੀ ਅਜੇ ਇੱਦਾਂ ਨਹੀਂ ਹੈ ਕਿ ਉਹਨੂੰ ਹਟਾ ਦਿੱਤਾ, ਉਹ ਲੱਗਣਾ ਹੀ, ਹਾਲੇ ਤਾਂ ਲੱਗਣਾ ਹੀ ਬਾਕੀ ਸੀ
ਕਿ ਉਹਨੂੰ ਅਸੀਂ ਲਗਾਵਾਂਗੇ,
ਉਹਨੂੰ ਲਗਾਵਾਂਗੇ ਨਹੀਂ,
ਸੋ ਇੱਦਾਂ ਲੋੜ ਹੀ ਨਹੀਂ ਪੈਣੀ ਉਹਦੀ
ਜੀ। ਸੋ ਇਹ ਸਾਰੀ ਗੱਲ ਦੇ ਵਿੱਚ ਜਦੋਂ ਕੈਨੇਡਾ ਦਾ ਐਨਰਜੀ ਇਨਫਰਾਸਟ੍ਰਕਚਰ ਬਿਹਤਰ ਬਣਾਉਣ ਦੀ ਗੱਲ ਹੋ ਰਹੀ ਆ, ਕੈਨੇਡਾ ਦੇ ਰਿਸੋਰਸਿਸ ਨੂੰ ਬਿਹਤਰ ਅਸੀਂ ਐਕਸਟ੍ਰੈਕਟ ਕਰਕੇ ਕਮਾਈ ਕਰ ਸਕੀਏ, ਉਹਦੀ ਗੱਲ ਹੋ ਰਹੀ ਆ। ਉਹਦੇ ਵਿੱਚ ਗੱਲ ਫਿਰ ਚੱਲਦੀ ਹੈ ਵੀ ਐਲਬਰਟਾ ਤੋਂ BC ਨੂੰ ਪਾਈਪਲਾਈਨ ਇੱਕ ਨਵੀਂ ਵਿਛਾ ਦਿਓ। ਅਸੀਂ ਵਾਸੂ ਜੀ ਪਿਛਲੇ ਮਹੀਨਿਆਂ ਦੌਰਾਨ ਮਲਟੀਪਲ ਟਾਈਮਸ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੀ ਪਾਈਪਲਾਈਨ ਐਲਬਰਟਾ ਤੋਂ BC ਦੇ ਨੌਰਥ ਕੋਸਟ ਤੱਕ ਆਉਣੀ ਆ, ਉਹਦੇ ਵਾਸਤੇ ਉਹਨੂੰ ਬੇਸਿਕਲੀ ਐਨਬ੍ਰਿਜ ਨੇ ਪਹਿਲਾਂ ਇਹ ਪਾਈਪਲਾਈਨ ਬਣਾਉਣੀ ਸੀ, ਅਤੇ ਉਸ ਪਾਈਪਲਾਈਨ ਨੂੰ ਤਾਂ ਟਰੂਡੋ ਸਰਕਾਰ ਨੇ ਕੈਂਸਲ ਨਹੀਂ ਸੀ ਕੀਤਾ, ਪਰ ਉਹਨਾਂ ਨੇ ਬੈਨ ਲਾ ਦਿੱਤਾ ਸੀ ਕਿ ਜਿਹੜਾ BC ਦਾ ਨੌਰਥ ਕੋਸਟ ਆ, ਜਿਹੜਾ ਕਿਟੀਮੈਟ ਵਾਲੇ ਪਾਸੇ, ਵੀ ਉੱਧਰੋਂ ਆਇਲ ਟੈਂਕਰ ਨਹੀਂ ਉਸ ਉਹਨਾਂ ਸਮੁੰਦਰੀ ਪਾਣੀਆਂ ਦੇ ਵਿੱਚ ਆ ਸਕਦਾ, ਕਿਉਂਕਿ ਆਇਲ ਟੈਂਕਰ 'ਤੇ ਬੈਨ ਲੱਗ ਗਿਆ, ਅਤੇ ਇਸ ਕਰਕੇ ਜਿਹੜੀ ਪਾਈਪਲਾਈਨ ਸੀ ਉਹ ਬਣਾਉਣ ਦਾ ਕੋਈ ਫਾਇਦਾ ਹੀ ਨਹੀਂ ਸੀ। ਹੁਣ ਉਹ ਆਇਲ ਟੈਂਕਰ ਵਾਲੇ ਮਾਮਲੇ 'ਤੇ ਪਿਛਲੇ ਦਿਨਾਂ ਦੇ ਵਿੱਚ ਸਿਆਸਤ 'ਚ DVDB ਨੇ ਵੀ ਬੜੇ ਬਿਆਨ ਦਿੱਤੇ ਕਿ ਅਸੀਂ ਚਾਹੁੰਦੇ ਹੀ ਨਹੀਂ ਕਿ ਆਇਲ ਟੈਂਕਰ ਦਾ ਬੈਨ ਹਟੇ, ਪਹਿਲਾਂ ਉਹਨੂੰ ਲੈ ਕੇ ਥੋੜ੍ਹੀ ਗੋਲਮੋਲ ਗੱਲ ਕਰਦੇ ਰਹੇ, ਫਿਰ ਸਪਸ਼ਟ ਹੋ ਗਏ। ਹੁਣ ਕੱਲ੍ਹ DVDB ਨੇ ਅਤੇ ਜਿਹੜੇ ਫਸਟ ਨੇਸ਼ਨਸ ਦੇ ਕੋਸਟਲ ਫਸਟ ਨੇਸ਼ਨਸ ਦੇ ਗਰੁੱਪਸ ਨੇ, ਉਹਨਾਂ ਨੇ ਇੱਕ ਐਲਾਨਨਾਮਾ ਉੱਤੇ ਹਸਤਾਖਰ ਕੀਤੇ ਨੇ ਜਿਹਦੇ ਵਿੱਚ ਮੰਗ ਇਹੀ ਦੁਹਰਾਈ ਜਾ ਰਹੀ ਆ ਕਿ ਫੈਡਰਲ ਸਰਕਾਰ ਟੈਂਕਰ ਬੈਨ ਨੂੰ ਨਾ ਹਟਾਵੇ, ਉਹਨੂੰ ਜਾਰੀ ਰੱਖਿਆ ਜਾਵੇ।
ਯਾ ਸੋ ਜਿਹੜੀ ਫਸਟ ਨੇਸ਼ਨਸ ਲੀਡਰਸ ਗੈਦਰਿੰਗ ਵੈਨਕੂਵਰ ਦੇ ਵਿੱਚ ਚੱਲ ਰਹੀ ਸੀ, ਉਹਦੇ ਤਹਿਤ ਹੀ ਸਮਝਿਆ ਜਾਵੇ ਕਿ ਇਹ ਜਿਹੜੀ ਡੈਕਲਾਰੇਸ਼ਨ ਆ ਕੱਲ੍ਹ ਸਾਈਨ ਕੀਤੀ ਗਈ ਆ, ਅਤੇ ਇਹਦੇ ਵਿੱਚ ਫੈਡਰਲ ਸਰਕਾਰ ਨੂੰ ਮਤਲਬ ਹੁਣ ਅਧਿਕਾਰਤ ਤੌਰ ਤੇ ਅਪੀਲ ਕੀਤੀ ਜਾ ਰਹੀ ਹੈ ਪ੍ਰੀਮੀਅਰ ਵੱਲੋਂ ਫਸਟ ਨੇਸ਼ਨ ਦੇ ਨਾਲ ਰਲ ਕੇ ਕਿ ਤੁਸੀਂ ਇਹ ਜਿਹੜਾ ਟੈਂਕਰ ਬੈਨ ਹੈ ਹਟਾਉਣਾ ਨਹੀਂ, ਕਿਉਂਕਿ ਉਹਦੇ ਵਿੱਚ ਜਿਹੜੇ ਸੰਭਾਵੀ ਖਤਰੇ ਨੇ ਆਇਲ ਪਾਈਪ ਲਾਈਨ ਵਿਛਾਉਣ ਦੇ ਤੇ ਟੈਂਕਰਸ ਕੋਸਟ ਤੱਕ ਲਿਆਉਣ ਦੇ, ਉਹਦੇ ਕਰਕੇ ਜੇਕਰ ਕਿਤੇ ਆਇਲ ਸਪਿਲ ਹੋ ਗਿਆ ਵੀ ਕਿਤੇ ਆਇਲ ਜਿਹੜਾ ਕੱਚਾ ਤੇਲ ਕਰੂਡ ਆਇਲ ਹੈਵੀ ਆਇਲ ਡੁੱਲ ਗਿਆ ਪਾਣੀਆਂ ਦੇ ਵਿੱਚ ਤੇ ਉਹਦੇ ਨਾਲ ਪੌਣ ਪਾਣੀ ਦਾ ਬਹੁਤ ਨੁਕਸਾਨ ਹੋਏਗਾ ਤੇ ਜਿਹੜੀ ਕੋਸਟਲ ਇਕਾਨਮੀ ਹੈ ਉਹ ਬਹੁਤ ਮਾੜੀ ਤਰ੍ਹਾਂ ਪ੍ਰਭਾਵਿਤ ਹੋਏਗੀ। ਤੇ ਉਹਨਾਂ ਨੇ ਕਿਹਾ ਕਹਿੰਦੇ ਇਹਦੇ ਨਾਲ ਵੀ ਬਹੁਤ ਸਾਰੇ ਜਿਹੜੇ ਰੁਜ਼ਗਾਰ ਨੇ ਜਿਹੜੇ ਉਸ ਇਲਾਕੇ ਦੇ ਵਿੱਚ ਹੈਗੇ ਨੇ ਜੋ ਫਿਸ਼ਰੀਜ਼ ਨਾਲ, ਟੂਰਿਜ਼ਮ ਦੇ ਨਾਲ ਤੇ ਸਟੂਅਰਡਸ਼ਿਪ ਦੇ ਨਾਲ, ਇਸ ਤਰ੍ਹਾਂ ਦੇ ਕਿੱਤਿਆਂ ਦੇ ਨਾਲ ਸੰਬੰਧਿਤ ਨੇ ਵੀ ਉਹ ਪ੍ਰਭਾਵਿਤ ਹੋ ਜਾਣਗੇ ਤੇ ਇਕੋਨਮੀ ਦਾ ਬਿਲੀਅਨਸ ਆਫ ਡਾਲਰਸ ਦਾ ਨੁਕਸਾਨ ਹੋ ਜਾਣਾ। ਇੱਕ ਗੱਲ ਜਿਹੜੀ DVDB ਵਾਰ ਵਾਰ ਕਹਿੰਦੇ ਰਹਿੰਦੇ ਨੇ ਉਹ ਡੈਕਲਰੇਸ਼ਨ ਦੇ ਵਿੱਚ ਵੀ ਉਹਨਾਂ ਨੇ ਕਹੀ ਹੈ, ਕਹਿੰਦੇ ਵੀ ਇਸ ਵੇਲੇ ਇੱਕ ਬੜਾ ਫਰੈਜਲ ਕੰਸੈਂਸਸ ਬਣਿਆ ਹੋਇਆ ਸਾਡਾ ਫਸਟ ਨੇਸ਼ਨਸ ਦੇ ਨਾਲ LNG ਨੂੰ ਲੈ ਕੇ ਕਿ ਤੁਸੀਂ ਦੇਖੋ ਵੀ ਅਸੀਂ ਤੁਹਾਡੀ ਕਿੰਨੀ ਖਿਦਮਤ ਕਰ ਰਹੇ ਹਾਂ ਇੱਕ ਤਰੀਕੇ ਨਾਲ ਕਿ ਤੁਸੀਂ LNG ਐਲਬਰਟਾ ਦੀ ਜਾਂ BC ਦੀ ਵੀ ਨੌਰਥ ਕੋਸਟ ਤੋਂ ਵੀ ਅਸੀਂ ਉਹਨੂੰ ਆਪਣੀ ਕੋਸਟ ਤੱਕ ਲਿਆ ਕੇ ਉਹਨੂੰ ਐਕਸਪੋਰਟ ਕਰਨ ਲਈ ਤਿਆਰ ਹੋ ਗਏ ਹਾਂ। ਨੈਚੁਰਲ ਗੈਸ ਨੂੰ ਲੀਕੁਫਾਈ ਕਰਦੇ ਹਾਂ, ਉਹਨੂੰ ਟੈਂਕਰਸ ਵਿੱਚ ਪਾ ਕੇ ਹੀ ਉਹਨੂੰ ਐਕਸਪੋਰਟ ਕਰਨ ਲਈ ਅਸੀਂ ਤਿਆਰ ਹੋ ਗਏ ਹਾਂ। ਫਸਟ ਨੇਸ਼ਨਸ ਨਾਲ ਅਸੀਂ ਗੱਲਬਾਤ ਕਰਕੇ ਉਹਨਾਂ ਨੂੰ ਆਨਬੋਰਡ ਕੀਤਾ ਹੋਇਆ, ਹੁਣ ਤੁਸੀਂ ਕੱਚੇ ਤੇਲ ਦੀ ਗੱਲ ਕਰਨ ਲੱਗ ਪਏ
ਜੀ ਜੀ
ਤੇ ਜੇ ਹੁਣ ਤੁਸੀਂ ਕੱਚੇ ਤੇਲ ਦੀ ਗੱਲ ਕਰੋਗੇ, ਕਰੂਡ ਆਇਲ ਦੀ ਗੱਲ ਕਰੋਗੇ, ਫਸਟ ਨੇਸ਼ਨਸ ਨੇ ਨਾਰਾਜ਼ ਹੋ ਜਾਣਾ ਤੇ ਜਿਹੜਾ ਕੰਸੈਂਸਸ LNG ਨੂੰ ਲੈ ਕੇ ਬਣਿਆ ਹੁਣ ਬੜਾ ਔਖਾ ਬਣਿਆ ਤੇ ਉਹ ਵੀ ਕਹਿੰਦੇ ਫਿਰ ਖਤਰੇ ਵਿੱਚ ਪੈ ਜਾਏਗਾ।
ਜਿਹੜੀ ਉਹਨੇ ਉਂਗਲ ਫੜਾਈ ਹੈ ਤੁਸੀਂ ਐਵੇਂ ਨਾ ਉਹਨਾਂ ਦੀ ਹੁਣ ਪੂਰੀ ਕਲਾਈ ਫੜਨ ਦੇ, ਹਨਾ ਗੁੱਟ ਫੜਨ ਦੇ ਨਾ
ਫੜਾਇਆ, ਤੁਸੀਂ ਬਾਂਹ ਫੜਨ ਨੂੰ ਫਿਰਦੇ
ਹੋ, ਬਾਂਹ ਫੜਨ ਨੂੰ ਫਿਰਦੇ
ਹੋ, ਇਦਾਂ ਨਾ ਕਰੋ ਤੇ ਉਹਨੇ ਕਿਹਾ ਵੀ ਸੋ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਅਸੀਂ ਫਸਟ ਨੇਸ਼ਨਸ ਨਾਰਾਜ਼ ਹੋ ਜਾਣੇ ਆ ਤੇ ਉਹਦੇ ਨਾਲ ਜਿਹੜੇ ਬਿਲੀਅਨਸ ਆਫ ਡਾਲਰਸ ਦੇ LNG ਪ੍ਰੋਜੈਕਟਸ ਨੇ ਵੀ ਕਿਤੇ ਉਹ ਖਤਰੇ 'ਚ ਨਾ ਪੈ ਜਾਣ। ਹੁਣ ਤੁਸੀਂ ਇਹਨੂੰ ਇੱਕ ਚੇਤਾਵਨੀ ਵਜੋਂ ਦੇਖ ਸਕਦੇ ਹੋ, ਤੁਸੀਂ ਇਹਨੂੰ ਇੱਕ ਧਮਕੀ ਵਜੋਂ ਵੀ ਦੇਖ ਸਕਦੇ ਹੋ। ਸੋ ਇਹ ਜਿਹੜੀ ਗੱਲ ਹੈ DVDB ਕਾਫੀ ਸਮੇਂ ਤੋਂ ਕਹਿ ਰਹੇ
ਨੇ, ਮਲਟੀਪਲ ਟਾਈਮਸ ਕਹਿ ਚੁੱਕੇ ਨੇ,
ਡੈਕਲਰੇਸ਼ਨ ਦੇ ਵਿੱਚ ਵੀ ਇਹੀ ਗੱਲਾਂ ਸਾਰੀਆਂ ਲਿਖੀਆਂ ਗਈਆਂ ਨੇ
ਜੀ। ਜਿਹੜਾ ਨਾ ਵਾਸੂ ਜੀ ਹੁਣ ਦੇਖੋ ਬਜਟ ਪਰਸੋਂ ਆਇਆ, ਉਹਤੇ ਵੱਖੋ ਵੱਖਰੇ ਪਾਸਿਓਂ ਟਿੱਪਣੀਆਂ ਆ ਰਹੀਆਂ ਨੇ। ਕੱਲ ਹਾਊਸ ਆਫ ਕਾਮਨਸ ਦੀ ਫਾਈਨੈਂਸ ਕਮੇਟੀ ਮੂਹਰੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਪੇਸ਼ ਹੋਏ ਸੀ। ਉਹਨਾਂ ਨੇ ਇਸ ਬਜਟ ਦੇ ਬਾਰੇ ਸਪੈਸੀਫਿਕਲੀ ਤਾਂ ਐਸ ਸੱਚ ਕੋਈ ਟਿੱਪਣੀ ਨਹੀਂ ਕੀਤੀ, ਪਰ ਉਹਨਾਂ ਨੇ ਇਹ ਗੱਲਾਂ ਕੁਝ ਜ਼ਰੂਰ ਕਹੀਆਂ ਨੇ ਵੀ ਇੱਕ ਤਾਂ ਕੈਨੇਡਾ ਦੇ ਵਿੱਚ ਜਿਹੜਾ ਇਨਵੈਸਟਮੈਂਟ ਵਾਲਾ ਮਾਹੌਲ ਹੈ ਉਹਨੂੰ ਹੋਰ ਸਾਜ਼ਗਾਰ ਕਰਨ ਦੀ ਬਹੁਤ ਜ਼ਰੂਰਤ ਹੈ। ਕੁਝ ਬਿਜ਼ਨਸ ਗਰੁੱਪਸ ਨੇ ਵੀ ਇਹ ਗੱਲ ਆਖੀ ਹੈ ਵੀ ਕੁਝ ਕਦਮ ਤੇ ਵਧਾਏ ਗਏ ਨੇ ਪਰ ਅਜੇ ਵੀ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਆ। ਟਿਫ ਮੈਕਲਮ ਨੇ ਕੱਲ੍ਹ ਸਪੈਸੀਫਿਕਲੀ ਇਹ ਗੱਲ ਕਹੀ ਹੈ ਵੀ ਕੈਨੇਡਾ ਨੂੰ ਸਾਨੂੰ ਹੋਰ ਇਨਵੈਸਟੇਬਲ ਬਣਾਉਣਾ ਪਏਗਾ। ਸਰਕਾਰ ਨੂੰ ਇਹ ਦੇਖਣਾ ਪੈਣਾ ਕਿ ਜਿਹੜੀ ਇੱਥੇ ਕੋਈ ਰੈਗੂਲੇਟਰੀ ਰਿਕੁਆਇਰਮੈਂਟਸ ਨੇ ਵੀ ਦੇਰ ਇੰਨੀ ਲੱਗ ਜਾਂਦੀ ਆ। ਜੇ ਤੁਸੀਂ ਇਸ ਗੱਲ ਦੀ ਉਮੀਦ ਰੱਖਦੇ ਹੋ ਕਿ ਵਿਦੇਸ਼ੀ ਇਨਵੈਸਟਮੈਂਟ ਕੈਨੇਡਾ ਦੇ ਵਿੱਚ ਆਵੇ ਤਾਂ ਕੈਨੇਡਾ ਨੂੰ ਫਿਰ ਹੋਰ ਜ਼ਿਆਦਾ ਇਨਵੈਸਟੇਬਲ ਬਣਾਓ। ਬਾਹਰਲੇ ਮੁਲਕਾਂ ਦੇ ਨਿਵੇਸ਼ਕਾਂ ਨੇ ਜਦੋਂ ਦੇਖਣਾ, ਉਹਨਾਂ ਵਾਸਤੇ ਤਾਂ ਫਿਰ ਸਾਰੀ ਦੁਨੀਆ ਖੁੱਲ੍ਹੀ ਹੈ ਨਾ। ਉਹਨਾਂ ਨੇ ਤਾਂ ਦੇਖਣਾ ਵੀ ਸਭ ਤੋਂ ਛੇਤੀ ਪੈਸੇ ਲਾ ਕੇ ਕਿੱਥੋਂ ਤੁਸੀਂ ਕਮਾਈ ਕਰਨ ਵਾਸਤੇ ਜਾਂ ਮੁਨਾਫਾ ਕਮਾਉਣ ਜੋਗੇ ਹੋ ਸਕਦੇ ਹੋ। ਵੀ ਕੈਨੇਡਾ ਦੇ ਵਿੱਚ ਸਾਨੂੰ ਰੈਗੂਲੇਟਰੀ ਇਨਵਾਇਰਮੈਂਟ ਚੇਂਜ ਕਰਨਾ ਪੈਣਾ। ਅਤੇ ਉਹਨਾਂ ਨੇ ਸਪੈਸੀਫਿਕਲੀ ਗੱਲ ਇਹ ਵੀ ਕੀਤੀ ਹੈ ਕਿ ਜਿਹੜੇ ਸਾਡੇ ਰੀਸੋਰਸਿਸ ਨੇ, ਟਿਫ ਮੈਕਲਮ ਨੇ ਕਿਹਾ ਕਿ ਉਹਨਾਂ ਨੂੰ ਅਸੀਂ ਬਿਹਤਰ ਦੂਜੀਆਂ ਮਾਰਕੀਟਸ ਤੱਕ ਪਹੁੰਚਾਉਣ ਵਾਸਤੇ ਕਿਹੜਾ ਹੀਲਾ ਵਸੀਲਾ ਕਰ ਸਕਦੇ ਹਾਂ। ਅਤੇ ਉਸ ਹੀਲੇ ਵਸੀਲੇ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਪੋਰਟਸ ਨੇ, ਪਾਈਪਲਾਈਨਸ ਨੇ, ਜਿਹੜਾ ਸਾਡਾ ਟਰਾਂਸਪੋਰਟੇਸ਼ਨ ਦਾ ਤੰਤਰ ਹੈ ਉਹਨੂੰ ਬਿਹਤਰ ਕਰਨ ਦੀ ਜ਼ਰੂਰਤ ਹੈ। ਸੋ ਇੱਕ ਪਾਸੇ ਸਰਕਾਰ ਦੇ ਉੱਪਰ ਦਬਾਅ ਇਹ ਆ ਕਿ ਰੀਸੋਰਸਿਸ ਨੂੰ ਮਾਰਕੀਟਸ ਤੱਕ ਪਹੁੰਚਾਉਣ ਦੇ ਵਾਸਤੇ ਡਾਇਵਰਸੀਫਿਕੇਸ਼ਨ ਅਚੀਵ ਕਰਨ ਲਈ ਟਰਾਂਸਪੋਰਟੇਸ਼ਨ ਦਾ ਬਿਹਤਰ ਤੰਤਰ ਸਥਾਪਿਤ ਕੀਤਾ ਜਾਵੇ ਜਿਹਦੇ ਵਿੱਚ ਪਾਈਪਲਾਈਨਸ ਵੀ ਆਉਂਦੀਆਂ ਨੇ। ਦੂਜੇ ਪਾਸਿਓਂ ਜਿਹੜੀ ਇਹ ਪੋਲੀਟੀਕਲ ਪੁਸ਼ਬੈਕ ਹੈਗਾ ਪ੍ਰੋਵਿੰਸਿਸ ਦਾ, ਫਸਟ ਨੇਸ਼ਨਸ ਦਾ, ਉਹਨਾਂ ਦਾ ਉਹਦੇ ਨਾਲ ਦੇਖਣਾ ਹੋਏਗਾ ਕਿ ਸਰਕਾਰ ਕਿਵੇਂ ਡੀਲ ਕਰਦੀ
ਹੈ। ਇੱਕ ਬੜੇ ਰੂਡੀਮੈਂਟਰੀ ਲੈਵਲ ਤੇ ਜੋ ਇੱਕ ਬਹੁਤ ਵੱਡਾ ਸਵਾਲ ਮਾਰਕ ਕਾਰਨੀ ਵਾਸਤੇ ਬਣਿਆ ਹੋਇਆ ਕਿ ਤੁਸੀਂ ਬ੍ਰਿਟਿਸ਼ ਕੋਲੰਬੀਆ ਨੂੰ ਨਾਰਾਜ਼ ਕਰਨਾ ਕਿ ਐਲਬਰਟਾ ਨੂੰ?
ਯੈਸ,
ਕਿਉਂਕਿ ਨਾਰਾਜ਼ ਦੋਨਾਂ ਵਿੱਚੋਂ ਇੱਕ ਸੂਬਾ ਤਾਂ ਹੋਏਗਾ।
BC 'ਚ 20 MP ਨੇ ਉਹਨਾਂ ਦੇ 42 ਚੋਂ, ਤੇ ਐਲਬਰਟਾ ਦੇ ਵਿੱਚੋਂ ਤੇ ਜਸਟਿਨ ਟਰੂਡੋ ਨੇ ਵੀ ਸਿੱਖ ਲਿਆ ਨਾ ਕਿ ਪਾਈਪਲਾਈਨ ਬਣਵਾਉਣ ਦੇ ਬਾਵਜੂਦ ਵੀ ਜਿਹੜੀ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਸੀ ਉਹ ਖਰੀਦ ਕੇ ਸਰਕਾਰ ਨੇ ਜੇ ਬਣਵਾ ਵੀ ਦਿੱਤੀ ਤਾਂ ਵੀ ਲਿਬਰਲਸ ਦੇ ਜਿਹੜੇ ਸਿਤਾਰੇ ਸੀਗੇ ਐਲਬਰਟਾ 'ਚ ਵੀ ਬਹੁਤੇ ਚਮਕੇ ਨਹੀਂ।
ਸੋ ਫਿਰ ਐਲਬਰਟਾ ਨੂੰ ਨਾਰਾਜ਼ ਕਰਨਗੇ ਫਿਰ ਪਾਈਪਲਾਈਨ ਨਹੀਂ ਵਿਛਾਉਣਗੇ ਦਾ ਮਤਲਬ? DVDB ਨੇ ਕੱਲ੍ਹ ਇਹ ਗੱਲ ਕਹੀ ਹੈ, ਕਹਿੰਦੇ ਕਿ ਐਲਬਰਟਾ ਦੇ ਵਿੱਚ ਬਹੁਤ ਸਮਾਲ ਮਾਈਨੋਰਿਟੀ ਵੋਇਸਿਸ ਨੇ ਵੀ ਜਿਹੜੀਆਂ ਇਸ ਤਰ੍ਹਾਂ ਦੀ ਵੈਜ ਪੋਲੀਟਿਕਸ ਖੇਡ ਰਹੀਆਂ ਨੇ। ਉਹ ਬੇਵਜ੍ਹਾ ਕਹਿੰਦੇ ਪਾਈਪਲਾਈਨ ਜਿਹੜਾ ਕੋਈ ਪ੍ਰੋਜੈਕਟ ਹੈ ਹੀ ਨਹੀਂ, ਜਿਹਦਾ ਕੋਈ ਪ੍ਰੋਪੋਨੈਂਟ ਹੈ ਨਹੀਂ, ਕੋਈ ਰਾਊਟ ਹੈ ਨਹੀਂ, ਫਾਈਨੈਂਸਿੰਗ ਹੈ ਨਹੀਂ, ਉਸ ਪ੍ਰੋਜੈਕਟ ਨੂੰ ਲੈ ਕੇ ਕਹਿੰਦੇ ਐਵੇਂ ਲੋਕਾਂ ਦੇ ਵਿੱਚ ਵੰਡੀਆਂ ਪਾ ਰਹੇ ਨੇ। ਵੈਜ ਪੋਲੀਟਿਕਸ ਕਹਿੰਦੇ ਇੱਕ ਬੜੀ ਸਮਾਲ ਮਾਈਨੋਰਿਟੀ ਵੱਲੋਂ ਕੀਤੀ ਜਾ ਰਹੀ ਹੈ। ਤੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਡੈਕਲਰੇਸ਼ਨ ਸਾਈਨ ਕਰਕੇ ਐਲਬਰਟਾ ਨੂੰ ਜਾਂ ਡੈਨੀਅਲ ਸਮਿਥ ਨੂੰ ਕੋਈ ਸੰਕੇਤ ਨਹੀਂ ਭੇਜ ਰਹੇ, ਕੋਈ ਸਾਡਾ ਰਿਐਕਸ਼ਨ ਨਹੀਂ ਆ। ਕਹਿੰਦੇ ਇਹ ਤਾਂ ਕਹਿੰਦੇ ਪਿਛਲੇ 40-50 ਸਾਲਾਂ ਤੋਂ ਇੱਕ ਕੰਸੈਂਸਸ ਬਣਿਆ ਹੋਇਆ 1985 ਤੋਂ, ਇੱਕ ਵੋਲੰਟਰੀ ਇੱਕ ਕੰਸੈਂਸਸ ਹੈਗਾ ਕਿ ਜਿਹੜੇ ਬੀ ਸੀ ਦੀ ਨੌਰਥ ਕੋਸਟ ਆ ਵੀ ਉੱਧਰ ਟੈਂਕਰਸ ਵਗੈਰਾ ਨਹੀਂ ਆਉਣਗੇ, ਜਿਹਨੂੰ 2019 ਦੇ ਵਿੱਚ ਅਧਿਕਾਰਤ ਤੌਰ 'ਤੇ ਲੀਗਲਾਈਜ਼ ਕਹਿ ਲਓ ਉਹਦੇ 'ਤੇ ਇੱਕ ਮੋਰਟੋਰੀਅਮ ਲਗਾ ਦਿੱਤਾ ਗਿਆ। ਸੋ ਕਹਿੰਦੇ ਵੀ ਇਹ ਤਾਂ ਵੀ ਅਸੀਂ ਇੱਕ ਕੰਸੈਂਸਸ ਨੂੰ ਡੈਕਲਰੇਸ਼ਨ ਦੇ ਵਿੱਚ ਬੇਸਿਕਲੀ ਲਿਖ ਰਹੇ ਹਾਂ। ਅਤੇ ਪਰ ਇੰਟਰਸਟਿੰਗ ਗੱਲ ਵੀ ਜਿਹੜੀ ਇਹ ਵੀ ਹੈ ਨਾ ਕਿ ਜਿਹੜੀ ਇਹ ਪਾਈਪਲਾਈਨ ਆ ਸਾਰੀਆਂ ਫਸਟ ਨੇਸ਼ਨ ਦੇ ਖਿਲਾਫ ਨਹੀਂ, ਕੁਝ ਫਸਟ ਨੇਸ਼ਨ ਹਰ ਵਾਰ ਦੀ ਤਰ੍ਹਾਂ ਪਾਈਪਲਾਈਨ ਨੂੰ ਸਪੋਰਟ ਵੀ ਕਰ ਰਹੀਆਂ ਨੇ। ਸੋ ਇਹ ਸਾਰੀ ਜਿਹੜੀ ਗੇਮ ਹੈ ਇਹਦੇ ਇਹਨੂੰ ਜੋ ਇਹਨਾਂ ਨੇ ਡੇਵਿਡ ਈਬੀ ਨੇ ਕੱਲ੍ਹ ਸਾਰੀ ਡੈਕਲਰੇਸ਼ਨ ਸਾਈਨ ਕੀਤੀ, ਐਲਬਰਟਾ ਬਾਰੇ ਟਿੱਪਣੀ ਕੀਤੀ, ਉਸ ਤੋਂ ਬਾਅਦ ਫਿਰ ਡੈਨੀਅਲ ਸਮਿਥ ਦੇ ਆਫਿਸ ਵੱਲੋਂ ਵੀ ਸਟੇਟਮੈਂਟ ਜਾਰੀ ਕਰ ਦਿੱਤੀ
ਗਈ ਸੀ।
ਅਤੇ ਉਹਨਾਂ ਨੇ ਬੜੀ ਇੱਕ ਗੱਲ ਕਹੀ, ਕਹਿੰਦੇ ਵੀ ਅਸੀਂ ਡੇਵਿਡ ਈਬੀ ਦੇ ਕੰਸਰਨਸ ਨੂੰ ਸੁਣ ਰਹੇ ਹਾਂ ਅਤੇ ਅਸੀਂ ਉਹਨਾਂ ਕੰਸਰਨਸ ਦੇ ਨਾਲ ਸਹਿਮਤ ਹਾਂ ਕਿ ਵੀ ਜਿਹੜੀ ਉਹ ਗੱਲ ਕਰ ਰਹੇ ਨੇ ਵੀ ਆਇਲ ਸਪਿਲ ਹੋ ਸਕਦਾ।
ਕਹਿੰਦੇ ਹਜੇ ਟੈਕਨੋਲੋਜੀ ਐਗਜ਼ਿਸਟ ਨਹੀਂ ਕਰ, ਇਹ ਗੱਲ ਕਹੀ ਨਾ ਕੱਲ੍ਹ ਡੇਵਿਡ ਈਬੀ ਨੇ ਇਸ ਡੈਕਲਰੇਸ਼ਨ ਦੇ ਵਿੱਚ ਕਿਹਾ ਗਿਆ ਵੀ ਉਹ ਟੈਕਨੋਲੋਜੀ ਐਗਜ਼ਿਸਟ ਨਹੀਂ ਕਰਦੀ ਕਿ ਜੇ ਕਿਤੇ ਆਇਲ ਸਪਿਲ ਹੋ ਜਾਂਦਾ ਉਹਨੂੰ ਅਸੀਂ ਛੇਤੀ ਕਿਤੇ ਸਾਫ਼ ਕਰਕੇ ਆਪਣੇ ਪੌਣ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ।
ਕਹਿੰਦੇ ਜਿਹੜੇ ਇਹ ਕੰਸਰਨਸ ਨੇ ਕਿ ਵੀ ਪ੍ਰਪੋਨੈਂਟ ਹੋਣਾ ਚਾਹੀਦਾ, ਜਿਹੜਾ ਕੰਸਰਨ ਹੈ ਕਿ ਫਸਟ ਨੇਸ਼ਨਸ ਨਾਲ ਕੰਸਲਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ, ਕਹਿੰਦੇ ਅਸੀਂ ਉਹਨਾਂ ਕੰਸਰਨਸ ਨਾਲ ਅਗਰੀ ਕਰਦੇ ਹਾਂ ਤੇ ਕਹਿੰਦੇ ਅਸੀਂ ਇਹ ਬਸ ਕਹਿ ਰਹੇ ਹਾਂ ਹੈਵ ਸਮ ਪੇਸ਼ੈਂਸ, ਜਿਹੜਾ ਪ੍ਰੋਸੈਸ ਹੈਗਾ ਲੈਟ ਇਟ ਅਨਫੋਲਡ ਵੀ ਅਸੀਂ ਸਾਰੇ ਕੰਮ ਕਰਾਂਗੇ, ਵੀ ਅਸੀਂ ਪ੍ਰੋਪੋਨੈਂਟ ਵੀ ਲੈ ਕੇ ਆਵਾਂਗੇ, ਫਸਟ ਨੇਸ਼ਨਸ ਨਾਲ ਕੰਸਲਟੇਸ਼ਨ ਵੀ ਕਰਾਂਗੇ, ਸਾਰੇ ਕੰਮ ਕਰਾਂਗੇ। ਪਰ ਉਹ ਸਟੇਟਮੈਂਟ ਦੇ ਵਿੱਚ ਬਾਅਦ 'ਚ ਉਹਨਾਂ ਨੇ ਇਹ ਲਿਖਤਾ ਕਹਿੰਦੇ ਕਿ ਬੀ ਸੀ ਵਾਲੇ ਬੀ ਸੀ ਅਤੇ ਉਹਨਾਂ ਦੇ ਪ੍ਰੀਮੀਅਰ ਇਹ ਭੁੱਲਣ ਨਾ ਕਿ ਜਿਹੜਾ ਅੰਤਿਮ ਫੈਸਲਾ ਹੈ ਉਹ ਫੈਡਰਲ ਸਰਕਾਰ ਨੇ ਕਰਨਾ। ਜਿਹੜਾ ਵੀ ਕੋਈ ਇੰਟਰ ਪ੍ਰੋਵਿੰਸ਼ੀਅਲ ਪ੍ਰੋਜੈਕਟ ਹੈ ਖਾਸ ਤੌਰ 'ਤੇ ਐਕਸਪੋਰਟ ਨਾਲ ਸੰਬੰਧਿਤ, ਨੈਚੁਰਲ ਰਿਸੋਰਸਿਸ ਨਾਲ, ਪੋਰਟਸ ਨਾਲ ਸੰਬੰਧਿਤ, ਵੀ ਉਹ ਤਾਂ ਜੁਰਿਸਡਿਕਸ਼ਨ ਫਿਰ ਫੈਡਰਲ ਸਰਕਾਰ ਦੀ ਹੈ ਅਤੇ ਫੈਡਰਲ ਸਰਕਾਰ ਨੇ ਫਿਰ ਦੇਖਣਾ ਕਿ 5 ਮਿਲੀਅਨ ਐਲਬਰਟਨਸ ਦਾ ਜਿਹੜਾ ਸਭ ਤੋਂ ਕੀਮਤੀ ਨੈਚੁਰਲ ਰਿਸੋਰਸ ਆ ਵੀ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ, ਐਕਸਪਲੋਇਟ ਕਰਨਾ ਕਿ ਨਹੀਂ ਕਰਨਾ।
ਜਿਹੜੀ ਇਹ ਬਸ ਜੀ ਟੱਗ ਆਫ ਵਾਰ ਹੈਗੀ ਹੈ ਨਾ ਕਿ ਪਾਈਪਲਾਈਨ ਬਣੇ ਜਾਂ ਨਾ ਬਣੇ ਜਾਂ ਕੁਝ ਵੀ ਹੋਵੇ, ਦੇਖੋ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀ ਕਿਹਾ ਕਿ ਜੀ ਅਸੀਂ ਇਹੋ ਜਿਹਾ ਬਜਟ ਲੈ ਕੇ ਆਏ ਹਾਂ, ਇਹਨੇ ਅਗਲੇ 5 ਸਾਲਾਂ ਦੇ ਵਿੱਚ $1 ਟ੍ਰਿਲੀਅਨ ਦੀ ਇਨਵੈਸਟਮੈਂਟ ਲਿਆਉਣੀ ਆ। ਕੱਲ੍ਹ ਤਾਂ ਸਗੋਂ ਉਹਨਾਂ ਨੇ ਇਹ ਗੱਲ ਵੀ ਕਹਿਤੀ, ਕਹਿੰਦੇ ਇਹ ਵੀ ਇੱਕ ਅੰਡਰਐਸਟੀਮੇਟ ਆ,
ਅੰਡਰਸਟੇਟਮੈਂਟ
ਆ। ਕਹਿੰਦੇ ਇਹ ਤੋਂ ਕਿਤੇ ਜ਼ਿਆਦਾ ਦੀ ਇਨਵੈਸਟਮੈਂਟ ਆ ਸਕਦੀ ਆ, ਕਿਉਂਕਿ ਉਹ ਇਸ ਹਿਸਾਬ ਦੇ ਨਾਲ ਇਸ ਬਜਟ ਨੂੰ ਪ੍ਰੋਜੈਕਟ ਕਰਦੇ ਪਏ ਨੇ ਵੀ ਅਸੀਂ ਇਹੋ ਜਿਹੀਆਂ ਨੀਤੀਆਂ ਇੰਨਾ ਕੁਛ ਅਸੀਂ ਲਾਗੂ ਕਰਤਾ ਕਿ ਦੇਖਿਓ ਵੀ ਜਿਹੜੇ ਪ੍ਰਾਈਵੇਟ ਇਨਵੈਸਟਰ ਨੇ, ਪ੍ਰਾਈਵੇਟ ਵੱਡੇ ਅਦਾਰੇ ਨੇ, ਕੰਪਨੀਆਂ, ਫੋਰਨ ਇਨਵੈਸਟਮੈਂਟ ਆ, ਉਹ ਭੱਜੇ ਆਉਣਗੇ ਕੈਨੇਡਾ ਵੱਲ ਪੈਸੇ ਨਿਵੇਸ਼ ਕਰਨ ਲਈ। ਪਰ ਜਿਹੜੀ ਇਸ ਤਰ੍ਹਾਂ ਦੀ ਟੱਗ ਆਫ ਵਾਰ ਹੈਗੀ ਆ ਕਿ ਇੱਕ ਸੂਬਾ ਦੂਜੇ ਸੂਬੇ ਦੀ ਪਾਈਪਲਾਈਨ ਨੂੰ ਆਪਣੀ ਜ਼ਮੀਨ ਤੋਂ ਨਿਕਲਣ ਨਹੀਂ ਦੇਣਾ ਚਾਹੁੰਦਾ, ਅਤੇ ਅਜਿਹਾ ਪਹਿਲੀ ਵਾਰ ਨਹੀਂ ਹੋ ਰਿਹਾ। ਜਦੋਂ ਪਿਛਲੀ ਵਾਰ ਇਸੇ ਤਰ੍ਹਾਂ ਦੀ ਮੁਖਾਲਫਤ ਹੋਈ ਸੀ, ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਜਿਹੜਾ ਪ੍ਰੋਜੈਕਟ 7 ਬਿਲੀਅਨ ਦਾ ਹੋਣਾ ਸੀ ਉਹ 35-36 ਬਿਲੀਅਨ 'ਤੇ ਪਹੁੰਚਿਆ। ਉਹ ਦੱਸ ਇੱਕ ਰੀਜ਼ਨ, ਵਨ ਆਫ ਦ ਰੀਜ਼ਨਸ ਇੰਨੀ ਕੋਸਟ ਐਸਕਲੇਸ਼ਨ ਦਾ ਆ ਪੁਸ਼ਬੈਕ ਵੀ ਸੀ ਜਿਹੜਾ ਕਿ ਬੀ ਸੀ ਵੱਲੋਂ ਐਲਬਰਟਾ ਦਾ ਕੀਤਾ ਜਾ ਰਿਹਾ ਸੀ ਉਦੋਂ ਇਸ ਪਾਈਪਲਾਈਨ ਦਾ। ਸੋ ਉਹ ਇਨਵੈਸਟਰਸ ਨੂੰ ਕੀ ਸੰਕੇਤ ਦਿੰਦਾ? ਇਨਫੈਕਟ ਉਸ ਵੇਲੇ ਵੀ ਕਿੰਡਰ ਮੋਰਗਨ ਪਾਈਪਲਾਈਨ ਜਿਹੜੀ ਕੰਪਨੀ ਸੀ ਉਹ ਇਸੇ ਕਰਕੇ ਪ੍ਰੋਜੈਕਟ ਛੱਡ ਗਏ ਸੀ ਵੀ ਯਾਰ ਤੁਹਾਡੇ ਤਾਂ ਜਿਹੜੇ ਇਸ ਤਰ੍ਹਾਂ ਦੇ ਕੋਈ ਆਪਸੀ ਝਗੜੇ ਨੇ ਉਹੀ ਨਹੀਂ ਮੁੱਕਦੇ, ਅਸੀਂ ਨਹੀਂ ਬਣਾਉਂਦੇ ਪਾਈਪਲਾਈਨ, ਅਸੀਂ ਤਾਂ ਚੱਲੇ ਹਾਂ, ਤਾਂ ਸਰਕਾਰ ਨੂੰ ਪਾਈਪਲਾਈਨ ਖਰੀਦਣੀ ਪਈ ਸੀ। ਸੋ ਜੇ ਮਾਰਕਾਰਨੀ ਇਹ ਚਾਹ ਰਹੇ ਨੇ ਕਿ ਸਾਡੇ ਕੋਲ ਹੁਣ ਇਨਵੈਸਟਮੈਂਟ ਵਧੇ ਅਤੇ ਅਗਲੇ 5 ਸਾਲਾਂ 'ਚ 1 ਟ੍ਰਿਲੀਅਨ ਦੀ ਇਨਵੈਸਟਮੈਂਟ ਹੋਵੇ ਇੰਕਲੂਡਿੰਗ ਪਬਲਿਕ ਐਂਡ ਪ੍ਰਾਈਵੇਟ ਸੈਕਟਰ, ਜਿਹੜੇ ਫਿਰ ਇਸ ਤਰ੍ਹਾਂ ਦੇ ਆਹ ਅਨੋਕ ਝੋਂਕ ਇਰੀਟੈਂਟਸ ਨੇ, ਇਸ ਨੇ ਇਨਵੈਸਟਰਸ ਨੂੰ ਕਹਿਣਾ ਵੀ ਕੋਈ ਨਹੀਂ ਵੀ ਸਾਨੂੰ ਵੀ ਪੇਸ਼ੈਂਸ ਵੀ ਲੈਟ ਅਸ ਆਲਸੋ ਹੈਵ ਸਮ ਪੇਸ਼ੈਂਸ ਐਂਡ ਇਹ ਦੇਖੀਏ ਕਿ ਸਰਕਾਰ ਰੈਗੂਲੇਟਰੀ ਫਰੇਮਵਰਕ ਨੂੰ ਕਿਵੇਂ ਦਰੁਸਤ ਕਰਦੀ ਆ।
ਤੇ ਕੱਲ੍ਹ ਜਦੋਂ ਇਹ ਸਾਰੀ ਡੈਕਲਰੇਸ਼ਨ ਸਾਈਨ ਕੀਤੀ ਗਈ ਉਸ ਤੋਂ ਬਾਅਦ ਸਾਡੇ ਸੂਬੇ ਦੇ ਵਿੱਚ ਜਿਹੜੀ ਆਪੋਜੀਸ਼ਨ ਪਾਰਟੀ ਆ ਬੀ ਸੀ ਕੰਜ਼ਰਵੇਟਿਵ ਪਾਰਟੀ ਉਹਨਾਂ ਵੱਲੋਂ ਵੀ ਸਟੇਟਮੈਂਟ ਜਾਰੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਵੀ ਦੇਖ ਲਓ ਇੱਕ ਵਾਰ ਫਿਰ ਤੋਂ ਡੇਵਿਡ ਈਬੀ ਬੀ ਸੀ ਦੀ ਇਕਨੋਮਿਕ ਪ੍ਰੋਗਰੈਸ ਨੂੰ ਬਲੋਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਟੈਂਕਰਸ ਨੇ ਉਹ ਨੌਰਥ ਕੋਸਟ ਦੇ ਨੇੜਿਓਂ ਰੈਗੂਲਰਲੀ ਕਹਿੰਦੇ ਬਹੁਤ ਸੇਫਲੀ ਟ੍ਰਾਂਜ਼ਿਟ ਕਰਦੇ ਰਹਿੰਦੇ ਨੇ
ਜੀ।
ਇਹ ਦੇਖੋ ਇਹਦੀ ਹਕੀਕਤ ਇਹ ਹੈ ਕਿ ਅਲਾਸਕਾ ਵੱਲੋਂ ਟੈਂਕਰ ਜਿਹੜੇ ਨੇ ਉਹ ਆਉਂਦੇ ਨੇ ਬੀ ਸੀ ਦੀ ਨੌਰਥ ਕੋਸਟ ਵੱਲੋਂ ਲੰਘਦੇ ਨੇ ਪਰ ਉਹ ਨੌਰਥ ਕੋਸਟ ਤੋਂ ਪਰਾਂ ਪਰਾਂ ਰਹਿੰਦੇ ਨੇ
ਜੀ ਜੀ।
ਬਿਲਕੁਲ ਟੈਂਕਰ ਜਿਹੜੇ ਆ ਕੇ ਇੱਥੇ ਡੌਕ ਨਹੀਂ ਹੁੰਦੇ, ਇੱਥੇ ਲੋਡਿੰਗ ਅਨਲੋਡਿੰਗ ਵਗੈਰਾ ਨਹੀਂ ਹੁੰਦੀ। ਸੋ ਬੀ ਸੀ ਕੰਜ਼ਰਵੇਟਿਵਸ ਨੇ ਉਹ ਅੱਧੀ ਅਧੂਰੀ ਜੀ ਗੱਲ ਆਪਣੀ ਸਟੇਟਮੈਂਟ 'ਚ ਲਿਖੀ ਹੈ ਵੀ ਜਿਹੜੇ ਟੈਂਕਰਸ ਤਾਂ ਵੈਸੇ ਵੀ ਆਇਲ ਟੈਂਕਰਸ ਨਾਰਥ ਕੋਸਟ ਦੇ ਵਿੱਚੋਂ ਸੇਫਲੀ ਟ੍ਰਾਂਜ਼ਿਟ ਕਰਦੇ ਰਹਿੰਦੇ ਨੇ ਤੇ ਨਾਲ ਉਹਨਾਂ ਨੇ ਕਿਹਾ ਕਿ ਸਪਿਲ ਪ੍ਰੀਵੈਂਸ਼ਨ ਟੈਕਨੋਲੋਜੀ ਅੱਜ ਕੱਲ੍ਹ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਆ
ਡੀਵੀਡੀਬੀ
ਨੇ ਕਿਹਾ ਵੀ ਨਹੀਂ ਹੈਗੀ ਟੈਕਨੋਲੋਜੀ ਸੋ ਕਹਿੰਦੇ ਵੀ ਸਪਿਲ ਪ੍ਰੀਵੈਂਸ਼ਨ ਟੈਕਨੋਲੋਜੀ ਬੜੀ ਐਡਵਾਂਸ ਹੋ ਚੁੱਕੀ ਆ ਜਿਹਦੇ ਕਰਕੇ ਕਹਿੰਦੇ ਆਇਲ ਸਪਿਲ ਦਾ ਖਤਰਾ ਬਹੁਤ ਘੱਟ ਹੈ ਤੇ ਉਹਨਾਂ ਨੇ ਕਿਹਾ ਵੀ ਡੀਵੀਡੀਬੀ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਬੇਵਜ੍ਹਾ ਡਰਾ ਰਹੇ ਨੇ ਇਹ ਫੀਅਰ ਬੇਸਡ ਰੈਟਰਿਕ ਹੈ ਪ੍ਰੀਮੀਅਰ ਡੀਵੀਡੀਬੀ ਦਾ ਤੇ ਉਹਨਾਂ ਨੇ ਕਿਹਾ ਵੀ ਬਾਕੀ ਮੁਲਕ ਧੜਾਧੜ ਆਪਣਾ ਜਿਹੜਾ ਨੈਚੁਰਲ ਰਿਸੋਰਸ ਇਨਫਰਾਸਟ੍ਰਕਚਰ ਡਿਵੈਲਪ ਕਰ ਰਹੇ ਨੇ ਤੇ ਡੀਵੀਡੀਬੀ ਆਪਣੇ ਆਈਡੀਓਲੋਜੀ ਕਰਕੇ ਆਪਣੇ ਆਈਡੀਓਲੋਜੀਕਲ ਰਿਫਿਊਜ਼ਲ ਦੇ ਵਿੱਚ ਕਹਿੰਦੇ ਉਹ ਅੜੇ ਹੋਏ ਨੇ ਵੀ ਉਹ ਕੋਈ ਵੀ ਪ੍ਰੋਜੈਕਟ ਇੱਥੇ ਬਣਨ ਨਹੀਂ ਦੇਣਾ ਚਾਹੁੰਦੇ ਸੋ ਇਸ ਤਰ੍ਹਾਂ ਦੀ ਗੱਲ ਬੀਸੀ ਦੀ ਆਪੋਜੀਸ਼ਨ ਪਾਰਟੀ ਬੀਸੀ ਕੰਸਰਵੇਟਿਵਸ ਵੱਲੋਂ ਕੀਤੀ ਗਈ
ਸੋ ਦੇਖਦੇ ਹਾਂ ਹੁਣ ਇਸ ਪ੍ਰੋਜੈਕਟ ਨੂੰ ਲੈ ਕੇ ਜਿਹੜਾ ਮੇਜਰ ਪ੍ਰੋਜੈਕਟਸ ਆਫਿਸ ਆ ਉਹ ਅੱਗੇ ਜਾ ਕੇ ਕੀ ਫੈਸਲੇ ਕੀ ਲੈਂਦਾ ਕੀ ਕੁਝ ਚੱਲਦਾ ਕਿਉਂਕਿ ਪਹਿਲਾਂ ਤੇ ਗੱਲ ਇਹ ਵੀ ਚੱਲ ਰਹੀ ਸੀ ਨਾ ਕਿ ਸ਼ਾਇਦ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਇੱਕ ਤਰੀਕਾ ਲੱਭ ਗਿਆ ਅਲਬਰਟਾ ਨੂੰ ਵੀ ਖੁਸ਼ ਕਰਨ ਦਾ ਤੇ ਬੀਸੀ ਦੇ ਵਿੱਚ ਆਹ ਟੈਂਕਰ ਬੈਨ ਵੀ ਜਾਰੀ ਰੱਖਣ ਦਾ ਵੀ ਉਧਰ ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਸੀਗੀ ਅਮਰੀਕਾ ਵੱਲ ਨੂੰ ਜਾਂਦੀ ਵੀ ਉਹ ਰਿਵਾਈਵ ਹੋ ਜਾਏਗੀ ਉਹਦਾ ਟਰੰਪ ਵੀ ਖੁਸ਼ ਹੋ ਜਾਣਗੇ ਗੱਲਬਾਤ ਚੱਲ ਰਹੀ ਆ ਡੀਲ ਹੋ ਜਾਣੀ ਆ ਤੇ ਉਧਰੋਂ ਟਰੰਪ ਨੇ ਕਹਿਣਾ ਬਣਾਓ ਜੀ ਕੀਸਟੋਨ ਐਕਸਲ ਪਾਈਪਲਾਈਨ ਤੇ ਫਿਰ ਅਸੀਂ ਕਹਾਂਗੇ ਠੀਕ ਹੈ ਜੀ ਅਲਬਰਟਾ ਵਾਲੇ ਖੁਸ਼ ਹੋ ਤੁਹਾਡਾ ਤੇਲ ਉਧਰ ਚੱਲ ਜਾਣਾ ਖੈਰ ਚਲੋ ਉਹ ਵੀ ਦੋ ਧਾਰੀ ਤਲਵਾਰ ਆ ਇੱਕ ਤੇ ਟਰੰਪ ਨਾਲ ਦੇਖੋ ਟਰੰਪ ਨੇ ਫਿਰ ਤੋਂ ਸਾਰੀ ਗੱਲ ਸਕ੍ਰੈਪ ਕਰ ਦਿੱਤੀ ਆ ਹੁਣ ਪਤਾ ਨਹੀਂ ਕਦੋਂ ਗੱਲ ਦੁਬਾਰਾ ਸ਼ੁਰੂ ਹੋਏਗੀ ਜੇ ਕੀਸਟੋਨ ਐਕਸਲ ਪਾਈਪਲਾਈਨ ਨੂੰ ਵਧਾ ਚੜਾ ਕੇ ਸਰਕਾਰ ਪੇਸ਼ ਕਰਦੀ ਆ ਫਿਰ ਗੱਲ ਇਹ ਹੋਣੀ ਹੈ ਵੀ ਤੁਹਾਡਾ ਸਾਰਾ ਨੈਰੇਟਿਵ ਤੇ ਇਹ ਸੀ ਕਿ ਅਸੀਂ ਅਮਰੀਕਾ ਤੋਂ ਆਪਣੀ ਨਿਰਭਰਤਾ ਘਟਾਉਣੀ ਆ
ਪੰਚਾਂ ਦਾ ਕਿਹਾ ਸਿਰ ਮੱਥੇ ਪਾਈਪਲਾਈਨ ਉੱਥੇ
ਪਾਈਪਲਾਈਨ ਉੱਥੇ ਦੀ ਉੱਥੇ ਬਸ ਉਹੀ ਗੱਲ ਆ ਬਸ ਜੀ ਉਹ ਬਸ ਜੀ ਸਾਡੇ ਇੱਕ ਸੁਣਨ ਵਾਲੇ ਨੇ ਹਰਿੰਦਰ ਸਿੰਘ ਜੀ ਉਹਨਾਂ ਦਾ ਮੈਸੇਜ ਆਇਆ ਉਹ ਦੱਸ ਰਹੇ ਨੇ ਇਸ ਵੇਲੇ ਕਹਿੰਦੇ ਰਾਈਟ ਨਾਓ ਆਮ ਵਰਕਿੰਗ ਔਨ ਵਨ ਆਫ ਦੀ ਆਇਲ ਟੈਂਕਰ ਐਜ਼ ਅ ਸੁਪਰਵਾਈਜ਼ਰ ਸੁਪਰਵਾਈਜ਼ਰ ਆਇਲ ਪੋਲਿਊਸ਼ਨ ਇੰਸਪੈਕਟਰ ਔਨ ਅ ਸ਼ਿਪ ਐਟ ਦ ਟਰਾਂਸ ਮਾਊਂਟੇਨ ਟਰਮੀਨਲ ਕਿਉਂਕਿ ਜਿਹੜਾ ਬਰਨਬੀ ਵਾਲੇ ਟਰਮੀਨਲ 'ਤੇ ਜਿਹੜਾ ਤੇਲ ਆਉਂਦਾ ਕੱਚਾ ਤੇਲ ਅਲਬਰਟਾ ਦਾ ਉਹ ਤਾਂ ਫਿਰ ਸ਼ਿਪਸ ਦੇ ਵਿੱਚ ਲੋਡ ਕਰਕੇ ਭੇਜਿਆ ਹੀ ਜਾ ਰਿਹਾ ਨਾ ਉਹ ਤਾਂ ਏਸ਼ੀਆ ਨੂੰ ਜਾ ਰਿਹਾ ਉਹ ਕੱਚਾ ਤੇਲ ਇਹ ਜਿਹੜੇ ਬੈਨ ਦੀ ਗੱਲ ਆ ਉਹ ਨੌਰਥ ਕੋਸਟ 'ਤੇ ਆ ਕਿਟੀਮੈਟ ਜਦੋਂ ਸੋ ਫਰਦਰ ਅੱਪ ਜਦੋਂ ਆਪਾਂ ਜਾਂਦੇ ਹਾਂ ਉੱਥੇ ਟੈਂਕਰ ਦੇ ਉੱਪਰ ਬੈਨ ਆ ਇੱਥੇ ਆਪਣੇ ਜਿਹੜਾ ਇੱਧਰ ਟਰਾਂਸ ਮਾਊਂਟੇਨ ਦੇ ਕੋਲ ਜਿਹੜਾ ਟਰਮੀਨਲ ਬਰਾਡ ਇਨਲੈਟ ਆ ਬੇਸਿਕਲੀ ਇੱਥੋਂ ਜਿਹੜੀਆਂ ਸ਼ਿਪਸ ਨੇ ਟੈਂਕਰ ਨੇ ਉਹ ਜਾ ਰਹੇ ਨੇ ਕਹਿੰਦੇ ਸ਼ਿਪ ਜਿਹੜੀ ਹੈਗੀ ਆ ਲਾਈਬੇਰੀਅਨ ਫਲੈਗ ਵਾਲੀ ਸ਼ਿਪ ਆ 1.5 ਲੱਖ ਮੈਟ੍ਰਿਕ ਟਨ ਆਫ ਕਰੂਡ ਆਇਲ ਉਹਦੇ ਵਿੱਚ ਲੋਡ ਕੀਤਾ ਜਾ ਰਿਹਾ
ਤੇ ਆਇਲ ਪੋਲਿਊਸ਼ਨ ਇੰਸਪੈਕਟਰ ਸੁਪਰਵਾਈਜ਼ਰ ਨੇ
ਜੀ
ਧਿਆਨ ਨਾਲ ਜੀ
ਨਾ ਧਿਆਨ ਨਾਲ
ਧਿਆਨ ਰੱਖੋ
ਤੁਹਾਡੀ ਬਹੁਤ ਲੋੜ ਹੈ ਕੈਨੇਡੀਅਨ ਇਕਨੋਮੀ ਨੂੰ ਬਹੁਤ ਧੰਨਵਾਦ ਥੈਂਕ ਯੂ ਅੱਛਾ ਵਸੂ ਜੀ ਗੱਲ ਹੁਣ ਕਰੀਏ ਫੈਡਰਲ ਬਜਟ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਕਿ ਜੀ 5 ਸਾਲਾਂ ਦੇ ਵਿੱਚ $60 billion ਦੀ ਸੇਵਿੰਗ ਅਸੀਂ ਲੱਭ ਲਈ ਆ ਤੇ ਅੱਗੇ ਚੱਲ ਕੇ ਸਾਲਾਨਾ $13 billion ਪਰ ਈਅਰ ਅਸੀਂ ਪੈਸੇ ਬਚਾ ਲਿਆ ਕਰਨੇ ਆ ਹੁਣ ਉਹਦੇ ਵਿੱਚੋਂ ਕੱਲ੍ਹ ਤੁਸੀਂ ਪੂਰੀ ਲਿਸਟ ਸਾਂਝੀ ਕੀਤੀ ਸੀ ਵੀ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਪੈਸੇ ਬਚਣੇ ਆ
ਜੇ
ਰੁੱਖ ਨਹੀਂ ਲਗਾਏ ਜਾਣੇ ਉਹ 'ਚੋਂ ਪੈਸੇ ਬਚਣੇ $4 billion ਬਚਣਾ ਜਿਹੜੇ ਮੈਡੀਕਲ ਕੈਨਬਿਸ ਦਿੱਤੀ ਜਾਂਦੀ ਆ RCMP ਦੇ ਅਫਸਰਾਂ ਨੂੰ $4.4 billion ਦਾ ਬਚਤ ਆ ਅਸਲ ਦੇ ਵਿੱਚ ਉਹ ਪ੍ਰੋਗਰਾਮ ਦੀ ਲਾਗਤ ਕਿੰਨੀ ਹੋਏਗੀ ਤੁਸੀਂ ਦੇਖੋ ਵੀ ਕਮਾਲ ਆ ਹਨਾ ਸੋ ਇੱਦਾਂ ਵੱਖੋ ਵੱਖਰੇ ਪਹਿਲੂਆਂ ਤੋਂ ਬਜਟ ਕੀਤੀ ਜਾਣੀ ਆ ਬਜਟ ਦੇ ਵਿੱਚ ਬਚਤ ਕੀਤੀ ਜਾਣੀ ਆ $60 billion ਓਵਰ ਦਾ ਨੈਕਸਟ 5 years ਇੱਕ ਚੀਜ਼ ਜਿਹੜੀ ਹੋਰ ਹੋਣੀ ਆ ਉਹ ਹੈ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਈ ਜਾਣੀ ਆ ਉਹ ਨੰਬਰਸ ਵੀ ਆਪਾਂ ਕੱਲ੍ਹ ਸ਼ੇਅਰ ਕੀਤੇ ਸੀ ਇਹ ਗੱਲ ਐਕਸਪੈਕਟਿਡ ਹੀ ਸੀ ਕਿ ਜਿਹੜੀਆਂ ਵੱਖੋ ਵੱਖਰੀਆਂ ਪਬਲਿਕ ਸੈਕਟਰ ਦੀਆਂ ਯੂਨੀਅਨਸ ਨੇ ਫੈਡਰਲ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਯੂਨੀਅਨਸ ਨੇ ਉਹਨਾਂ ਦਾ ਪ੍ਰਤੀਕਰਮ ਇੱਥੇ ਆਉਣਾ ਸੀ ਅਤੇ ਕੱਲ੍ਹ ਵਾਸੂ ਜੀ ਇਸ ਤਰ੍ਹਾਂ ਦਾ ਪ੍ਰਤੀਕਰਮ ਸਾਂਝਾ ਕੀਤਾ ਗਿਆ ਪਬਲਿਕ ਸਰਵਿਸ PSAC ਵੱਲੋਂ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਵੱਲੋਂ ਕੈਨੇਡੀਅਨ ਲੇਬਰ ਕਾਂਗਰਸ ਵੱਲੋਂ ਅਤੇ ਨਾਲ ਹੀ ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਇੰਪਲੋਈਜ਼ ਵੱਲੋਂ ਜਿਹੜੇ ਸਾਰੇ ਬੇਸਿਕਲੀ ਗੱਲ ਇਹੀ ਕਹਿ ਰਹੇ ਨੇ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਹੋਣ ਵਾਲੀ ਜਿਹੜੀ ਕਟੌਤੀ ਆ ਆਉਂਦੇ ਸਾਲਾਂ 'ਚ ਉਹਦੇ ਨਾਲ ਸਰਵਿਸਿਜ਼ ਦੇ ਉੱਪਰ ਬੜਾ ਇੰਪੈਕਟ ਪਏਗਾ ਅਤੇ ਯੂਨੀਅਨਸ ਦਾ ਕਹਿਣਾ ਕਿ ਅਸੀਂ ਅੱਡੀ ਚੋਟੀ ਦਾ ਜ਼ੋਰ ਲਾਵਾਂਗੇ ਅਸੀਂ ਹਰ ਇੱਕ MP ਨਾਲ ਗੱਲ ਕਰਾਂਗੇ ਤਾਂ ਕਿ ਉਹ ਇਸ ਗੱਲ ਨੂੰ ਸਮਝ ਸਕਣ ਕਿ ਨੌਕਰੀਆਂ ਇਸ ਤਰ੍ਹਾਂ ਉਹਨਾਂ ਦੀ ਛਾਂਟੀ ਕਰਨੀ ਇਹ ਕੋਈ ਵਾਇਬਲ ਸੋਲਿਊਸ਼ਨ ਨਹੀਂ ਹੈ
ਅਤੇ ਸਰਕਾਰ ਵੱਲੋਂ ਗ੍ਰੈਗ ਫਰਗਸ ਜਿਹੜੇ ਕਿ ਨੈਸ਼ਨਲ ਕੈਪੀਟਲ ਰੀਜਨ ਦੀ ਇੱਕ ਰਾਈਡਿੰਗ ਨੂੰ ਰੈਪ੍ਰਜੈਂਟ ਕਰਦੇ ਨੇ ਉਹ ਕਹਿੰਦੇ ਅਸੀਂ ਸਮਝਦੇ ਹਾਂ ਵੀ ਇਹ ਔਖਾ ਫੈਸਲਾ ਹੈ ਕਿ ਜੋਬ ਕੱਟਸ ਤਾਂ ਕੀਤੇ ਜਾ ਰਹੇ ਨੇ ਪਰ ਕਹਿੰਦੇ ਉਨੇ ਜ਼ਿਆਦਾ ਥੋੜ੍ਹੀ ਕਰ ਰਹੇ ਹਾਂ ਜਿੰਨੇ ਸਟੀਵਨ ਹਾਰਪਰ ਨੇ ਕੀਤੇ ਸੀ
ਗ੍ਰੈਗ ਫਰਗਸ ਜਿਹੜੀ ਰਾਈਡਿੰਗ ਨੂੰ ਰੈਪ੍ਰਜੈਂਟ ਕਰਦੇ ਨੇ ਉਹਦੇ 'ਚ ਤਕਰੀਬਨ 1,54,000 ਅਜਿਹੇ ਪਬਲਿਕ ਅਜਿਹੇ ਰੈਜੀਡੈਂਟਸ ਨੇ ਜਿਹੜੇ ਫੈਡਰਲ ਸਰਕਾਰ ਦੇ ਮੁਲਾਜ਼ਮ ਨੇ ਸੋ ਇਸ ਕਰਕੇ ਉਹਨਾਂ ਨੇ ਉਹ ਕੈਪੀਟਲ ਰੀਜਨ ਵਾਲੇ ਏਰੀਆ ਦੇ ਵਿੱਚੋਂ ਇਹ ਗੱਲ ਆਖੀ ਆ ਅਤੇ ਉਹਨਾਂ ਨੇ ਦੇਖੋ ਉਹੀ ਗੱਲ ਵੀ ਪੁਰਾਣੀ ਸਰਕਾਰ ਦਾ ਹਵਾਲਾ ਦੇ ਕੇ ਜਾਂ ਅੱਜ ਦੇ ਸਮੇਂ ਦੀ ਸਮੱਸਿਆ ਜਾਂ ਅੱਜ ਦੇ ਸਮੇਂ ਦੀ ਆਪਣੀ ਸਰਕਾਰ ਦੇ ਫੈਸਲਿਆਂ ਨੂੰ ਦਰੁਸਤ ਠਹਿਰਾਉਣਾ ਇਹ ਹਰ ਲੈਵਲ ਆਫ ਗਵਰਨਮੈਂਟ ਦੇ ਵਿੱਚ ਹਰ ਮੁਲਕ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਮਿਲਦਾ
ਹਟਦੇ ਨਹੀਂ ਪੋਲੀਟੀਸ਼ਨ
ਹਟਦੇ ਨਹੀਂ
ਐਨੀਵੇ ਸੋ ਜਿਹੜੀ ਗੱਲ ਹੈ ਕਿ ਐਕਚੁਅਲ ਦੇ ਵਿੱਚ ਕਿੰਨੇ ਜੋਬ ਕੱਟਸ ਹੋਣਗੇ
ਜੀ,
ਉਹ ਵੀ ਨੰਬਰ ਜਿਹੜਾ ਬਜਟ ਦੇ ਵਿੱਚ ਬੜਾ ਮੈਂ ਕਹਾਂਗਾ ਅਟਪਟੇ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਫਰੋਮ ਦਾ ਪੀਕ ਆਫ 2023-24 ਕਿ ਜੀ ਉਦੋਂ 368,000 ਤੱਕ ਪਬਲਿਕ ਸਰਵਿਸ ਦਾ ਸਾਈਜ਼ ਪਹੁੰਚ ਗਿਆ ਸੀ, ਉਦੋਂ ਤੋਂ ਲੈ ਕੇ ਅਗਲੇ ਸਾਲਾਂ ਦੇ ਵਿੱਚ ਅਸੀਂ ਨੰਬਰ ਨੂੰ ਘਟਾ ਕੇ ਅਸੀਂ 330,000 ਤੇ ਲੈ ਕੇ ਜਾਵਾਂਗੇ, ਤੇ ਉਹ ਜੀ ਤਕਰੀਬਨ 38,000 ਦੇ ਕੱਟਸ ਹੋਣਗੇ।
ਅੱਛਾ, ਵੈਸੇ ਦੇਖੋ 368 ਤੋਂ 330 ਤੇ ਆਣਾ ਇਸ 38,000
ਉਹਨੂੰ 40,000
ਰਿਪੋਰਟਿੰਗ ਹੋ ਰਿਹਾ ਵੀ ਜੀ 40,000 ਜੋਬਸ ਕੱਟ
ਹੋਣਗੇ। ਇੱਕ ਤਾਂ ਜਿਹੜਾ ਨੀਅਰਲੀ ਮੈਨੂੰ ਸਮਝ ਨਹੀਂ ਆਉਂਦਾ, ਖਾਸ ਤੌਰ ਤੇ ਪ੍ਰਿੰਟ ਜਰਨਲਿਜ਼ਮ ਦੇ ਵਿੱਚ, ਰੇਡੀਓ ਦੇ ਵਿੱਚ ਫਿਰ ਵੀ ਸਮਝ ਆ ਜਾਂਦੀ ਗੱਲ, ਤੁਸੀਂ ਰਾਊਂਡ ਆਫ ਕਰ ਰਹੇ ਹੋ ਕਿ ਜੀ ਉਹ ਵੀ 38,000 ਕਹਿ ਦੋ ਯਾਰ, 40,000 ਕਿਉਂ ਕਹਿਣਾ, ਜੇ ਤਾਂ ਹੋਵੇ ਨਾ ਵੀ 38,937 ਹੈ, ਤੁਸੀਂ ਉਹਨੂੰ 39,000 ਕਹਿਤਾ, ਤੁਸੀਂ ਚਲੋ ਠੀਕ ਹੈ ਰਾਊਂਡ ਆਫ ਕਰਤਾ ਯਾਰ ਇਹਨਾਂ
ਗੱਲ। ਪਰ ਇੱਕ ਪਾਸੇ ਤੁਸੀਂ ਨੰਬਰ ਦੇ ਰਹੇ ਹੋ 368,000 ਤੋਂ ਘੱਟ ਕੇ ਨਾ, ਹਾਂ 368 ਤੋਂ ਘੱਟ ਕੇ ਨੰਬਰ 330 ਹੋ ਜੂਗਾ, ਉਹ ਸਿੱਧਾ ਸਿੱਧਾ ਨੰਬਰ ਤੁਹਾਨੂੰ ਦੇਖਦਾ ਵੀ 38,000
ਉਹਨੂੰ 40,000 ਕਹੀ
ਹੈਡਲਾਈਨ ਆਉਂਦੀ ਹੈਗੀ 40,000।
ਐਂਡ ਇੰਟਰਸਟਿੰਗ ਗੱਲ ਇਹ ਹੈ ਕਿ ਪਿਛਲੇ ਇੱਕ ਸਾਲ ਦੇ ਵਿੱਚ 10,000 ਦੀ ਕਟੌਤੀ ਐਜ਼ ਇਟ ਇਜ਼ ਪਹਿਲਾਂ ਹੀ ਹੋ ਚੁੱਕੀ ਹੈ,
ਅਸਲ 'ਚ ਨੰਬਰ 28,000 ਰਹਿ ਗਿਆ,
ਨੰਬਰ ਫਿਰ 28,000 ਰਹਿ ਗਿਆ, ਤੁਸੀਂ 28,000 ਦੱਸ ਦੋ ਯਾਰ, ਸਗੋਂ ਇਟ ਵਰਕਸ ਟੂ ਯੋਰ ਬੈਨੀਫਿਟ ਕਿ ਤੁਸੀਂ ਹੁਣ ਇੱਦਾਂ ਸ਼ੋ ਕਰ ਰਹੇ ਹੋ ਵੀ ਤੁਸੀਂ 40,000 ਜੋਬ ਕੱਟਸ ਕਰਨ ਜਾ ਰਹੇ ਹੋ, ਜੇ ਤੁਸੀਂ ਕਹੋਗੇ ਕਿ ਯਾਰ ਅਸੀਂ 28,000 ਹੀ ਕਰਨੇ ਨੇ, ਨੰਬਰ ਛੋਟਾ ਹੈ ਉਹ
ਜੀ ਜੀ,
ਤੇ ਆਈ ਡੋਂਟ ਨੋ ਕਿ ਇੱਦਾਂ ਕਿਉਂ ਇਹਨਾਂ ਨੇ ਨੰਬਰ ਵਧਾ ਕੇ ਪ੍ਰੈਜੈਂਟ ਕੀਤਾ,
ਕਿਉਂਕਿ ਇਸ ਵੇਲੇ ਮੇ ਬੀ ਵਾਸੂ ਜੀ ਇਟ ਵਰਕਸ,
ਕਿ ਲੋਕ ਸੁਣਨਾ ਚਾਹੁੰਦੇ,
ਲੋਕ ਸੁਣਨਾ ਚਾਹੁੰਦੇ ਨੇ,
ਪੀਪਲ ਵਾਂਟ, ਯੂਨੀਅਨਸ ਵੀ ਤਾਂ ਨਾਰਾਜ਼ ਹੋਣਗੀਆਂ,
ਪਰ ਯੂਨੀਅਨਸ ਨੂੰ ਤਾਂ ਪਤਾ ਹੀ ਹੈ ਨਾ, ਯੂਨੀਅਨਸ ਨੇ ਤਾਂ ਕਹੀ ਦਿੱਤਾ ਵੀ 28,000 ਜੋਬਸ ਜੇ ਤੁਸੀਂ, ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਜੇ ਤੁਸੀਂ 28,000 ਜੋਬਸ ਦੀ ਕਟੌਤੀ ਕਰਦੇ ਹੋ ਆਉਂਦੇ ਸਾਲਾਂ ਦੇ ਵਿੱਚ, ਉਹਦੇ ਨਾਲ ਲੋਕਾਂ ਦੇ ਜਿਹੜੇ ਪਾਸਪੋਰਟਸ ਦੀ ਪ੍ਰੋਸੈਸਿੰਗ ਆ ਉਹ ਡਿਲੇ ਹੋਏਗੀ, ਜੇ ਕਿਸੇ ਨੇ EI ਅਪਲਾਈ ਕਰਨੀ ਹੈ ਉਹਨਾਂ ਨੂੰ ਜ਼ਿਆਦਾ ਦੇਰ ਇੰਤਜ਼ਾਰ ਕਰਨਾ ਪਏਗਾ, ਜਿਹੜੀਆਂ ਸੇਫਟੀ ਇੰਸਪੈਕਸ਼ਨਸ ਹੁੰਦੀਆਂ ਨੇ, ਫੂਡ ਇੰਸਪੈਕਸ਼ਨਸ ਹੁੰਦੀਆਂ ਨੇ, ਜਾਂ ਸੀਨੀਅਰਸ ਅਤੇ ਫੈਮਿਲੀਜ਼ ਜਿਹੜੀਆਂ ਸਰਵਿਸਿਜ਼ ਉੱਪਰ ਡਿਪੈਂਡ ਕਰਦੀਆਂ ਨੇ, ਉਹਨਾਂ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਢਿੱਲੀ ਪੈ ਜਾਣੀ ਆ। ਸੋ ਇਸ ਕਰਕੇ ਜੇ ਤੁਸੀਂ ਜੋਬਸ ਦੇ ਵਿੱਚ 28,000 ਦੀ ਕਟੌਤੀ ਕਰਦੇ ਹੋ ਤਾਂ ਫਿਰ ਇਹ ਲੋਕਾਂ ਵਾਸਤੇ ਪ੍ਰੋਬਲਮ ਕ੍ਰੀਏਟ ਕਰੇਗਾ।
ਅਤੇ ਪ੍ਰਿਵੀ ਕਾਉਂਸਲ ਦੇ ਕਲਰਕ ਨੇ ਮਾਈਕਲ ਸੇਬੀਆ, ਉਹਨਾਂ ਨੇ ਕੱਲ੍ਹ ਇਸ ਗੱਲ ਦੀ ਪੁਸ਼ਟੀ ਕੀਤੀ ਹੈ, ਕਹਿੰਦੇ ਵੀ ਜਿਹੜਾ ਇਹ ਸਾਡਾ ਪਲਾਨ ਹੈਗਾ ਵੀ ਇਹਦੇ ਤਹਿਤ ਕੁਝ ਪ੍ਰੋਗਰਾਮਸ ਜਿਹੜੇ ਨੇ ਸਰਕਾਰੀ ਪ੍ਰੋਗਰਾਮਸ ਉਹਨਾਂ ਦੇ ਵਿੱਚ ਰਿਡਕਸ਼ਨ ਹੋਏਗੀ ਅਤੇ ਕੁਝ ਪ੍ਰੋਗਰਾਮਸ ਜਿਹੜੇ ਨੇ ਉਹ ਮੁਕੰਮਲ ਤੌਰ 'ਤੇ ਕੈਂਸਲ ਹੀ ਕਰ ਦਿੱਤੇ ਜਾਣਗੇ।
ਸਰਕਾਰ ਵੱਲੋਂ ਨਾ ਵਾਸੂ ਜੀ ਇੱਕ ਅਰਲੀ ਰਿਟਾਇਰਮੈਂਟ ਦੀ ਆਪਸ਼ਨ ਪੇਸ਼ ਕੀਤੀ ਜਾਣੀ ਆ, ਜਿਹੜੀ ਆਪਾਂ ਗੱਲ ਕਰਦੇ ਸੀ ਨਾ ਵੀ ਆ ਪਹਿਲੇ ਸਾਲ ਦੇ ਵਿੱਚ ਬਜਟ ਜਿਹੜਾ ਓਪਰੇਟਿੰਗ ਡੈਫੀਸਿਟ ਆ ਉਹ ਇੰਨਾ ਜ਼ਿਆਦਾ ਕਿਉਂ ਆ, ਵੀ 33 ਬਿਲੀਅਨ ਦਾ ਓਪਰੇਟਿੰਗ ਡੈਫੀਸਿਟ ਕਿਉਂ ਆ, ਉਹਦੇ ਪਿੱਛੇ ਇੱਕ ਰੀਜ਼ਨ ਇਹ ਹੈ ਕਿ ਜਿਹੜੇ ਮੁਲਾਜ਼ਮ ਘੱਟੋ ਘੱਟ 10 ਸਾਲ ਤੋਂ ਫੈਡਰਲ ਸਰਕਾਰ ਨਾਲ ਕੰਮ ਕਰ ਰਹੇ ਨੇ ਅਤੇ ਜਿਹਨਾਂ ਦੀ ਐਟਲੀਸਟ 2 ਸਾਲ ਦੀ ਪੈਨਸ਼ਨੇਬਲ ਸਰਵਿਸ ਆ ਅਤੇ ਜਿਹਨਾਂ ਦੀ ਉਮਰ 50 ਤੋਂ 55 ਸਾਲ ਦੇ ਵਿੱਚ ਹੈਗੀ ਆ, 50 or 55 years ਆਫ ਏਜ, ਉਹਨਾਂ ਨੂੰ ਅਰਲੀ ਰਿਟਾਇਰਮੈਂਟ ਦੀ ਆਪਸ਼ਨ ਦੇਣੀ ਹੈ ਗਵਰਨਮੈਂਟ ਨੇ, ਅਤੇ ਉਸ ਅਰਲੀ ਰਿਟਾਇਰਮੈਂਟ ਦੇ ਨਾਲ ਉਹਨਾਂ ਨੂੰ ਕੋਈ ਪੈਨਸ਼ਨ ਦੀ ਪੈਨਲਟੀ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸੋ ਸਰਕਾਰ ਦੀ ਕੋਸ਼ਿਸ਼ ਇਹਦੇ ਨਾਲ ਇਹ ਰਹੇਗੀ ਕਿ ਜਿਹੜੇ ਕੁਝ ਮੁਲਾਜ਼ਮ ਜਿਨ੍ਹਾਂ ਨੇ ਮੇ ਬੀ ਹਜੇ 5 ਸਾਲ ਹੋਰ ਕੰਮ ਕਰਨਾ ਸੀ ਉਹ ਛੇਤੀ ਕੰਮ ਛੱਡ ਜਾਣ, ਉਹ ਛੇਤੀ ਪੈਨਸ਼ਨ 'ਤੇ ਚਲੇ ਜਾਣ, ਸੋ ਉਹਦੇ ਨਾਲ ਨੰਬਰ ਜਿਹੜਾ ਪਬਲਿਕ ਸਰਵਿਸ ਦਾ ਹੈਗਾ ਜਿਹੜਾ ਸਾਈਜ਼ ਆ ਉਹ ਘੱਟ ਜਾਏਗਾ,
ਵਾਲੰਟਰੀ
ਰਿਟਾਇਰਮੈਂਟ ਬੇਸਿਕਲੀ।
ਅਤੇ ਚਲੋ ਦੇਖਦੇ ਹਾਂ ਬਾਕੀ ਵਿਜੇ ਜੀ, ਹੁਣ ਜਿਹੜਾ ਬਜਟ ਆ ਇਹਦੇ ਵਿੱਚ ਇੰਨਾ ਸਾਰਾ ਕੁਝ ਇਹਨਾਂ ਨੇ ਇੱਕੋ ਹੀ ਬਜਟ ਦੇ ਵਿੱਚ ਸ਼ਾਮਿਲ ਕਰਤਾ, ਉਹਦੇ ਵਿੱਚ
ਹੁਣ
ਨਿੱਕੀਆਂ ਨਿੱਕੀਆਂ ਗੱਲਾਂ ਦੀ ਜਿਹੜੀ ਹੈ ਉਹ ਡਿਟੇਲ ਉਹ ਆਉਂਦੇ ਦਿਨਾਂ ਦੇ ਵਿੱਚ ਆਉਂਦੀ ਰਹਿਣੀ ਹੈ, ਜਿਵੇਂ ਕਿ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ
ਅੱਗੇ ਚੱਲ ਕੇ ਗੱਲ,
ਬਹੁਤ ਸਾਰੀ ਡਿਟੇਲ ਹੁਣ ਸਾਹਮਣੇ ਆ ਰਹੀ ਹੈ, ਅੱਗੇ ਚੱਲ ਕੇ ਆਪਾਂ ਉਹ ਵੀ ਗੱਲ ਕਰਦੇ ਹਾਂ।
ਮੈਂ ਨਾ ਇੱਕ ਇਹਦੇ 'ਚ ਨੰਬਰ ਹੋਰ ਐਡ ਕਰ ਦੂੰਗਾ ਕਿ ਜਿਹੜੀ ਇਹ ਹੈ ਨਾ ਵੀ ਵਾਲੰਟਰੀ ਅਰਲੀ ਰਿਟਾਇਰਮੈਂਟ ਵਾਲਾ ਪ੍ਰੋਗਰਾਮ, ਉਹਦੇ ਬਾਰੇ ਦੱਸਿਆ ਗਿਆ ਵੀ ਇਹ ਪ੍ਰੋਗਰਾਮ ਜਨਵਰੀ ਤੋਂ ਸ਼ੁਰੂ ਹੋਏਗਾ ਅਤੇ ਇਹ ਅਗਲੇ 2 ਸਾਲ ਦੇ ਵਿੱਚ ਲਗਭਗ $15 million ਕੋਸਟ ਕਰੂਗਾ। ਮਤਲਬ ਓਵਰਆਲ ਜੇ ਦੇਖਿਆ ਜਾਵੇ ਇਨ ਦਾ ਲਾਰਜਰ ਸਕੀਮ ਆਫ ਥਿੰਗਸ, 15 million ਕੋਈ ਬਹੁਤਾ ਵੱਡਾ ਨੰਬਰ ਨਹੀਂ ਆ। ਬਜਟ ਡਾਕੂਮੈਂਟ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ 16,000 ਫੁੱਲ ਟਾਈਮ ਇਕੁਵਲੈਂਟ ਜਿਹੜੀਆਂ ਜੋਬਸ ਨੇ ਉਹ ਐਕਸਪੈਂਡੀਚਰ ਰਿਵਿਊ ਦੇ ਰਾਹੀਂ ਉਹਨਾਂ ਦੀ ਕਟੌਤੀ ਹੋਣੀ ਆ, 14,000 ਹੋਰ ਜੋਬਸ ਜਿਨ੍ਹਾਂ ਨੂੰ ਐਲੀਮੀਨੇਟ ਕੀਤਾ ਜਾਣਾ, ਹਜੇ ਇਹ ਕਲੀਅਰ ਨਹੀਂ ਹੈਗਾ ਕਿ ਉਹ ਲੇ ਆਫ ਹੋਣਗੇ ਜਾਂ ਫਿਰ ਜਿਉਂ ਜਿਉਂ ਉਹ ਪੋਜੀਸ਼ਨ ਖਾਲੀ ਹੁੰਦੀਆਂ ਜਾਂਦੀਆਂ ਨੇ,
ਐਟਰੀਸ਼ਨ
ਹੋਣੀਆਂ, ਕਿ ਉਹਦੇ ਨਾਲ ਉਹ 14,000 ਘਟਣਗੀਆਂ ਜਾਂ ਅਸਲ ਦੇ ਵਿੱਚ ਲੋਕਾਂ ਨੂੰ ਲੇ ਆਫ ਕਰਨਾ।
ਇਹ ਕਿਹਾ ਜਾ ਰਿਹਾ ਵੀ ਪਹਿਲਾਂ ਸਰਕਾਰ ਕਹਿੰਦੀ ਸੀ ਵੀ ਜਿਹੜੇ ਵੀ ਕੋਈ ਜੋਬ ਕੱਟਸ ਹੋਣਗੇ ਵੀ ਉਹ ਐਟਰੀਸ਼ਨ ਦੇ ਨਾਲ ਹੀ ਹੋਣਗੇ, ਜਿਹੜੇ ਜੋਬ ਆਪੇ ਛੱਡ ਗਏ ਜਾਂ ਰਿਟਾਇਰ ਹੋ ਗਏ ਵੀ ਉਹ ਅਸਾਮੀਆਂ ਅਸੀਂ ਦੁਬਾਰਾ ਨਹੀਂ ਭਰਾਂਗੇ। ਪਰ ਜੋ ਬਜਟ ਦੇ ਵਿੱਚ ਜਿਹੜੇ ਨੰਬਰਸ ਹੈਗੇ ਨੇ 28,000 ਕੱਟਸ, ਵੀ ਉਹ ਤੋਂ ਕਹਿੰਦੇ ਸਪਸ਼ਟ ਹੁੰਦਾ ਵੀ ਐਟਰੀਸ਼ਨ ਤੋਂ ਜ਼ਿਆਦਾ ਜੋਬ ਕੱਟਸ ਹੋਣ ਵਾਲੇ ਨੇ, ਵੀ ਕੁਝ ਲੇ ਆਫ ਵਗੈਰਾ ਵੀ ਹੋਣਗੇ।
ਜੀ,
ਇੱਕ ਮੈਸੇਜ ਆਇਆ ਵੀ ਜੀ, ਬਿਕਰਮ ਜੀ ਦਾ ਮੈਸੇਜ ਆ, ਉਹ ਕਹਿੰਦੇ ਇਹ ਸੁਣ ਕੇ ਮੈਨੂੰ ਬੜਾ ਸਕੂਨ ਆਇਆ ਕਿ ਐਪ ਸਾਰਿਆਂ ਦੀ ਨਹੀਂ ਚੱਲਦੀ। ਜਦੋਂ ਹੁੰਦਾ ਸੀ ਨਾ ਵੀ ਯਾਰ ਜਦੋਂ ਵੀ ਪਾਵਰ ਕੱਟ ਹੋਣਾ ਬੱਤੀ ਚਲੇ ਗਈ,
ਗੁਆਂਢੀਆਂ
ਦੇਖਣਾ ਵੀ ਗੁਆਂਢੀਆਂ ਦੀ ਵੀ ਗਈ ਹੈ ਕਿ ਨਹੀਂ, ਅੱਛਾ ਗੁਆਂਢੀਆਂ ਦੀ ਵੀ ਗਈ, ਕੋਈ ਗੱਲ ਨਹੀਂ ਫਿਰ ਠੀਕ ਆ,
ਗੁਆਂਢੀਆਂ
ਦੀ ਵੀ ਐਪ ਨਹੀਂ ਚੱਲਦੀ, ਚਲੋ ਫਿਰ ਠੀਕ ਆ, ਸਕੂਨ ਆਇਆ, ਉਹਨਾਂ ਸ਼ਬਦ ਇਸਤੇਮਾਲ ਕੀਤਾ ਸਕੂਨ।
ਅੱਛਾ ਚਲੋ ਫੈਡਰਲ ਪਬਲਿਕ ਸਰਵਿਸ ਦਾ ਇੱਕ ਨੰਬਰ ਹੋਰ ਸਾਂਝਾ ਕਰ ਲਈਏ, ਫਿਰ ਖਬਰਾਂ ਦੇ ਬੁਲੇਟਿਨ ਦਾ ਟਾਈਮ ਹੈ। 2019 ਦੇ ਵਿੱਚ ਸਰਕਾਰੀ ਮੁਲਾਜ਼ਮ ਫੈਡਰਲ ਸਰਕਾਰ ਦੇ ਤਕਰੀਬਨ 288,000 ਸੀਗੇ, ਜਿਹੜੇ ਕਿ ਹੁਣ ਐਕਸਪੈਕਟਡ ਹੈ ਕਿ 2028-29 ਤੱਕ 330,000 ਹੋਣਗੇ, ਅਤੇ ਉਹ 330,000 ਵੀ ਘੱਟ ਕੇ ਹੋਣਗੇ ਕਿਉਂਕਿ 2023 'ਚ ਇਹ ਨੰਬਰ 368,000 'ਤੇ ਪਹੁੰਚ ਗਿਆ ਸੀ। ਸੋ 2019 ਤੋਂ ਲੈ ਕੇ 2023 ਦੇ ਵਿਚਕਾਰ ਵਾਸੂ ਜੀ, ਉਦੋਂ ਦੇ 288 ਅਤੇ 368 ਮਤਲਬ 80,000 ਹੋਰ ਕੰਮ ਇਹ ਸਰਕਾਰ ਨੇ ਭਰਤੀ ਕਰ ਲਏ ਸੀ।
2015 ਨਾਲ ਕੰਪੇਅਰ ਕਰੋਗੇ ਫਿਰ ਹੋਰ ਵੀ ਜ਼ਿਆਦਾ,
ਹੋਰ ਵੀ ਜ਼ਿਆਦਾ ਵੱਡਾ ਨੰਬਰ। ਜੀ ਜੀ ਜੀ, ਜੇ 1867 ਨਾਲ ਕੰਪੇਅਰ ਕਰੀਏ
2015 ਮੈਸੇਜ ਆਇਆ ਕਹਿੰਦੇ ਤੁਹਾਡੀ ਐਪ ਪਤਾ ਕਿਉਂ ਨਹੀਂ ਚੱਲਦੀ, ਕਿਉਂਕਿ ਤੁਸੀਂ ਠੇਕਾ ਜਿਹੜਾ ਜੀਸੀ ਸਟੰਟਜੀਜ਼ ਨੂੰ ਨਹੀਂ ਦਿੱਤਾ। ਕਹਿੰਦੇ $60 million ਨਹੀਂ ਕਹਿੰਦੇ ਤੁਸੀਂ ਖਰਚੇ ਐਪ ਦੇ ਉੱਤੇ, ਵੀ $60 million ਖਰਚੋ ਐਪ ਬਣਾਉਣ ਤੇ ਫਿਰ ਐਪ ਚੱਲਦੀ ਆ।
ਟਰੂਡੋ ਦੀ ਛੁੱਟੀ ਹੋਣ ਪਿੱਛੇ ਵਨ ਆਫ ਦਾ ਰੀਜ਼ਨਸ ਅਮੰਗ ਅਦਰਸ ਵਾਸ ਆਲ ਦੀਸ ਵੇਰੀਅਸ ਇਸ਼ੂਜ਼।
ਯਾ ਮੈਸੇਜ ਆਇਆ, ਹੈਲੋ ਟੀਮ, ਯੂਅਰ ਕਨੈਕਟ ਐਫਐਮ ਐਪ ਇਜ਼ ਨਾਟ ਵਰਕਿੰਗ ਫਰਮ ਲਾਸਟ ਫਿਊ ਡੇਜ਼, ਇਟ ਗੈਟ ਸਟਕ ਔਨ ਓਪਨਿੰਗ ਪੇਜ, ਟੈਸਟਡ ਔਨ ਕਪਲ ਆਫ ਐਂਡਰੋਇਡ ਡਿਵਾਈਸਿਸ।
ਓਕੇ,
ਐਂਡਰੋਇਡ ਦੇ ਵਿੱਚ ਵੀ ਦਿੱਕਤ ਆ ਰਹੀ ਆ। ਤੇ ਫਿਰ ਉਹਨਾਂ ਫਿਰ 4 ਮਿੰਟ ਬਾਅਦ ਮੈਸੇਜ ਆਇਆ, ਪਲੀਜ਼ ਐਕਨੋਲੇਜ।
ਇਸਤੇਮਾਲ ਕਰ ਲਿਓ, ਜਾਂ ਫਿਰ ਤੁਸੀਂ ਟਿਊਨ ਇਨ ਰਾਹੀਂ, ਜਾਂ ਫਿਰ
ਸਭ ਤੋਂ ਸੌਖਾ ਤਰੀਕਾ ਪਤਾ ਕੀ
ਹੈ,
ਸਭ ਤੋਂ ਸੌਖਾ ਤਰੀਕਾ ਤਾਂ ਸਾਡੀ
connectfm.ca।
ਦੂਜਾ, ਜੇ ਤੁਹਾਡੇ ਕੋਲ iOS ਡਿਵਾਈਸ ਹੈ, ਐਪਲ ਦਾ ਕੋਈ ਡਿਵਾਈਸ ਹੈ, ਤੇ ਉਹਦੇ ਵਿੱਚ ਐਪਲ ਮਿਊਜ਼ਿਕ ਦੀ ਐਪ ਹੁੰਦੀ ਹੈ, ਉਹ ਤਾਂ ਬਾਈ ਡਿਫਾਲਟ ਹੁੰਦੀ ਹੈ। ਤੁਸੀਂ ਸਬਸਕ੍ਰਿਪਸ਼ਨ ਲਈ ਹੈ ਭਾਵੇਂ ਨਹੀਂ ਲਈ, ਐਪਲ ਮਿਊਜ਼ਿਕ ਦੇ ਵਿੱਚ ਜਾ ਕੇ ਵੀ ਜੇ ਸਰਚ ਕਰੋਗੇ ਕਨੈਕਟ ਐਫ ਐਮ CJCN, ਉਹਦੇ 'ਚ ਵੀ ਰੇਡੀਓ ਚੱਲ ਜਾਂਦਾ,
ਉਹਦੇ 'ਚ ਵੀ ਚੱਲ ਜਾਂਦਾ,
ਤੇ ਕੋਈ ਥਰਡ ਪਾਰਟੀ ਐਪ ਡਾਊਨਲੋਡ ਕਰਨ ਦੀ ਲੋੜ
ਹੀ ਨਹੀਂ ਹੈ।
ਐਪਲ ਮਿਊਜ਼ਿਕ ਤਾਂ ਹੈਗਾ ਹੀ ਹੈ ਫੋਨ ਦੇ ਵਿੱਚ, ਉਹ 'ਚ ਵੀ ਕਨੈਕਟ ਐਫ ਐਮ ਤੁਸੀਂ ਸੁਣ ਸਕਦੇ ਹੋ। ਤੇ ਵੈਸੇ ਬੈਸਟ ਹੈਗਾ ਕਿ ਬਰਾਊਜ਼ਰ ਖੋਲੋ ਸਫਾਰੀ, ਉਹਦੇ ਵਿੱਚ ਲਿਖੋ connectfm.ca, ਤੇ ਸਾਡੀ ਵੈਬਸਾਈਟ ਖੁੱਲ ਜਾਣੀ ਹੈ। ਉਹ ਐਪ ਵਰਗਾ ਹੀ ਮਾਹੌਲ ਹੈ ਉਹਦੇ 'ਚ,
ਤੇ
ਉੱਥੇ ਲਿਸਨ ਲਾਈਵ ਦਾ ਬਟਨ ਹੈਗਾ, ਉੱਥੇ ਕਲਿੱਕ ਕਰੋ ਤੇ ਰੇਡੀਓ ਸੁਣੋ।
ਜੀ ਜੀ ਬਿਲਕੁਲ,
ਅਸੀਂ ਗੱਲ ਕਰਦੇ ਸੀ ਵੀ ਸ਼ੁਕਰ ਹੈ ਕਬੂਤਰ ਨਹੀਂ ਛੱਡਦੇ ਰੈਕੋਡੀਸ਼ਨ ਦੇ ਨਾਲ। ਪ੍ਰਬਲ ਜੀ ਦਾ ਮੈਸੇਜ ਆਇਆ ਕਹਿੰਦੇ BC 'ਚ ਮੀਂਹ ਬਹੁਤ ਪੈਂਦਾ, ਤਾਂ ਕਰਕੇ ਕਹਿੰਦੇ ਕਬੂਤਰ ਯੂਜ਼ ਨਹੀਂ ਕਰ ਸਕਦੇ, ਕਬੂਤਰ ਗਿੱਲੇ ਹੋ ਜਾਂਦੇ,
ਕਬੂਤਰ ਗਿੱਲੇ, ਰੈਕੋਡੀਸ਼ਨ ਗਿੱਲੀ ਹੋ ਗਈ, ਕੋਈ ਨਹੀਂ, ਕਬੂਤਰ ਕਬੂਤਰ ਨਾ ਗਿੱਲਾ ਹੋਵੇ
ਤਾਂ ਕਰਕੇ।
ਅੱਛਾ ਵਾਸੂ ਜੀ, ਇਮੀਗ੍ਰੇਸ਼ਨ ਲੈਵਲਸ ਪਲਾਨ ਵੀ ਪਰਸੋਂ ਬਜਟ ਦੇ ਨਾਲ ਹੀ ਜੋੜ ਕੇ ਸਾਂਝਾ ਕਰਤਾ। ਅਸੀਂ ਪਹਿਲਾਂ ਹੀ ਗੱਲ ਕਰਦੇ ਸੀ ਵੀ ਇਮੀਗ੍ਰੇਸ਼ਨ ਲੈਵਲਸ ਪਲਾਨ ਤਾਂ ਆਪਣੇ ਆਪ ਦੇ ਵਿੱਚ ਇੱਕ ਪੂਰੀ ਲਹਿਦੀ ਪ੍ਰੈਜੈਂਟੇਸ਼ਨ ਹੋਇਆ ਕਰਦੀ ਆ, ਕਿਉਂਕਿ ਉਹਦੇ ਵਿੱਚ ਬੜੀ ਇੰਪੋਰਟੈਂਟ ਇਨਫੋਰਮੇਸ਼ਨ, ਵੱਖੋ ਵੱਖਰੇ ਉਹਦੇ ਨੂਅੰਸਿਸ ਹੋਇਆ ਕਰਦੇ ਨੇ ਜਿਨ੍ਹਾਂ ਨੂੰ ਕਿ ਬੜਾ ਬਾਰੀਕੀ ਨਾਲ ਸਮਝਣਾ ਜ਼ਰੂਰੀ ਹੁੰਦਾ।
ਜੀ,
ਹੁਣ ਇਹ ਹੋਣਾ ਹੀ ਸੀ ਕਿ ਜੇ ਬਜਟ ਦੇ ਨਾਲ ਉਸ ਚੀਜ਼ ਨੂੰ ਰਲਾ ਕੇ ਪੇਸ਼ ਕਰ ਦਿੱਤਾ ਗਿਆ ਤਾਂ ਕਈ ਉਹਦੇ ਅਜਿਹੇ ਪਹਿਲੂ ਸੀ ਜਿਹੜੇ ਪਰਸੋਂ ਜਾਰੀ ਹੋਣ ਦੇ ਬਾਵਜੂਦ ਡਿਸਕਸ਼ਨ ਦਾ ਹਿੱਸਾ ਬਣ ਨਹੀਂ ਸਕੇ ਕਿਉਂਕਿ ਉਹ ਇੰਨੇ ਹਾਈਲਾਈਟ ਹੀ ਨਹੀਂ ਹੋਏ। ਹਾਈਲਾਈਟ ਹੋਇਆ ਡੈਫੀਸਿਟ ਕਿੰਨਾ, ਸਰਕਾਰ ਕਿੱਥੇ ਕਿੰਨੇ ਪੈਸੇ ਇਨਵੈਸਟ ਕਰ ਰਹੀ ਆ ਜਾਂ ਸਪੈਂਡ ਕਰ ਰਹੀ ਆ, ਡਿਪੈਂਡ ਕਰਦਾ ਨਾ ਤੁਸੀਂ ਕਿਹੜੇ ਪੋਲੀਟੀਕਲ ਸਪੈਕਟ੍ਰਮ ਕਿਹੜੇ ਪਾਸੇ ਹੋ।
ਜੀ,
ਸੋ ਇਮੀਗ੍ਰੇਸ਼ਨ ਲੈਵਲਸ ਪਲਾਨ ਦੀ ਜਿਹੜੀ ਮੋਟੇ ਮੋਟੇ ਤੌਰ 'ਤੇ ਗੱਲ ਬਜਟ ਦੇ ਵਿੱਚ ਸਾਹਮਣੇ ਆਈ ਸੀ ਉਹ ਇਹ ਸੀ ਕਿ ਜੀ ਹੁਣ ਪਰਮਾਨੈਂਟ ਰੈਜੀਡੈਂਟਸ ਜਿਹੜੇ ਅਗਲੇ 3 ਸਾਲ ਕੈਨੇਡਾ ਨੇ ਕਿੰਨੇ ਲੋਕਾਂ ਨੂੰ PR ਦੇਣੀ ਆ, ਉਹ ਨੰਬਰ 380,000 ਹੋਏਗਾ ਪਰ ਈਅਰ। ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਘਟਾ ਕੇ ਅੱਧੀ ਕਰ ਦਿੱਤੀ ਗਈ ਆ ਕਿ ਹੁਣ ਤਕਰੀਬਨ 1,55,000 ਅੰਤਰਰਾਸ਼ਟਰੀ ਵਿਦਿਆਰਥੀ ਹਰ ਸਾਲ ਅਗਲੇ 3 ਸਾਲਾਂ ਦੇ ਵਿੱਚ ਆਉਣਗੇ। ਅਤੇ ਨਾਲ ਗੱਲ ਸੀਗੀ ਕਿ ਜਿਹੜੇ ਟੈਂਪਰੇਰੀ ਰੈਜੀਡੈਂਟਸ ਨੇ ਉਹਨਾਂ ਦੀ ਗਿਣਤੀ ਵੀ 2,20,000 ਦੇ ਨੇੜੇ ਰਹਿਣੀ ਆ। ਹੁਣ ਵਾਸੂ ਜੀ, ਇਹਨਾਂ ਨੰਬਰਾਂ ਦੇ ਵਿੱਚ ਕੁਝ ਹੋਰ ਡੀਟੇਲ ਸਾਹਮਣੇ ਆਈਆਂ ਨੇ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਮੰਤਰੀ ਹੈਗੀ ਨੇ ਲੇਨਾ ਡੀਐਬ, ਉਹਨਾਂ ਨੇ ਕੱਲ੍ਹ ਇਸ ਦੀ ਪੂਰੇ ਪਲਾਨ ਦੀ ਇੰਟਰੋਡਕਸ਼ਨ ਦਿੱਤੀ ਆ। ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਮੀਗ੍ਰੇਸ਼ਨ ਲੈਵਲਸ ਪਲਾਨ ਦੀ ਵੀ ਜਿਹੜੀ ਸਾਰੀ ਗੱਲ ਹੁਣ ਤੱਕ ਅੰਟਿਲ ਯੈਸਟਰਡੇ ਲੀਡ ਕਰ ਰਹੇ ਸੀ ਫਾਈਨੈਂਸ ਮਿਨਿਸਟਰ, ਕਿਉਂਕਿ ਬਜਟ ਫਾਈਨੈਂਸ ਮਿਨਿਸਟਰ ਨੇ ਪੇਸ਼ ਕੀਤਾ, ਇਮੀਗ੍ਰੇਸ਼ਨ ਮੰਤਰੀ ਕੱਲ੍ਹ ਜਦੋਂ ਇਮੀਗ੍ਰੇਸ਼ਨ ਲੈਵਲਸ ਪਲਾਨ ਬਾਰੇ ਬੋਲੇ ਤਾਂ ਵਾਸੂ ਜੀ ਉਹਦੇ ਵਿੱਚੋਂ ਕੁਝ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਜਿਹੜੀਆਂ ਕਿ ਪਹਿਲਾਂ ਕਹਿ ਲਓ ਇਸ ਯੋਜਨਾ ਦੇ ਵਿੱਚ ਗੁੱਝੀਆਂ ਪਈਆਂ ਸੀ। ਅਤੇ ਅਸਲ ਦੇ ਵਿੱਚ ਜਿਹੜੇ ਟੋਟਲ ਲੋਕਾਂ ਨੂੰ ਪਰਮਾਨੈਂਟ ਰੈਜੀਡੈਂਸੀ ਅਗਲੇ 3 ਸਾਲਾਂ 'ਚ ਮਿਲਣੀ ਆ ਉਹ 380,000 ਨਹੀਂ ਆ, ਉਹ ਨੰਬਰ ਤੋਂ ਜ਼ਿਆਦਾ।
ਵਿਜੇ ਜੀ, ਜਿਹੜਾ ਬਜਟ ਡਾਕੂਮੈਂਟ ਆ
ਜੀ
ਉਹਦੇ ਵਿੱਚ ਇੱਕ ਗੱਲ ਬੜੇ ਸਪਸ਼ਟ ਤਰੀਕੇ ਨਾਲ ਲਿਖੀ ਹੋਈ ਸੀ ਵੀ ਅਸੀਂ 380,000 PR ਦੇਣੀ ਆ ਅਗਲੇ 3 ਸਾਲਾਂ ਦੇ ਵਿੱਚ ਪਰ ਈਅਰ, ਇਹ ਤਾਂ ਲਿਖਿਆ ਹੀ ਸੀ। ਨਾਲ ਉਹਦੇ ਵਿੱਚ ਟੇਬਲ ਦੇ ਥੱਲੇ ਕੁਝ ਹੋਰ ਪੁਆਇੰਟਰਸ ਵੀ ਸੀਗੇ। ਇੱਕ ਪੁਆਇੰਟ ਦੇ ਵਿੱਚ ਇਹ ਕਲੀਅਰ ਲਿਖਿਆ ਹੋਇਆ ਸੀ ਕਿ ਜਿਹੜੇ ਕੁਝ ਵਰਕ ਪਰਮਿਟ ਹੋਲਡਰਸ ਨੇ ਉਹਨਾਂ ਵਿੱਚੋਂ 33,000 ਅਸੀਂ ਚੁਣਾਂਗੇ ਜਿਨ੍ਹਾਂ ਨੂੰ ਅਗਲੇ 2 ਸਾਲਾਂ ਦੇ ਵਿੱਚ ਅਸੀਂ ਫਾਸਟ ਟਰੈਕ ਕਰਨਾ ਟੂਵਰਡਸ PR।
ਇਹ ਵਨ ਟਾਈਮ ਇਨੀਸ਼ੀਏਟਿਵ ਹੋਏਗਾ
ਤੁਸੀਂ ਉਸ ਤੋਂ ਪਹਿਲਾ ਜਿਹੜਾ ਪੁਆਇੰਟ ਜੇ ਦੇਖੋਗੇ, ਸੋ ਟੇਬਲ ਆ, ਟੇਬਲ ਦੇ ਥੱਲੇ ਕੁਝ ਪੁਆਇੰਟਸ ਨੇ, ਜਿਹੜਾ ਇਹ ਪੁਆਇੰਟ ਆ ਉਸ ਤੋਂ ਪਹਿਲੇ ਵਾਲਾ ਪੁਆਇੰਟ ਬਿਟਵੀਨ ਦ ਟੇਬਲ ਐਂਡ ਦਿਸ ਪੁਆਇੰਟ, 33,000 ਵਾਲੇ ਪੁਆਇੰਟ ਦੇ ਵਿਚਕਾਰ ਇੱਕ ਪੁਆਇੰਟ ਹੈਗਾ ਵੀ ਜਿਹੜੇ ਕੁਝ ਪ੍ਰੋਟੈਕਟਿਡ ਪਰਸਨ ਹੈਗੇ ਨੇ ਕੈਨੇਡਾ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਪੀ ਆਰ ਦੇਣ ਵਾਸਤੇ ਕੋਈ ਉਪਰਾਲਾ ਕਰਾਂਗੇ।
ਹਾਂ, ਪਰ ਉਦੋਂ ਉਹਦੇ ਵਿੱਚ ਕਲੀਅਰ
ਨੰਬਰ ਨਹੀਂ ਹੈਗਾ।
ਹਾਂ,
ਪ੍ਰੋਬਲਮ ਇੱਥੇ ਇਹ ਹੈ ਕਿ 33,000 ਨੰਬਰ ਤਾਂ ਲਿਖਿਆ ਵਰਕ ਪਰਮਿਟ ਵਾਲਿਆਂ ਦਾ, ਜਿਹੜੇ ਰੈਫਿਊਜੀ ਕਲੇਮੈਂਟਸ ਨੇ ਜਾਂ ਜਿਹੜੇ ਕੋਈ ਅਸਾਈਲਮ ਕਲੇਮੈਂਟਸ ਨੇ, ਉਹਨਾਂ ਵਿੱਚੋਂ ਕਿੰਨਿਆਂ ਨੂੰ ਪੱਕਾ ਕੀਤਾ ਜਾਏਗਾ, ਉਹਦਾ ਨੰਬਰ ਸਪਸ਼ਟ ਤੌਰ ਤੇ ਬਜਟ ਡਾਕੂਮੈਂਟ ਦੇ ਵਿੱਚ ਨਹੀਂ ਲਿਖਿਆ ਸੀ।
ਤੇ ਦੂਜੀ ਗੱਲ ਇਹ ਵੀ ਸੀ ਨਾ, ਜਿਹੜਾ ਉਹ 33,000 ਲਿਖਿਆ ਵੀ ਹੋਇਆ ਸੀ, ਉਹ ਇਹ ਸਪਸ਼ਟ ਨਹੀਂ ਸੀ ਹੁੰਦਾ ਕਿ ਜਿਹੜੇ ਉਹ 33,000 ਨੂੰ ਅਗਲੇ 2 ਸਾਲਾਂ ਦੇ ਵਿੱਚ ਕੈਨੇਡਾ 'ਚ ਮੌਜੂਦ ਵਰਕ ਪਰਮਿਟ ਹੋਲਡਰਸ ਜਿਹਨਾਂ ਨੂੰ ਫਾਸਟ ਟਰੈਕ ਕੀਤਾ ਜਾਣਾ ਅਗਲੇ 2 ਸਾਲਾਂ ਵਾਸਤੇ, ਅਗਲੇ 2 ਸਾਲਾਂ 'ਚ ਪੀ ਆਰ ਦੇਣ ਲਈ, ਵੀ ਉਹ 33,000 ਵੀ 380,000 ਦਾ ਹਿੱਸਾ ਜਾਂ ਉਹ ਤੋਂ ਓਵਰ ਐਂਡ ਅਬਵ ਹੈ, ਉਸ ਗੱਲ ਨੂੰ ਵੀ ਲੈ ਕੇ ਕੋਈ ਬਹੁਤੀ ਕਲੈਰਿਟੀ ਉਸ ਡਾਕੂਮੈਂਟ ਦੇ ਵਿੱਚ ਨਜ਼ਰ ਨਹੀਂ ਸੀ ਆਈ।
ਯਾ, ਕਿਉਂਕਿ ਉਹ ਉਹਨਾਂ ਨੇ ਇੱਦਾਂ ਲਿਖਤਾ ਸੀ ਵੀ ਇਟ ਵਿਲ ਬੀ ਅ ਵਨ ਟਾਈਮ ਇਨੀਸ਼ੀਏਟਿਵ, ਸੋ ਉਹ ਮੰਨਿਆ ਜਾ ਰਿਹਾ ਸੀ ਵੀ ਓਵਰ ਐਂਡ ਅਬਵ ਹੋਏਗਾ
ਜੀ,
ਪਰ ਮੇਨ ਗੱਲ ਇਹ ਸੀ ਕਿ ਜਿਹੜਾ
ਪ੍ਰੋਟੈਕਟਿਡ
ਪਰਸਨਸ ਵਾਲੀ ਜਿਹੜੀ ਗੱਲ ਸੀ ਉਹਨੂੰ ਲੈ ਕੇ ਕਲੈਰਿਟੀ ਨਹੀਂ ਸੀ ਵੀ ਕਿੰਨੇ ਲੋਕਾਂ ਨੂੰ ਉਹਦੇ ਤਹਿਤ ਪੱਕਾ ਕੀਤਾ ਜਾਏਗਾ ਤੇ ਵੀ ਉਹ ਕਿੰਨੇ ਸਾਲਾਂ ਵਿੱਚ ਹੋਏਗਾ, ਉਹ ਨੰਬਰ ਨਹੀਂ ਸੀ ਦਿੱਤਾ ਗਿਆ।
ਸੋ ਜਿਹੜੇ ਹੁਣ ਵਨ ਆਫ ਇਨੀਸ਼ੀਏਟਿਵ ਨੇ, ਵਨ ਆਫ ਇਨੀਸ਼ੀਏਟਿਵ ਰਾਹੀਂ ਅਗਲੇ 2 ਸਾਲਾਂ 'ਚ ਓਵਰ ਐਂਡ ਅਬਵ 1,48,000 ਹੋਰ ਲੋਕਾਂ ਨੂੰ ਪਰਮਾਨੈਂਟ ਰੈਜੀਡੈਂਸੀ ਦਿੱਤੀ ਜਾਣੀ ਆ, ਜਿਹਦੇ ਵਿੱਚੋਂ 33,000 ਦਾ ਜ਼ਿਕਰ ਤੇ ਤੁਸੀਂ ਕਰ ਹੀ ਦਿੱਤਾ ਕਿ 33,000 ਤੇ ਉਹ ਨੇ ਜਿਹੜੇ ਕੈਨੇਡਾ 'ਚ ਇਸ ਵੇਲੇ ਵਰਕ ਪਰਮਿਟ ਤੇ ਨੇ।
ਹਾਂਜੀ,
1,15,000 ਉਹ ਵਿਅਕਤੀ ਨੇ ਜਿਹੜੇ ਕਿ ਪ੍ਰੋਟੈਕਟਿਡ ਪਰਸਨ ਦੀ ਕੈਟਾਗਰੀ 'ਚ ਆਉਂਦੇ ਨੇ, ਜਿਹੜੇ ਬੇਸਿਕਲੀ ਜਿਹਨਾਂ ਦਾ ਰੈਫਿਊਜੀ ਕਲੇਮ ਮਨਜ਼ੂਰ ਹੋ ਗਿਆ ਪਰ ਉਹਨਾਂ ਦੀ ਪ੍ਰੋਸੈਸਿੰਗ ਅਜੇ ਨਹੀਂ ਹੋਈ।
ਹਾਂਜੀ,
1,15,000 ਉਹਨਾਂ ਨੂੰ ਵੀ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜੀਡੈਂਸੀ ਦਿੱਤੀ ਜਾਣੀ ਹੈ। ਸੋ ਜੇ ਵਾਸੂ ਜੀ ਇਹ ਟੋਟਲ ਬਣਿਆ 1,48,000 ਦਾ, ਜੇ ਅਸੀਂ ਇਹਦਾ ਇੰਜ ਲਾ ਲਓ ਵੀ 74,000 ਐਡੀਸ਼ਨਲ ਲੋਕਾਂ ਨੂੰ ਅਗਲੇ 2 ਸਾਲਾਂ 'ਚ ਪਰਮਾਨੈਂਟ ਰੈਜੀਡੈਂਸੀ ਦਿੱਤੀ ਜਾਣੀ ਆ।
ਹਾਂਜੀ,
ਸੋ ਅਗਲੇ 2 ਸਾਲਾਂ 'ਚ ਕੈਨੇਡਾ ਨੇ ਟੋਟਲ ਪੀ ਆਰ ਜਿਹੜੀ ਦੇਣੀ ਆ ਉਹ 3,80,000 ਨਹੀਂ, ਉਹ 4,54,000 ਹੋ ਗਈ। ਫਿਰ
ਵਿਜੇ ਜੀ, ਜਿਹੜਾ ਹੁਣ ਮੈਂ ਨਾ ਅੱਜ ਫਿਰ ਦੁਬਾਰਾ ਬਜਟ ਡਾਕੂਮੈਂਟ ਖੋਲ ਕੇ ਦੇਖਿਆ, ਜਿਹੜਾ ਟੇਬਲ ਜਦੋਂ ਮੈਂ ਜ਼ਿਕਰ ਕੀਤਾ ਜਿਹਦੇ ਵਿੱਚ ਸਾਰਾ ਕੁਝ ਲਿਖਿਆ 3,80,000 ਤੇ ਉਹਦਾ ਬ੍ਰੇਕਡਾਊਨ ਅੱਗੋਂ ਹੈਗਾ ਕਿ ਉਹਦੇ ਵਿੱਚ ਫੈਮਿਲੀ ਰੀਯੂਨੀਫਿਕੇਸ਼ਨ ਵਾਲੇ ਕਿੰਨੇ ਨੇ, ਇਕਨੋਮਿਕ ਇਮੀਗ੍ਰੇਸ਼ਨ ਵਾਲੇ ਕਿੰਨੇ ਨੇ, ਉਸ ਇੱਕ ਜਿਹੜੀ ਚੀਜ਼ ਹੁੰਦੀ ਤੁਹਾਡੀ ਅੱਖਾਂ ਦੇ ਸਾਹਮਣੇ ਆ, ਤੁਸੀਂ ਕਈ ਵਾਰੀ ਉਹਨੂੰ ਅਣਗੌਲਿਆਂ ਕਰ ਦਿੰਦੇ ਹੋ ਵੀ ਯੂ ਜਸਟ ਯੂ ਨੋ ਲੁੱਕ ਥਰੂ ਇਟ। ਉਹਦੇ ਜਿਹੜੇ ਟੇਬਲ ਦਾ ਟਾਈਟਲ ਕੀ ਹੈ, ਪਰਮਾਨੈਂਟ ਰੈਜੀਡੈਂਟ ਐਡਮਿਸ਼ਨਸ, ਐਡਮਿਸ਼ਨਸ ਕਿ ਕਿੰਨੇ ਪੀ ਆਰ ਐਡਮਿਟ ਕੀਤੇ ਜਾਣਗੇ,
ਹਾਂ
ਨੌਰਕ ਦੇ ਵਿੱਚ ਦਾਖਲ ਕੀਤੇ ਜਾਣਗੇ, ਨੌਰਕ ਕਿੰਨੀਆਂ ਪੀ ਆਰ ਦਿੱਤੀਆਂ ਜਾਣਗੀਆਂ,
ਕਿਉਂਕਿ ਜਿਹੜੇ ਇਹ ਪ੍ਰੋਟੈਕਟਿਡ ਪਰਸਨਸ ਨੇ ਜਾਂ ਵਰਕ ਪਰਮਿਟ ਵਾਲੇ ਨੇ, ਇਹ ਤਾਂ ਆਲਰੇਡੀ ਕੈਨੇਡਾ 'ਚ ਹੈਗੇ ਹੀ
ਹੈਗੇ ਨੇ। ਸੋ ਲੈਨਾ ਡੀ ਐਫ ਏ ਕਹਿ ਰਹੇ ਨੇ, ਕਹਿੰਦੇ ਵੀ ਅਸੀਂ ਤਾਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਪੀ ਆਰ ਦੇਣੀ ਆ ਜਿਹੜੇ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ, ਉਹ ਤਾਂ ਇੱਥੇ ਹੈਗੇ ਹੀ ਨੇ,
ਉਹ ਫਿਰ ਇਨਫਰਾਸਟ੍ਰਕਚਰ ਦੇ ਉੱਪਰ ਭਾਰ ਨਹੀਂ ਪੈਂਦਾ,
ਸਰਵਿਸਿਸ ਦੇ ਉੱਤੇ, ਇਨਫਰਾਸਟ੍ਰਕਚਰ ਦੇ ਉੱਤੇ ਭਾਰ ਨਹੀਂ ਬਣ ਰਹੇ ਤੇ। ਸੋ ਕੀ ਇਹਦਾ ਮਤਲਬ ਇਹ ਹੈ, ਜੋ ਕਿ ਆਮ ਸ਼ੋਰ ਕਿ ਨਹੀਂ ਹੈ, ਕਿ 3,80,000 ਨਵੇਂ ਲੋਕ, ਨਵੇਂ ਪੀ ਆਰ ਐਡਮਿਟ ਕੀਤੇ ਜਾਣਗੇ, ਕਿਉਂਕਿ ਤੁਸੀਂ ਦੇਖੋ ਨਾ ਇਹਦਾ ਅੱਗੋਂ ਬ੍ਰੇਕਡਾਊਨ ਦਿੱਤਾ ਉਹ ਹੈਗਾ ਇਕਨੋਮਿਕ ਇਮੀਗ੍ਰੇਸ਼ਨ
84,000,
ਸੋ 3,80,000 ਦੇ ਵਿੱਚੋਂ 2,39,800 ਜਿਹੜਾ ਹੈ ਉਹ ਇਕਨੋਮਿਕ ਇਮੀਗ੍ਰੇਸ਼ਨ ਦੇ ਤਹਿਤ ਹੋਏਗਾ, ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ 84,000, ਫਿਰ ਜਿਹੜੇ ਰੈਫਿਊਜੀਸ ਤੇ ਪ੍ਰੋਟੈਕਟਿਡ ਪਰਸਨਸ ਨੇ ਉੱਚ 50,200 ਤੇ ਫਿਰ ਫ੍ਰੈਂਚ ਸਪੀਕਿੰਗ ਵਾਲੇ ਕੁਝ ਹੈਗੇ ਨੇ।
ਹੁਣ ਅੱਛਾ ਇਹ ਵੀ ਦੇਖ ਲਿਓ, ਜੇ ਤੁਸੀਂ ਫ੍ਰੈਂਚ, ਜੇ ਤੁਸੀਂ ਜਿਹੜੀ ਪਹਿਲੇ 3 ਕੈਟਾਗਰੀਜ਼ ਬੋਲੀਆਂ ਨਾ, ਜਦ ਤੁਸੀਂ ਉਹਨਾਂ ਦਾ ਟੋਟਲ ਕਰ ਲੈਂਦੇ ਹੋ 100% ਤਾਂ ਉਹੀ ਬਣ ਜਾਂਦਾ, ਜਿਹੜੇ ਫ੍ਰੈਂਚ ਸਪੀਕਿੰਗ ਵਾਲੇ ਨੇ 30,000 ਉਹ ਵੀ ਓਵਰ ਐਂਡ ਅਬਵ ਆ,
ਓਵਰ ਐਂਡ ਅਬਵ ਚੱਲ ਜਾਂਦਾ।
ਇਹਦਾ ਮਤਲਬ ਇਹ ਹੋਇਆ ਜੇ ਉਹ 30,000 ਤੁਸੀਂ ਫ੍ਰੈਂਚ ਵਾਲੇ ਵੀ ਜੋੜ ਲੈਂਦੇ ਹੋ ਤਾਂ ਅਗਲੇ 2 ਸਾਲਾਂ ਦੇ ਵਿੱਚ ਐਟਲੀਸਟ 3 ਦੀ ਗੱਲ ਨਾ ਕਰੀਏ ਹੁਣ, ਕਿਉਂਕਿ ਜਿਹੜੇ ਇਹ ਵਨ ਆਫ ਇਨੀਸ਼ੀਏਟਿਵ ਵਾਲੇ 2 ਸਾਲ ਦੇ ਨੰਬਰ ਨੇ। ਸੋ ਅਗਲੇ 2 ਸਾਲਾਂ ਦੇ ਵਿੱਚ ਪਰਮਾਨੈਂਟ ਰੈਜੀਡੈਂਟ ਜਿੰਨੇ ਲੋਕਾਂ ਨੂੰ ਮਿਲਣੀ ਹੈ ਪੀ ਆਰ, ਉਹ ਨੰਬਰ 4,84,000 ਦੇ ਨੇੜੇ ਜਾਂਦਾ। ਸੋ ਉਹ ਤਾਂ ਫਿਰ 5,00,000 ਦੇ ਨੇੜੇ ਪਹੁੰਚ ਗਿਆ ਯਾਰ।
ਹਾਂਜੀ, ਸੋ ਇਹ ਇਸ ਕਰਕੇ ਜਿਹੜੇ ਪਲੱਸ 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 ਇਹਦੇ ਵਿੱਚ ਜਿਹੜੇ ਨੰਬਰਸ ਇਹਨਾਂ ਨੇ ਮੈਂਸ਼ਨ ਕੀਤੇ ਨੇ ਵਰਕ ਪਰਮਿਟਸ ਵਾਲੇ, ਉਹਨਾਂ ਦੇ ਵਿੱਚ ਸੀਜ਼ਨਲ ਵਰਕਰ ਸ਼ਾਮਲ ਨਹੀਂ ਹੈਗੇ।
ਹਾਂ, ਜਿਹੜਾ ਜਿਹੜਾ ਇੱਕ ਲਿਮਿਟ ਮਹਿਸੂਸ ਕਰਤੀ ਨਾ ਕਿ ਜੀ ਅਸੀਂ ਹੁਣ ਨੰਬਰ ਕੀ ਲਿਖਿਆ ਉਹਨਾਂ ਟੇਬਲਸ ਦੇ ਵਿੱਚ ਕਿ ਜੀ ਹੁਣ ਅਸੀਂ ਵਰਕ ਪਰਮਿਟ ਤੇ 2,20,000 ਬੰਦਿਆਂ ਨੂੰ ਲੈ ਕੇ ਆਵਾਂਗੇ, ਉਹਦੇ ਵਿੱਚ ਸੀਜ਼ਨਲ ਵਰਕਰ ਅਜਿਹੇ ਜਿਹੜੇ ਕਿ ਜਿਹੜੇ ਸਾਲ ਕੈਨੇਡਾ 'ਚ ਆਉਂਦੇ ਨੇ ਉਸੇ ਸਾਲ ਵਾਪਸ ਆਪਣੇ ਮੁਲਕ ਨੂੰ ਚਲੇ ਜਾਂਦੇ ਨੇ, ਉਹ ਨੰਬਰ ਨਿਖੇੜ ਕੇ ਨਹੀਂ ਦੱਸਿਆ। ਅਸਲ ਦੇ ਵਿੱਚ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਦੇ ਟਾਰਗੇਟਸ ਨੇ ਉਹਨਾਂ ਨੂੰ ਵਾਸੂ ਜੀ ਘਟਾ ਕੇ ਇਸ ਹਿਸਾਬ ਨਾਲ ਕੀਤਾ ਗਿਆ ਕਿ ਅਗਲੇ ਸਾਲ 60,000 ਨਵੇਂ ਵਰਕ ਪਰਮਿਟ ਹੀ ਜਾਰੀ ਕੀਤੇ ਜਾਣੇ ਨੇ ਤੇ 2027 ਤੇ 2028 ਦੇ ਵਿੱਚ 50,000 ਵਰਕ ਪਰਮਿਟ ਪਰ ਈਅਰ ਜਾਰੀ ਕੀਤੇ ਜਾਣੇ ਨੇ। ਇਸ ਸਾਲ ਦਾ ਇਹ ਨੰਬਰ 82,000
ਸੀ 82,000 ਸੀ ਤੇ ਇਹਦੇ ਵਿੱਚ ਸੀਜ਼ਨਲ ਵਰਕਰ ਸ਼ਾਮਲ ਨਹੀਂ ਹੈਗੇ ਸੀਜ਼ਨਲ ਵਰਕਰ ਜਿਹੜੇ ਕੋਈ ਫਾਰਮ ਵਰਕਰਸ ਨੇ ਜਿਹੜੇ ਕੁਝ ਮਹੀਨਿਆਂ ਵਾਸਤੇ ਆਏ ਤੇ ਵਾਪਸ ਚਲੇ ਗਏ
ਉਸੇ ਸਾਲ ਦੇ ਵਿੱਚ ਵਾਪਸ ਚਲੇ ਗਏ
ਉਹ ਇਹਦੇ ਵਿੱਚ ਸ਼ਾਮਲ ਨਹੀਂ ਹੈਗਾ ਜਿਹੜੇ ਕ੍ਰਿਟਿਕਸ ਨੇ ਉਹ ਕਹਿੰਦੇ ਵੀ ਜੇ ਮੁਕੰਮਲ ਤਸਵੀਰ ਤੁਸੀਂ ਬਿਆਨ ਕਰਨੀ ਹੈ ਤੇ ਇਹਦੇ ਵਿੱਚ ਸੀਜ਼ਨਲ ਵਰਕਰਸ ਵੀ ਸ਼ਾਮਲ ਕਰਨਾ
ਉਹਦੀ ਬ੍ਰੇਕਡਾਊਨ ਦੇ ਦਿਓ ਜਸਟ ਵਨ ਮੋਰ ਲਾਈਨ ਆਈਟਮ
ਐਗਜ਼ੈਕਟਲੀ ਸੋ ਕਾਫੀ ਐਂਬੀਗੁਇਟੀ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਵਿੱਚ ਹੈਗੀ ਹੈ
ਮੈਨੂੰ ਤਾਂ ਵੈਸੇ ਜੀ ਹੈਰਾਨੀ ਇਸ ਗੱਲ ਦੀ ਆ ਕਿ ਦੇਖੋ ਉਹਨੂੰ ਪ੍ਰਮੋਟ ਕਿਵੇਂ ਕੀਤਾ ਜਾ ਰਿਹਾ ਜੀ ਅਸੀਂ ਦੇਖੋ ਇਮੀਗ੍ਰੇਸ਼ਨ ਟਾਰਗੇਟ ਬਹੁਤ ਘਟਾ ਤੇ ਅਸੀਂ ਹੁਣ 380,000 ਲੋਕਾਂ ਨੂੰ ਪੀ ਆਰ ਦੇਣੀ ਹੈ ਕਿਉਂਕਿ ਇੱਕਦਮ ਐਟ ਦਾ ਬਾਏ ਦਾ ਲੁਕਸ ਆਫ ਇਟ ਪ੍ਰਭਾਵ ਤੇ ਇਹੀ ਪੈਂਦਾ ਵੀ 380,000 ਨੂੰ ਪੀ ਆਰ ਮਿਲਣੀ ਆ ਨੰਬਰ ਤੇ ਪਰਮਾਨੈਂਟ ਰੈਜੀਡੈਂਸੀ ਜਿਹੜੀ ਅਗਲੇ ਦੋ ਸਾਲ 'ਚ ਗ੍ਰਾਂਟ ਹੋਣੀ ਉਹ 484,000 ਦੇ ਨੇੜੇ ਆ ਬਟ ਅਗੇਨ ਉਹਦੇ ਵਿੱਚੋਂ ਇੱਕ ਸਿਗਨੀਫਿਕੈਂਟ ਨੰਬਰ ਅਜਿਹੇ ਲੋਕਾਂ ਦਾ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ
ਵੈਸੇ ਇੱਕ ਗੱਲ ਹੋਰ ਬੜੀ ਛੋਟੀ ਜਿਹੀ ਗੱਲ ਹੈ ਪਿਛਲੇ ਸਾਲ ਜਿਹੜਾ ਇਮੀਗ੍ਰੇਸ਼ਨ ਲੈਵਲਸ ਪਲਾਨ ਆਇਆ ਸੀ ਉਹਦੇ ਵਿੱਚ ਕਿਹਾ ਗਿਆ ਸੀ ਵੀ ਅਸੀਂ ਅਗਲੇ ਸਾਲ 395,000 ਫਿਰ 380,000 ਫਿਰ 365,000 ਲੋਕਾਂ ਨੂੰ ਪੀ ਆਰ ਦੇਵਾਂਗੇ ਇਹਨਾਂ ਨੇ ਉਹ 365,000 ਨਹੀਂ ਹੁਣ ਕਹਿੰਦੇ ਹਰ ਸਾਲ 380,000 ਦੇਵਾਂਗੇ ਜੇ ਤੁਸੀਂ ਇਸ ਪਹਿਲੂ ਤੋਂ ਦੇਖੋਗੇ ਫਿਰ ਤਾਂ ਇਮੀਗ੍ਰੇਸ਼ਨ ਦਾ ਟਾਰਗੇਟ ਵਧਾਇਆ ਗਿਆ 15,000 ਨਾਲ ਤੇ ਪਲੱਸ ਉਹਦੇ ਵਿੱਚ ਫਿਰ ਜਿਹੜੇ ਵਨ ਟਾਈਮ ਜਿਹੜੀਆਂ ਪੀ ਆਰ ਦੇਣੀਆਂ ਨੇ ਜਿਹੜੇ ਵਨ ਆਫ ਇਹਨਾਂ ਦੇ ਜਿਹੜੇ ਕੁਝ ਪ੍ਰੋਗਰਾਮਸ ਨੇ ਜਿਹਨਾਂ ਦੇ ਤਹਿਤ ਹੁਣ 148,000 ਐਡੀਸ਼ਨਲ ਪੀ ਆਰ ਦਿੱਤੀਆਂ ਜਾਣਗੀਆਂ ਓਵਰ ਦਾ ਨੈਕਸਟ 2 ਈਅਰਸ ਉਹ ਤਾਂ ਸ਼ਾਮਲ ਹੀ
ਈਵਨ ਤੁਸੀਂ ਇਹ ਵੀ ਦੇਖਿਓ ਜੇ ਤੁਸੀਂ ਟੇਬਲ ਤੁਸੀਂ ਵੀ ਦੇਖਿਆ ਹੀ ਹੈ ਸਾਰਾ ਜਿਹੜਾ ਬਜਟ ਦੇ ਵਿੱਚ ਸੀਗਾ ਉਹਦੇ ਵਿੱਚ ਜਿਹੜੇ ਆਪਾਂ ਨੰਬਰਸ ਵੀ ਸ਼ੇਅਰ ਕੀਤੇ ਨੇ ਨਾ ਕਿ ਇਕਨੋਮਿਕ ਮਾਈਗ੍ਰੈਂਟਸ ਕਿੰਨੇ ਹੋਣਗੇ ਫੈਮਿਲੀ ਰੀਯੂਨੀਫਿਕੇਸ਼ਨ ਵਾਲੇ ਕਿੰਨੇ ਹੋਣਗੇ ਉਹ ਐਵਰੇਜ ਆ ਉਹਦੀ ਰੇਂਜ ਦਿੱਤੀ ਹੋਈ ਹੈ ਕਿ ਲੋਅਰ ਐਂਡ ਤੇ ਇੰਨੇ ਹਾਇਰ ਐਂਡ ਤੇ ਇੰਨੇ ਤੇ ਜੇ ਉਹਦੇ ਹਾਇਰ ਐਂਡ ਦੇ ਮੁਤਾਬਕ ਜੇ ਪਰਮਾਨੈਂਟ ਰੈਜੀਡੈਂਸੀ ਦਿੱਤੀਆਂ ਜਾਂਦੀਆਂ ਨੇ ਫਿਰ ਬਸ ਵੀ ਨੰਬਰ 500,000 ਟੱਪ ਜਾਣਾ ਹੈ
ਟੋਟਲ ਜਿਹੜਾ 380,000 ਕਹਿ ਰਹੇ ਨੇ ਉਹ 420,000 ਤੱਕ ਵੀ ਹੋ ਸਕਦਾ
ਐਗਜੈਕਟਲੀ ਸੋ ਉਹ ਰੇਂਜ ਇਹ ਹੈ ਕਿ 380,000 ਤੋਂ ਲੈ ਕੇ 420,000 ਲੋਕਾਂ ਨੂੰ ਪਰਮਾਨੈਂਟ ਰੈਜੀਡੈਂਸੀ ਮਿਲਣੀ ਆ ਜੇ ਇਹ ਨੰਬਰ ਨੇ ਉਹ ਐਡਮਿਸ਼ਨ ਵਾਲੇ ਸੋ ਮਤਲਬ ਕਿ ਉਹ ਨੇ ਜਿਹਨਾਂ ਨੇ ਕਿ ਬਾਹਰੋਂ ਇੱਥੇ ਆਉਣਾ
ਆਈ ਐਮ ਨੋਟ ਸ਼ੋਰ ਕਿ ਇੱਦਾਂ ਆਮ ਤੌਰ ਤੇ ਹੁੰਦਾ ਨਹੀਂ ਕਿਉਂਕਿ ਜਿਹੜੇ ਪਿਛਲੇ ਸਾਲਾਂ ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਰਹੇ ਨੇ ਉਹਨਾਂ ਦੇ ਵਿੱਚ ਜਦੋਂ ਕਿਹਾ ਜਾਂਦਾ ਵੀ 395,000 ਨੂੰ ਪੀ ਆਰ ਦੇਣੀ ਹੈ 380,000 ਨੂੰ ਤੇ ਉਹਦੇ ਵਿੱਚ ਕੁਝ ਲੋਕ ਇੱਥੇ ਕੈਨੇਡੀਅਨ ਐਕਸਪੀਰੀਅੰਸ ਵਾਲੇ ਵੀ ਹੁੰਦੇ ਨੇ
ਕਰੈਕਟ
ਜਿਹੜੇ ਇੱਥੇ ਆਲਰੇਡੀ ਹੈਗੇ ਨੇ
ਅੱਛਾ ਇੱਕ ਚੀਜ਼ ਇਹ 'ਚ ਹੋਰ ਕਲੀਅਰ ਕਰ ਲਈਏ ਕਿਉਂਕਿ ਜਿਹੜੀ ਇਹ ਗੱਲ ਕਹੀ ਗਈ ਹੈ ਨਾ ਵੀ ਅਗਲੇ 2 ਸਾਲਾਂ 'ਚ 33,000 ਅਜਿਹੇ ਲੋਕਾਂ ਨੂੰ ਪੀ ਆਰ ਦੇਣੀ ਆ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਨੇ ਸਿਰਫ 33,000 ਵਰਕ ਪਰਮਿਟ ਵਾਲਿਆਂ ਨੂੰ ਹੀ ਪੀ ਆਰ ਨਹੀਂ ਮਿਲਣੀ 33,000 ਨੂੰ ਤਾਂ ਫਾਸਟ ਟਰੈਕ ਕਰਨਾ ਇਹਨਾਂ ਨੇ ਜਿਹੜੇ ਵੱਖੋ ਵੱਖਰੇ ਕਿਸੇ ਅਜਿਹੀਆਂ ਪ੍ਰਾਇਓਰਿਟੀ ਵਾਲੀਆਂ ਪ੍ਰੋਫੈਸ਼ਨ ਦੇ ਵਿੱਚ ਕੰਮ ਕਰ ਰਹੇ ਨੇ ਇਹ ਗੱਲ ਵੀ ਕੱਲ੍ਹ ਆਖੀ ਗਈ ਹੈ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਿ ਕੈਨੇਡਾ ਦੀ ਪ੍ਰਾਇਓਰਿਟੀ ਇਹ ਹੋਣੀ ਹੈ ਪਰਮਾਨੈਂਟ ਰੈਜੀਡੈਂਸੀ ਗ੍ਰਾਂਟ ਕਰਨ ਵੇਲੇ ਹੁਣ ਕਿ ਜਿਹੜੇ ਵਿਅਕਤੀ ਆਲਰੇਡੀ ਇੱਥੇ ਮੌਜੂਦ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਰਮਾਨੈਂਟ ਰੈਜੀਡੈਂਸੀ ਦਿੱਤੀ ਜਾ ਸਕੇ ਬਜਾਏ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿ ਬਾਹਰੋਂ ਅਪਲਾਈ ਕਰਕੇ ਇਮੀਗ੍ਰੇਟ ਕਰਨਾ
ਤੁਸੀਂ ਦੇਖੋ ਜੇ ਵਿਜੇ ਜੀ ਹੁਣ ਇਹਦੇ ਵਿੱਚ ਫਿਰ ਸਵਾਲ ਇਹ ਬਣਦਾ ਕਿ ਕੀ ਸਰਕਾਰ ਜ਼ਿਆਦਾ ਇਮੀਗ੍ਰੇਸ਼ਨ ਨੂੰ ਮੇਨਟੇਨ ਕਰਨਾ ਚਾਹੁੰਦੀ ਹੈ ਤੇ ਉਹ ਦੱਸਣਾ ਨਹੀਂ ਚਾਹੁੰਦੇ ਵੀ ਅਸੀਂ ਇਮੀਗ੍ਰੇਸ਼ਨ ਨੂੰ ਘਟਾ ਨਹੀਂ ਰਹੇ
ਦਿਖਦਾ ਤਾਂ
ਨਹੀਂ ਦੇਖੋ ਜੇ ਇੱਦਾਂ ਹੈ ਇਟਸ ਰਾਈਟ ਨਾਓ ਇਹ ਸਰਕਾਰ ਲਈ ਬੜਾ ਸੌਖਾ ਸੀ ਕਿ ਪਬਲਿਕ ਸੈਂਟੀਮੈਂਟ ਬਣਿਆ ਹੋਇਆ ਕਿ ਇਮੀਗ੍ਰੇਸ਼ਨ ਨੰਬਰ ਘਟਾਓ
ਜੀ
ਸਰਕਾਰ ਨੰਬਰ ਘਟਾ ਦਿੰਦੀ ਪਰ ਉਹਦੇ ਬਾਵਜੂਦ ਇਸ ਤਰ੍ਹਾਂ ਦੇ ਹੀਲੇ ਵਸੀਲੇ ਕਰਕੇ ਜੇਕਰ ਇਹ ਟੈਂਡੈਂਸੀ ਹੈ ਸਰਕਾਰ ਦੀ ਕਿ ਅਸੀਂ ਇਮੀਗ੍ਰੇਸ਼ਨ ਦਾ ਨੰਬਰ ਘਟਾਉਣਾ ਨਹੀਂ ਕਿ ਅਸੀਂ ਉਹਨੂੰ ਉਸੇ ਲੈਵਲ ਤੇ ਰੱਖਣਾ ਪਰਸੈਪਸ਼ਨ ਇੱਦਾਂ ਦੀ ਬਿਲਡ ਕਰਦੇ ਹਾਂ ਦੈਟ ਵੀ ਆਰ ਕਟਿੰਗ ਡਾਊਨ ਇਹਦਾ ਮਤਲਬ ਹੈ ਕਿ ਸਰਕਾਰ ਦੇ ਜਿਹੜੇ ਡਾਕੂਮੈਂਟਸ ਨੇ ਜੋ ਅਨਾਲਿਸਿਸ ਹੈ ਉਹ ਸ਼ੋਅ ਕਰਦਾ ਕਿ ਸਾਨੂੰ ਇੰਨੀ ਵਰਕਫੋਰਸ ਦੀ ਲੋੜ ਪੈਂਦੀ ਰਹਿਣੀ ਹੈ ਟੂ ਸਸਟੇਨ ਦਾ ਇਕਨੋਮੀ
ਬਿਲਕੁਲ
ਸੋ ਇਸ ਇਹ ਇਮੀਗ੍ਰੇਸ਼ਨ ਦਾ ਜਿਹੜਾ ਲੈਵਲ ਹੈ ਇਹ ਠੀਕ ਹੈ ਇਹਦਾ ਮਤਲਬ ਕਿ ਜਿਹਨੂੰ ਅਸੀਂ ਮੇਨਟੇਨ ਕਰ ਰਹੇ ਹਾਂ ਚਲੋ ਮੰਨ ਲਿਆ ਫਿਰ ਲੋੜ ਇਹ ਹੈ ਕਿ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ ਜੇ ਆਪਾਂ ਉਹਨਾਂ ਦੀ ਕੁਆਂਟਿਟੀ ਨਹੀਂ ਘਟਾ ਰਹੇ ਉਹਨਾਂ ਦੀ ਕੁਆਲਿਟੀ ਦੇ ਉੱਤੇ
ਕੁਆਲਿਟੀ ਦੇ ਉੱਪਰ ਫੋਕਸ
ਕਰੀਏ ਕਿ ਜਿਹੜੇ ਇਮੀਗ੍ਰੇਸ਼ਨ ਸਿਸਟਮ ਦੇ ਜਿਹੜੇ ਲੂਪ ਹੋਲਸ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਵੇ ਕਿਸ ਤਰ੍ਹਾਂ ਦੇ ਲੋਕ ਆ ਰਹੇ ਨੇ ਉਹਨਾਂ ਦੇ ਬੈਕਗ੍ਰਾਊਂਡ ਚੈੱਕਸ ਉਹਨਾਂ ਦੀ ਵੈਟਿੰਗ ਉਹ ਪ੍ਰੋਪਰਲੀ ਕੀਤੀ ਜਾਵੇ ਤੇ ਉਹ ਨਹੀਂ ਪ੍ਰੋਪਰਲੀ ਹੋ ਰਿਹਾ ਸਾਡਾ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਸਾਰੀਆਂ ਚੋਰ ਮੋਰੀਆਂ ਲੱਭ ਰਹੀਆਂ ਨੇ ਏਜੰਟਸ ਨੇ ਤੇ ਜਿਸ ਤਰ੍ਹਾਂ ਦੇ ਫਰਜ਼ੀ ਵਾੜੇ ਹੁੰਦੇ ਰਹੇ ਨੇ ਉਹਨਾਂ ਨੂੰ ਅਸੀਂ ਰੋਕੀਏ ਤੇ ਇਹਦੇ ਉੱਤੇ ਅਸੀਂ ਮੇਬੀ ਹੋਰ ਰਿਸੋਰਸਿਸ ਲਗਾ ਦਈਏ ਫਿਰ ਜੇ ਲੋੜ ਆ ਪਰ ਜੋ ਵੀ ਹੈ ਜੇ ਇਹ ਨੰਬਰ ਚਾਹੀਦਾ ਆਈ ਥਿੰਕ ਕੈਨੇਡੀਅਨਸ ਨੂੰ ਜ਼ਿਆਦਾ ਦਿੱਕਤ ਸ਼ਾਇਦ ਪੀ ਆਰ ਦੇ ਨੰਬਰਸ ਨਾਲ ਨਹੀਂ ਹੋਏਗੀ ਕੁਆਲਿਟੀ ਆਫ ਇਮੀਗ੍ਰੇਸ਼ਨ ਕਰਕੇ ਨਾ ਇਮੀਗ੍ਰੇਸ਼ਨ ਦੇ ਖਿਲਾਫ਼ ਇੱਕ ਸੈਂਟੀਮੈਂਟ ਬਹੁਤ ਵੱਧ ਗਿਆ ਦੂਸਰਾ ਕਿ ਜਿਹੜੇ ਸਾਡੇ ਇੱਥੇ ਇਨਫਰਾਸਟ੍ਰਕਚਰ ਹੈਗਾ ਇਟਸ ਅਨੇਬਲ ਟੂ ਕੀਪ ਪੇਸ ਵਿਦ ਇਟ
ਦੂਜਾ ਇਹਦਾ ਪਹਿਲੂ ਉਹ ਵੀ ਦੇਖੋ ਨਾ ਜਿਹੜਾ ਬਿੱਲ ਇਸ ਵੇਲੇ ਹਾਊਸ ਆਫ ਕਾਮਨਸ ਦੇ ਮੂਹਰੇ ਆ ਜਿਹਦੇ ਵਿੱਚ ਮੈਸ ਵੀਜ਼ਾ ਕੈਂਸਲੇਸ਼ਨ ਵਾਸਤੇ ਜਿਹੜੀਆਂ ਪਾਵਰਸ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ ਦਿਨੀ ਹੁਣ ਗੱਲਾਂ ਤਾਂ ਆਪਾਂ ਫਿਰ ਰਿਪੋਰਟ ਕਰਕੇ ਹਟਾਈਆਂ ਸਾਰੀ ਗੱਲ ਕਿ ਇੰਡੀਆ ਤੇ ਬੰਗਲਾਦੇਸ਼ ਤੋਂ ਆਈਆਂ ਜਿਹੜੀਆਂ ਫਰਜ਼ੀ ਵਿਜ਼ਟਰ ਵੀਜ਼ਾ ਦੀਆਂ ਐਪਲੀਕੇਸ਼ਨ ਨੇ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਚਿੰਤਾ ਇਕੱਲੇ ਕੈਨੇਡੀਅਨ ਅਧਿਕਾਰੀਆਂ ਦੇ ਵਿੱਚ ਨਹੀਂ ਬਣੀ ਹੋਈ ਈਵਨ ਅਮਰੀਕਾ ਦੇ ਵਿੱਚ ਵੀ ਕੁਝ ਜਿਹੜੇ ਅਨਨੇਮਡ ਪਾਰਟਨਰਸ ਉਸ ਪ੍ਰੈਜੈਂਟੇਸ਼ਨ ਦੇ ਵਿੱਚ ਲਿਖੇ ਗਏ ਸੀ। ਅਮਰੀਕਾ ਵਾਲਿਆਂ ਨੇ ਵੀ ਆਈਡੈਂਟੀਫਾਈ ਕੀਤਾ ਕਿ ਭਾਈ ਇੰਡੀਆ ਅਤੇ ਬੰਗਲਾਦੇਸ਼ ਤੋਂ ਜਿਹਨਾਂ ਲੋਕਾਂ ਨੂੰ ਕੈਨੇਡੀਅਨ ਵੀਜ਼ਾ ਮਿਲਦਾ ਪਿਆ, ਵਿਜ਼ਟਰ ਵੀਜ਼ਾ ਮਿਲਦਾ ਪਿਆ, ਉਹਨਾਂ ਨੇ ਤੁਸੀਂ ਔਖ ਪੜਤਾਲ ਥੋੜ੍ਹੀ ਪ੍ਰੋਪਰਲੀ ਕਰੋ। ਅਤੇ ਸਰਕਾਰ ਇਸ ਵੇਲੇ ਕੋਸ਼ਿਸ਼ ਇਹ ਕਰਦੀ ਪਈ ਆ ਕਿ ਉਹ ਜਿਹੜੇ ਵੀਜ਼ਾਜ਼ ਨੇ ਉਹਨਾਂ ਨੂੰ ਕਿਸੇ ਵੱਡੇ ਪੱਧਰ 'ਤੇ ਥੋਕ ਦੇ ਵਿੱਚ ਉਹਨਾਂ ਨੂੰ ਕੈਂਸਲ ਕੀਤਾ ਜਾ ਸਕੇ। ਉਹ ਬਿੱਲ ਅਜੇ ਹਾਊਸ ਆਫ ਕਾਮਨਸ ਦੇ ਵਿੱਚ ਹੈਗਾ, ਅਜੇ ਪਾਸ ਨਹੀਂ ਹੋਇਆ, ਬਿੱਲ C-12 ਆ ਉਹ।
ਵਿਜੇ ਜੀ, ਅਸੀਂ ਹੋਰ ਕੋਈ ਤੁਸੀਂ
ਨਹੀਂ, ਮੈਂ ਇਹਦੇ 'ਚ ਮੈਂ ਇੱਕ ਗੱਲ ਇਹੀ ਜੋੜਨਾ ਚਾਹੁੰਦਾ ਸੀ ਵੀ ਜਿਹੜੇ ਹੁਣ ਦੇਖੋ ਨੰਬਰਸ ਜਿਹੜੀ ਆਪਾਂ ਹੁਣ ਗੱਲ ਕੀਤੀ ਆ ਵੀ ਅਸਲ 'ਚ ਪਰਮਾਨੈਂਟ ਰੈਜੀਡੈਂਸੀ ਦੇ ਨੰਬਰਸ ਤਾਂ ਕਿਤੇ ਜ਼ਿਆਦਾ ਨੇ ਫਰੋਮ ਵਟ ਵਾਜ ਹੈਡਲਾਈਨ ਨੰਬਰ ਤੋਂ ਜ਼ਿਆਦਾ ਨੇ। ਸੋ ਕੀ ਸਰਕਾਰ ਦੀ ਕੈਲਕੂਲੇਸ਼ਨ ਇਹ ਵੀ ਹੈਗੀ ਵੀ ਜੇ ਸਾਨੂੰ ਸੱਚਮੁੱਚ ਅਸੀਂ ਹਾਊਸ ਆਫ ਕਾਮਨਸ 'ਚੋਂ ਪਾਵਰ ਲੈਣ ਦੇ ਲਾਇਕ ਹੋ ਜਾਂਦੇ ਹਾਂ ਕਿ ਅਸੀਂ ਮੈਸ ਵੀਜ਼ਾ ਕੈਂਸਲੇਸ਼ਨ ਕਰ ਸਕੀਏ, ਤਾਂ ਕੁਝ ਲੋਕੀ ਜਿੰਨੀ ਗਿਣਤੀ ਦੇ ਵਿੱਚ ਜਾਣਗੇ ਉਹਨਾਂ ਦੀ ਸਪੋਟ ਨੂੰ ਫਿੱਲ ਕਰਨ ਦੇ ਲਈ ਨਵੇਂ ਲੋਕਾਂ ਨੂੰ ਲਿਆਂਦਾ ਜਾਏਗਾ। ਇਹ ਬਹੁਤ ਘਚੋਲ ਇਹੋ ਜਿਹੀ ਪੈ ਗਈ ਆ, ਇਹ ਇੰਨੀ ਘਚੋਲ ਪੈ ਗਈ ਆ ਕਿ ਸਰਕਾਰ ਵਾਸਤੇ ਵੀ ਇਹਨੂੰ ਕਲੀਨ ਅਪ ਕਰਨਾ ਸੌਖਾ ਨਹੀਂ ਹੈਗਾ। ਹੁਣ ਜਿਹੜੀ ਮੈਸ ਇੰਨੀ ਕ੍ਰੀਏਟ ਹੋਈ ਆ ਪਿਛਲੇ ਲਿਬਰਲ ਸਰਕਾਰ ਦੇ ਵੇਲੇ ਦੀ ਹੀ ਅੰਡਰ ਦੇਅਰ ਵਾਚ ਬਿਕੋਜ਼ ਆਫ ਦੇਅਰ ਵਿਲਫੁਲ ਬਲਾਈਂਡਨੈਸ, ਉਹਨੂੰ ਹੁਣ ਕਲੀਨ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਇਹ ਕਲੀਨ ਅਪ ਹੋਊ ਕਿਵੇਂ ਪਤਾ ਕਿਸੇ ਨੂੰ ਨਹੀਂ ਹੈਗਾ।
ਅੱਛਾ, ਅਸੀਂ ਗੱਲ ਕਰਦੇ ਹਾਂ ਕਿ ਵੀ ਜਿਹੜੇ ਸਾਡੇ ਇੱਥੇ ਇਨਫਰਾਸਟ੍ਰਕਚਰ ਰਿਸੋਰਸਿਸ ਨੇ ਉਹਨਾਂ ਵਿੱਚੋਂ ਹੈਲਥ ਕੇਅਰ ਵੀ ਇੱਕ ਚੀਜ਼ ਆ ਜਿਹਦੇ ਉੱਤੇ ਬਹੁਤ ਦਬਾਅ ਵਧਿਆ ਹੋਇਆ, ਅਤੇ ਇਮੀਗ੍ਰੇਸ਼ਨ ਦੇ ਜਿਹੜੇ ਨੰਬਰਸ ਨੇ ਵੱਧ ਰਹੇ ਨੇ, ਜਨਸੰਖਿਆ ਵੱਧ ਰਹੀ ਆ, ਅਤੇ ਇਨਫਰਾਸਟ੍ਰਕਚਰ ਸਾਡਾ ਹੈਲਥ ਕੇਅਰ ਦਾ ਉਹਨਾਂ ਨਹੀਂ ਵੱਧ ਰਿਹਾ। ਅਸੀਂ ਹੁਣੇ ਗੱਲ ਕੀਤੀ ਐਵੀ ਐਪ ਦੀ,
ਜੀ
ਜਸਪ੍ਰੀਤ ਕੌਰ ਜੀ ਸਾਡੇ ਲਿਸਨਰ ਨੇ, ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਐਵੀ ਐਪ ਬੜੀ ਜ਼ਬਰਦਸਤ, ਕਹਿੰਦੇ ਬੜੀ ਇੱਕ ਗ੍ਰੇਟ ਐਪ ਲੱਗ ਰਹੀ ਆ। ਉਹਨਾਂ ਨੇ ਉਹ ਐਪ ਹੁਣੇ ਡਾਊਨਲੋਡ ਕਰਕੇ ਚੈੱਕ ਕੀਤਾ, ਕਹਿੰਦੇ ਵੀ ਇਹਦੇ ਨਾਲ ਕਹਿੰਦੇ ਵੀ ਕੀ ਆ ਤਸੱਲੀ ਆ ਤੁਹਾਨੂੰ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਤੁਰੰਤ ਖੜੇ ਪੈਰ ਡਾਕਟਰ ਦੀ ਅਪੋਇੰਟਮੈਂਟ ਮਿਲ ਸਕਦੀ ਆ। ਕਹਿੰਦੇ ਮੈਂ ਹੁਣੇ ਚੈੱਕ ਕਰ ਰਹੀ ਹਾਂ ਕਿ ਹੁਣ 9:20 ਤੇ ਅਪੋਇੰਟਮੈਂਟ ਅਵੇਲੇਬਲ ਹੈ ਡਾਕਟਰ ਦੀ।
ਓਹ ਵਾਓ, ਦੈਟਸ ਵੈਰੀ ਗੁੱਡ।
ਹੁਣੇ ਫੈਮਿਲੀ ਡਾਕਟਰ ਬੁੱਕ ਕਰਨਾ ਚਾਹੁੰਦੇ ਹੋ, ਕੋਈ ਅਪੋਇੰਟਮੈਂਟ ਲੈਣਾ ਚਾਹੁੰਦੇ ਹੋ, 9:20 ਦੀ ਅਪੋਇੰਟਮੈਂਟ ਮਿਲ ਰਹੀ ਹੈ।
ਹਾਂ,
ਤੇ ਇੱਥੇ ਮਤਲਬ ਆਪਣੇ ਸਿਸਟਮ ਦੇ ਵਿੱਚ ਇਟਸ ਅਨਹਰਡ ਆਫ।
ਵਾਸੂ ਜੀ, ਬੰਦੇ ਨੂੰ ਇਸ ਵੇਲੇ ਕੋਈ ਪ੍ਰੋਬਲਮ ਹੋਵੇ ਤੁਸੀਂ ਜੇ ਅਪੋਇੰਟਮੈਂਟ ਲੈਣ ਲਈ ਕਾਲ ਕਰੋ, ਕਹਿੰਦੇ ਅੱਛਾ ਅੱਜ ਕੀ ਦਿਨ ਹੈ, ਅੱਛਾ ਅੱਜ ਵੀਰ ਸੋਮਵਾਰ ਦੀ ਅਪੋਇੰਟਮੈਂਟ ਹੈਗੀ ਹੈ,
ਅਗਲੇ ਹਫਤੇ ਦੀਆਂ ਅਪੋਇੰਟਮੈਂਟਸ ਬੁੱਕ ਹੋ ਰਹੀਆਂ ਨੇ। ਤੁਸੀਂ ਸੋਮਵਾਰ ਤਾਂ ਜਲਦੀ ਕਹਿਤਾ, ਵੀਰਵਾਰ ਤਾਂ ਹੋ ਗਿਆ, ਹੁਣ ਤਾਂ ਚਾਹ ਚੜ ਜਾਣਾ ਸੀ ਜੇ ਸੋਮਵਾਰ ਦੀ ਅਪੋਇੰਟਮੈਂਟ ਲੈਂਦੀ ਹੋਵੇ। ਤੇ ਹੁੰਦਾ ਕਿ ਜੀ ਹੁਣ ਅਸੀਂ ਤਾਂ ਜੀ ਨੈਕਸਟ ਵੀਕ ਦਾ ਫਿਲ ਹੋ ਗਿਆ, ਉਸ ਤੋਂ ਅਗਲੇ ਹਫਤੇ ਅਸੀਂ ਬੁੱਕ ਕਰ ਰਹੇ ਹਾਂ।
ਸੋ AVEE.CA ਇਹ ਐਪ ਹੈ, ਉੱਥੇ ਜਾ ਕੇ ਤੁਸੀਂ BC ਲਾਇਸੈਂਸ ਡਾਕਟਰ ਦੇ ਨਾਲ ਸੇਮ ਡੇ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ, ਅਤੇ ਜੇ ਤੁਹਾਡੇ ਕੋਲ MSP ਕਵਰੇਜ ਹੈਗੀ ਆ ਤੁਹਾਨੂੰ ਡਾਕਟਰ ਦੀ ਇਸ ਅਪੋਇੰਟਮੈਂਟ ਦੇ ਕੋਈ ਪੈਸੇ ਨਹੀਂ ਦੇਣੇ ਪੈਣੇ, ਦਿਸ ਇਜ਼ ਕਵਰਡ ਅੰਡਰ ਦੀ MSP।
ਵਧੀਆ ਗੱਲ
ਜੀ। ਵਾਸੂ ਜੀ, ਡੋਨਲਡ ਟਰੰਪ ਵੱਲੋਂ ਜਿਹੜੇ ਟੈਰਿਫਸ ਲਗਾਏ ਗਏ ਨੇ ਉਹਨਾਂ ਦੇ ਖਿਲਾਫ ਹੇਠਲੀਆਂ ਅਦਾਲਤਾਂ ਨੇ ਅਮਰੀਕਾ ਦੇ ਵਿੱਚ ਫੈਸਲੇ ਦੇ ਦਿੱਤੇ ਸੀ, ਫਿਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਮਾਮਲਾ ਅਪੀਲ ਕੀਤਾ ਸੁਪਰੀਮ ਕੋਰਟ ਆਫ US ਦੇ ਵਿੱਚ। ਅਮਰੀਕਾ ਦੀ ਸੁਪਰੀਮ ਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਕੱਲ੍ਹ ਸ਼ੁਰੂ ਹੋਈ, 9 ਜਸਟਿਸ ਨੇ, 9 ਦੇ ਵਿੱਚੋਂ 6 ਕੰਸਰਵੇਟਿਵ ਲੀਨਿੰਗ ਵਾਲੇ ਜਸਟਿਸ ਨੇ,
ਰਿਪਬਲਿਕਨ ਅਪੋਇੰਟੀਜ਼।
ਉਹਨਾਂ 6 ਦੇ ਵਿੱਚੋਂ 3 ਡੋਨਲਡ ਟਰੰਪ ਨੇ ਖੁਦ ਅਪੁਆਇੰਟ ਕੀਤੇ ਸੀ ਆਪਣੀ ਪਿਛਲੀ ਟਰਮ ਦੌਰਾਨ,
ਆਪਣੇ ਹੱਥੀ
ਉਹਨਾਂ ਨੂੰ ਇੰਸਟਾਲ ਕੀਤਾ ਸੀ। ਜਦੋਂ ਬਸ ਜੀ ਕੱਲ ਸੁਣਵਾਈ ਇਸ ਮਾਮਲੇ 'ਤੇ ਸ਼ੁਰੂ ਹੋਈ ਅਤੇ ਜਿਹੜੇ ਜਸਟਿਸ ਸੀਗੇ ਉਹਨਾਂ ਨੇ ਦੋਹਾਂ ਪਾਸਿਆਂ ਨੂੰ ਕਾਫੀ ਜ਼ਿਆਦਾ ਤਿੱਖੇ ਸਵਾਲ ਪੁੱਛੇ, ਈਵਨ ਟਰੰਪ ਦੇ ਟੈਰਿਫਸ ਦੇ ਖਿਲਾਫ, ਸਪੈਸ਼ਲੀ ਜਿਹੜੇ ਸੈਕਸ਼ਨ 232 ਵਾਲੇ ਟੈਰਿਫਸ ਨੇ, ਉਹਨਾਂ ਦੇ ਖਿਲਾਫ ਜੱਜਿਸ ਦਾ ਜਿਹੜਾ ਸਕੈਪਟੀਸਿਜ਼ਮ ਸੀ ਉਹ ਕਾਫੀ ਮਜ਼ਬੂਤ ਦੇਖਣ ਨੂੰ ਮਿਲਿਆ। ਈਵਨ ਦੋ ਜਾਣੇ ਜਿਨ੍ਹਾਂ ਨੂੰ ਕਿ ਟਰੰਪ ਨੇ ਹੀ ਅਪੁਆਇੰਟ ਕੀਤਾ, ਉਹਨਾਂ ਨੇ ਵੀ ਟਰੰਪ ਦੇ ਇਹਨਾਂ ਜਿਹੜੇ ਜਸਟਿਸ ਗੋਰਸਚ ਅਤੇ
ਸੋਟੋਮਾਇਰ
ਨੇ ਇੱਕ ਕਵਨਾ,
ਸੋ ਕਾਫੀ ਸਾਰੇ ਜਸਟਿਸ ਨੇ
ਜੀ ਜੀ
ਔਖੇ ਔਖੇ ਸਵਾਲ ਪੁੱਛੇ ਨੇ ਇਹਦੇ ਵਿੱਚ
ਜੀ।
ਸੋ ਵਿਜੇ ਜੀ, ਇਹਦੇ 'ਚ ਇਹ ਮਾਮਲਾ ਹੈਗਾ ਆਈਪਾ ਟੈਰਿਫਸ ਦਾ, ਕਿ ਜਿਹੜੀਆਂ ਫੈਂਟਨਲ ਟੈਰਿਫਸ ਤੇ ਲਿਬਰੇਸ਼ਨ ਡੇ ਟੈਰਿਫਸ ਜੋ ਡੋਨਲਡ ਟਰੰਪ ਨੇ ਲਗਾਈਆਂ ਸੀ, 25% ਟੈਰਿਫ ਪਹਿਲਾਂ ਕੈਨੇਡਾ ਤੇ ਮੈਕਸੀਕੋ ਤੇ ਲਾਈ ਸੀ ਫੈਂਟਨਲ ਦੇ ਨਾਂ ਤੇ, ਉਹਨੂੰ ਵਧਾ ਕੇ ਮੁੜ ਕੇ ਸਾਡੇ ਲਈ ਉਹਨਾਂ ਨੇ 35% ਕਰਤਾ ਸੀ, ਤੇ ਦੂਸਰਾ ਜਿਹੜਾ ਲਿਬਰੇਸ਼ਨ ਡੇ ਜਿਹੜੀ ਤਖਤੀ ਲਾ ਕੇ ਉਹਨਾਂ ਨੇ ਸਾਰੇ ਮੁਲਕਾਂ ਨੂੰ ਕਿਹਾ ਸੀ ਵੀ ਤੁਹਾਡੇ ਤੇ 9% ਟੈਰਿਫ, ਤੁਹਾਡੇ ਤੇ 9% ਟੈਰਿਫ, ਜਿਹਨਾਂ ਨੂੰ ਰੈਸੀਪ੍ਰੋਕਲ ਟੈਰਿਫ ਵੀ ਕਿਹਾ ਗਿਆ। ਸੋ ਉਹ ਆਈਪਾ ਜਿਹੜਾ ਕਿ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਆ, ਉਹਦਾ ਹਵਾਲਾ ਦੇ ਕੇ ਇਹ ਟੈਰਿਫ ਲਗਾਈਆਂ ਸਨ। ਲੋਅਰ ਕੋਰਟਸ ਨੇ ਇਹ ਕਿਹਾ ਸੀ ਕਿ ਰਾਸ਼ਟਰਪਤੀ ਦੇ ਕੋਲ ਨਵੀਂ ਟੈਰਿਫ ਲਗਾਉਣ ਦੀ ਪਾਵਰ ਨਹੀਂ ਹੁੰਦੀ, ਤੇ ਇਹ ਜਿਹੜਾ ਇਹ ਪਾਵਰ ਕਾਂਗਰਸ ਦੇ ਕੋਲ ਹੁੰਦੀ ਆ, ਤੇ ਡੋਨਲਡ ਟਰੰਪ ਨੇ ਇਸ ਸੈਕਸ਼ਨ ਦਾ ਇਸਤੇਮਾਲ ਕਰਕੇ ਟੈਰਿਫਸ ਲਗਾ ਕੇ ਉਹਨਾਂ ਨੇ ਆਪਣੀਆਂ ਪਾਵਰਸ ਨੂੰ ਓਵਰਰੀਚ ਕੀਤਾ, ਮਤਲਬ ਓਵਰਰੀਚ ਆਫ ਪਾਵਰ ਆ, ਉਹਨਾਂ ਦੇ ਕੋਲ ਇਹ ਪਾਵਰ ਹੈ ਨਹੀਂ ਵੀ ਉਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਇੱਕ ਤਰੀਕੇ ਨਾਲ, ਵੀ ਆਈਪਾ ਦੇ ਤਹਿਤ ਇਹ ਜਿਹੜੀ ਪਾਵਰ ਹੈ ਕਾਂਗਰਸ ਦੇ ਕੋਲ ਆ, ਨਾਟ ਵਿਦ ਦ ਪ੍ਰੈਜ਼ੀਡੈਂਟ,
ਨਾਟ ਵਿਦ ਦ ਪ੍ਰੈਜ਼ੀਡੈਂਟ।
ਸੋ ਇਹ ਮਾਮਲਾ ਪਹੁੰਚਿਆ US ਸੁਪਰੀਮ ਕੋਰਟ ਦੇ ਵਿੱਚ, ਤੇ ਉੱਥੇ ਵੀ ਸਾਰੀ ਇਹੀ ਡਿਬੇਟ ਚੱਲ ਰਹੀ ਹੈ ਕਿ ਕੀ ਇਹ ਪਾਵਰ ਪ੍ਰੈਜ਼ੀਡੈਂਟ ਦੀ ਆ ਜਾਂ ਫਿਰ ਕਾਂਗਰਸ ਦੀ ਕਿ ਡੋਨਲਡ ਟਰੰਪ ਇਸ ਸੈਕਸ਼ਨ ਨੂੰ ਇਸਤੇਮਾਲ ਕਰਕੇ ਟੈਰਿਫ ਕੋਈ ਨਵੀਂ ਲਗਾ ਸਕਦੇ ਨੇ ਕਿ ਨਹੀਂ ਲਗਾ ਸਕਦੇ। ਡੋਨਲਡ ਟਰੰਪ ਦੇ ਵਕੀਲਾਂ ਨੇ ਇਹ ਕਿਹਾ, ਕਹਿੰਦੇ ਜੀ ਅਸੀਂ ਰੈਵਨਿਊ ਜਨਰੇਟ ਕਰਨ ਵਾਸਤੇ ਥੋੜੀ ਟੈਰਿਫ ਲਾਈ ਆ, ਕਿਉਂਕਿ ਕਾਨੂੰਨ 'ਚ ਲਿਖਿਆ ਵੀ ਰੈਵਨਿਊ ਜਨਰੇਸ਼ਨ ਦੇ ਜਿਹੜੇ ਸੋਰਸਿਸ ਨੇ ਵੀ ਉਹ ਕਾਂਗਰਸ ਹੀ ਨਿਰਧਾਰਿਤ ਕਰ ਸਕਦੀ ਆ, ਉਹਦੇ ਸੰਬੰਧੀ ਕੋਈ ਕਾਨੂੰਨ ਬਣਾ ਸਕਦੀ ਆ, ਕੋਈ ਨਵਾਂ ਟੈਕਸ ਲਾ ਸਕਦੀ ਆ ਟੂ ਜਨਰੇਟ ਰੈਵਨਿਊ। ਡੋਨਲਡ ਟਰੰਪ ਦੇ ਵਕੀਲ ਕਹਿੰਦੇ ਆਹ ਟੈਰਿਫ ਤਾਂ ਕਹਿੰਦੇ ਰੈਗੂਲੇਟਰੀ ਟੈਰਿਫ ਹੈ, ਵੀ ਇਹ ਕੋਈ ਰੈਵਨਿਊ ਜਨਰੇਸ਼ਨ ਦਾ ਸੋਰਸ ਥੋੜ੍ਹੀ ਆ। ਹਾਂ, ਇਹਦੇ ਨਾਲ ਰੈਵਨਿਊ ਵੀ ਜਨਰੇਟ ਹੋ ਜਾਂਦਾ, ਕਹਿੰਦੇ ਉਹ ਤਾਂ ਬਾਈ ਪ੍ਰੋਡਕਟ ਆ
ਜੀ,
ਤੇ ਉਹ ਤਾਂ ਬਸ ਹੋ ਜਾਂਦਾ, ਵੀ ਸਾਡਾ ਟੀਚਾ ਰੈਵਨਿਊ ਜਨਰੇਟ ਕਰਨਾ ਨਹੀਂ ਹੈ
ਜੀ।
ਤੇ ਪਰ ਡੋਨਲਡ ਟਰੰਪ ਆਪ ਪਹਿਲਾਂ ਕਹਿ ਚੁੱਕੇ ਆ ਕਿ ਜੀ ਮੇਰੀਆਂ ਟੈਰਿਫ ਦੇ ਨਾਲ ਟ੍ਰਿਲੀਅਨਸ ਆਫ ਡਾਲਰਸ ਦਾ ਰੈਵਨਿਊ ਇਕੱਠਾ ਹੋਏਗਾ, ਵੀ ਜਿਵੇਂ ਸਾਡੇ ਕੋਲ ਇੰਟਰਨਲ ਰੈਵਨਿਊ ਸਰਵਿਸ ਹੈਗੀ ਆ, ਉਸੇ ਤਰ੍ਹਾਂ ਆਪਾਂ ਇੱਕ ਐਕਸਟਰਨਲ ਰੈਵਨਿਊ ਸਰਵਿਸ ਵੀ ਬਣਾਵਾਂਗੇ। ERS ਦੀ ਗੱਲ ਕਰਦੇ ਸੀ, ਤੇ ਫਿਰ ਜੇ ਰੈਵਨਿਊ ਜਨਰੇਟ ਕਰਨਾ ਤੁਹਾਡਾ ਟੀਚਾ ਨਹੀਂ ਹੈ, ਫਿਰ ਰੈਵਨਿਊ ਦੀ ਗੱਲ ਕਿਉਂ ਕਰਦੇ ਹੋ?
ਵਾਸੂ ਜੀ, ਜਿਹੜੇ ਡੋਨਲਡ ਟਰੰਪ ਵੱਲੋਂ ਅਪੁਆਇੰਟ ਕੀਤੇ ਗਏ ਇੱਕ ਜਸਟਿਸ ਬ੍ਰੈਟ ਕਾਵਨਾ, ਜਿਨ੍ਹਾਂ ਨੂੰ 2018 ਦੇ ਵਿੱਚ ਟਰੰਪ ਨੇ ਅਪੁਆਇੰਟ ਕੀਤਾ ਸੀ, ਉਹਨਾਂ ਨੇ ਕੱਲ੍ਹ ਇਹ ਟਰੰਪ ਵੱਲੋਂ ਲਗਾਏ ਗਏ ਟੈਰਿਫ ਦੇ ਸੰਦਰਭ 'ਚ ਇਹ ਗੱਲ ਆਖੀ ਹੈ। ਕਹਿੰਦੇ ਵੀ ਕੀ ਕਿਸੇ ਵੀ ਇੱਕ ਪ੍ਰੈਜ਼ੀਡੈਂਟ ਨੂੰ ਇੰਨੀ ਪਾਵਰ ਦੇ ਦਿੱਤੀ ਜਾਣੀ ਚਾਹੀਦੀ ਆ? ਦੂਜੀ ਗੱਲ ਇਹ, ਜੇ ਤੁਸੀਂ ਕਿਸੇ ਇੱਕ ਪ੍ਰੈਜ਼ੀਡੈਂਟ ਨੂੰ ਇੰਨੀ ਪਾਵਰ ਦੇ ਦੋਗੇ ਤਾਂ ਇਹ ਵੀ ਸਾਨੂੰ ਪਤਾ ਹੈ ਕਿ ਕੋਈ ਇਸ ਗੱਲ ਦੇ ਆਸਾਰ ਬੜੇ ਘੱਟ ਨੇ ਕਿ ਭਵਿੱਖ ਦੇ ਵਿੱਚ ਆਉਣ ਵਾਲਾ ਕੋਈ ਹੋਰ ਪ੍ਰੈਜ਼ੀਡੈਂਟ ਉਸ ਪਾਵਰ ਨੂੰ ਗਿਵ ਅਪ ਕਰੇਗਾ, ਵੀ ਫਿਰ ਤੁਸੀਂ ਉਹਨੂੰ ਬੇਸਿਕਲੀ ਐਂਟਰੈਂਚ ਕਰ ਦੋਗੇ, ਪੱਕੀ ਹੋ ਜਾਣੀ ਪਾਵਰ।
ਇੱਕ ਟਰੰਪ ਦੇ ਹੀ ਅਪੁਆਇੰਟਿਡ ਨੇ ਨੀਲ ਗੋਰਸਚ, ਉਹਨਾਂ ਨੇ ਵੀ ਸੇਮ ਇਹੀ ਗੱਲ ਕਹੀ ਆ।
ਯੈਸ,
ਤੇ ਇੱਕ ਵਜੇ ਜੀ ਬਰਾਕ ਓਬਾਮਾ ਦੇ ਅਪੁਆਇੰਟੀ ਨੇ ਸੋਨੀਆ ਸੋਟੋਮੇਅਰ, ਉਹਨਾਂ ਨੇ ਇਹ ਗੱਲ ਕਹੀ। ਉਹਨਾਂ ਨੇ ਸਵਾਲ ਜਿਹੜਾ ਇੱਕ ਚੁੱਕਿਆ ਕਿ ਆਈਪਾ ਟੈਰਿਫਸ ਦੇ ਜਿਹੜੇ ਜਿਹੜਾ ਇਹ ਐਕਟ ਆ, ਇਹਦੇ ਵਿੱਚ ਲਿਖਿਆ ਹੋਇਆ ਕਿ ਰਾਸ਼ਟਰਪਤੀ ਦੇ ਕੋਲ ਇੰਪੋਰਟਸ ਨੂੰ ਰੈਗੂਲੇਟ ਕਰਨ ਦੀ ਪਾਵਰ ਹੈ, ਤੇ ਉਹਨਾਂ ਨੇ ਕਿਹਾ ਜਿਹੜਾ ਸ਼ਬਦ ਆ ਰੈਗੂਲੇਟ, ਵੀ ਕੀ ਇਹਦਾ ਮਤਲਬ, ਕੀ ਇਹਦੀ ਇੰਟਰਪ੍ਰੀਟੇਸ਼ਨ ਇਹ ਬਣਦੀ ਆ ਕਿ ਉਹ ਟੈਰਿਫ ਲਗਾ ਸਕਦੇ ਨੇ? ਇੰਪੋਰਟਸ ਨੂੰ ਰੈਗੂਲੇਟ ਕਰਨ ਦਾ ਮਤਲਬ ਕਿ ਨਵੀਂ ਟੈਰਿਫ ਲਗਾਉਣਾ ਵੀ ਹੈ ਜਾਂ ਨਹੀਂ? ਹੁਣ ਇੱਦਾਂ ਲੱਗ ਰਿਹਾ ਵੀ ਪੂਰਾ ਜਿਹੜਾ ਕੇਸ ਹੈ ਉਹ ਇਸ ਸਵਾਲ ਦੇ ਉੱਤੇ ਹਿੰਜ ਕਰ ਰਿਹਾ,
ਤੇ
ਰੈਗੂਲੇਟ ਦਾ ਮਤਲਬ ਕੀ ਹੈ
ਤੇ ਉਹਦੀ ਇੰਟਰਪ੍ਰੀਟੇਸ਼ਨ ਕੀ ਆ, ਤੇ ਜਿਹੜੀ ਇਹਦੇ ਉੱਪਰ ਸੁਣਵਾਈ ਆ, ਜਾਂ ਇਹ ਵੀ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਿ ਇਹਦਾ ਜਿਹੜਾ ਫੈਸਲਾ ਹੈ ਉਹ ਬਾਈ ਦੀ ਐਂਡ ਆਫ ਦਿਸ ਈਅਰ ਸੁਪਰੀਮ ਕੋਰਟ ਦੇ ਦੇਵੇ, ਕਿਉਂਕਿ ਇਸ ਮਾਮਲੇ ਨੂੰ ਜੇ ਜ਼ਿਆਦਾ ਲਟਕਾਇਆ ਤੇ ਉਹਦੇ ਰੈਪਰਕਸ਼ਨਸ ਬੜੇ ਭਾਰੇ ਨੇ। ਦੂਜੀ ਗੱਲ ਇਹ ਆ, ਇਹ ਵੀ ਮੰਨਿਆ ਜਾ ਰਿਹਾ ਕਿ ਜੇ ਦੇਖੋ ਦੋ ਇੱਥੇ ਪਹਿਲੂ ਨੇ, ਜੇ ਸੁਪਰੀਮ ਕੋਰਟ ਹੇਠਲੀਆਂ ਅਦਾਲਤਾਂ ਦੇ ਫੈਸਲੇ ਵਾਂਗ ਹੀ ਅਮਰੀਕਾ 'ਚ ਇਹ ਕਹਿ ਦਿੰਦਾ ਵੀ ਟੈਰਿਫ ਨਹੀਂ ਲੱਗ ਸਕਦੇ ਸੀ, ਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਕੋਲ ਹੋਰ ਵੀ ਕਈ ਹਥਕੰਡੇ ਨੇ ਲੀਗਲ, ਜਿਨ੍ਹਾਂ ਦੇ ਰਾਹੀਂ ਕਿਸੇ ਹੋਰ ਤਰੀਕੇ ਨਾਲ ਇਹਨਾਂ ਟੈਰਿਫ ਨੂੰ ਲਾਗੂ ਕੀਤਾ ਜਾ ਸਕਦਾ, ਸੋ ਟੈਰਿਫ ਤੋਂ ਹੋ ਸਕਦਾ ਨਿਜਾਤ ਫਿਰ ਵੀ ਨਾ ਮਿਲੇ। ਦੂਜਾ ਇਹਦੇ ਵਿੱਚ ਗੱਲ ਇਹ ਚੱਲਦੀ ਪਈ ਹੈ ਕਿ ਜੇ ਸੁਪਰੀਮ ਕੋਰਟ ਹੇਠਲੀਆਂ ਅਦਾਲਤਾਂ ਦੇ ਫੈਸਲੇ ਨੂੰ ਦਰਕਿਨਾਰ ਕਰਕੇ ਕਹਿੰਦੇ ਇਹ ਕਹਿ ਦਿੰਦਾ ਕਿ ਜੀ ਟੈਰਿਫ ਜਸਟੀਫਾਈਡ ਨੇ, ਫਿਰ ਜਿਹੜਾ ਇੱਕ ਉਹ ਨੈਰੇਟਿਵ ਚੱਲਦਾ ਪਿਆ ਨਾ ਕਿ 9 ਜਸਟਿਸਿਸ ਦੇ ਵਿੱਚੋਂ 6 ਰਿਪਬਲਿਕਨ ਅਪੁਆਇੰਟੀਜ਼ ਨੇ, ਉਹਨਾਂ 6ਾਂ 'ਚੋਂ 3 ਟਰੰਪ ਨੇ ਖੁਦ ਪਿਛਲੀ ਵਾਰੀ ਅਪੁਆਇੰਟ ਕੀਤੇ ਸੀ, ਵੀ ਫਿਰ ਸੁਪਰੀਮ ਕੋਰਟ ਆਫ ਦਾ US ਉਹ ਡੋਨਲਡ ਟਰੰਪ ਦਾ ਹੱਥ ਠੋਕਾ ਬਣ ਗਿਆ ਹੋਇਆ, ਸੋ ਇਹ ਵੀ ਜਿਹੜੀ ਗੱਲ ਹੈਗੀ।
ਕੱਲ੍ਹ ਦੀ 2.5 ਘੰਟੇ ਦੀ ਹੀਅਰਿੰਗ ਤੋਂ ਬਾਅਦ ਲੀਗਲ ਐਕਸਪਰਟਸ ਤਾਂ ਹੁਣ ਉਹ ਟ੍ਰੇਲਰ ਦੇਖ ਕੇ ਕਹਿ ਰਹੇ ਨੇ, ਕਹਿੰਦੇ ਵੀ ਜੱਜਮੈਂਟ ਜਿਹੜੀ ਆ ਕਿਤੇ 9-0 ਟੈਰਿਫ ਦੇ ਖਿਲਾਫ ਨਾ ਆ ਜਾਏ। ਕਈ ਕਹਿ ਰਹੇ ਨੇ 7-2 ਦੇ ਫਰਕ ਨਾਲ ਤੁਸੀਂ ਦੇਖੋ ਜੱਜਮੈਂਟ ਆਏਗੀ ਟੈਰਿਫ ਦੇ ਖਿਲਾਫ, ਡੋਨਲਡ ਟਰੰਪ ਦੇ ਖਿਲਾਫ। ਕਈ ਕਹਿੰਦੇ 6-3 ਦੇ ਨਾਲ ਆਏਗੀ, ਜੇ 6-3 ਦੇ ਨਾਲ ਆਈ ਫਿਰ ਸਵਾਲ ਚੁੱਕੇ
ਜਾਣਗੇ। ਸਵਾਲ ਬੜੇ ਚੁੱਕੇ ਜਾਣਗੇ।
ਇਹਦੇ 'ਚ ਇਹ ਕਿਹਾ ਜਾ ਰਿਹਾ ਵੀ ਜੇਕਰ ਇਹ ਜੱਜਮੈਂਟ ਟੈਰਿਫ ਦੇ ਖਿਲਾਫ ਆਈ ਤਾਂ ਫਿਰ ਅਜੇ ਤੱਕ ਜਿਹੜੀਆਂ ਟੈਰਿਫ ਕਲੈਕਟ ਕੀਤੀਆਂ ਗਈਆਂ ਨੇ ਤਕਰੀਬਨ $140 billion ਦੀਆਂ ਟੈਰਿਫ ਉਹ ਇੰਪੋਰਟਰਸ ਨੂੰ ਫਿਰ ਰਿਫੰਡ ਕਰਨੇ ਪੈਣੇ $140 billion। ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ। ਸੋ ਇੱਕ ਸਵਾਲ ਹੋਰ ਜਿਹੜਾ ਕੱਲ੍ਹ ਚੁੱਕਿਆ ਗਿਆ, ਜਿਵੇਂ ਕਿ ਰੈਗੂਲੇਸ਼ਨ ਵਾਲਾ ਇੱਕ ਕਹਿ ਲਓ ਵੀ ਲੀਗਲ ਇੱਕ ਸਵਾਲ ਬਣਿਆ, ਉਸੇ ਤਰ੍ਹਾਂ ਇੱਕ ਹੈ ਨੋਨ ਡੈਲੀਗੇਸ਼ਨ ਡਾਕਟ੍ਰੀਨ, ਕਿ ਕਾਨੂੰਨ ਦੇ ਵਿੱਚ ਲਿਖਿਆ ਕੰਸਟੀਟਿਊਸ਼ਨ ਦੇ ਵਿੱਚ ਕਿ ਕਾਂਗਰਸ ਆਪਣੀ ਲਾਅ ਮੇਕਿੰਗ ਪਾਵਰ ਨੂੰ ਗਵਰਨਮੈਂਟ ਦੇ ਕਿਸੇ ਹੋਰ ਵਿੰਗ ਨੂੰ
ਆਊਟਸੋਰਸ ਨੇ
ਡੈਲੀਗੇਟ ਨਹੀਂ ਕਰ
ਸਕਦੀ।
ਨੋਨ ਡੈਲੀਗੇਸ਼ਨ ਡਾਕਟ੍ਰੀਨ ਕਿ ਉਹ ਜਿਹੜੇ ਗਵਰਨਮੈਂਟ ਦੇ 3 ਜਿਹੜੇ ਬ੍ਰਾਂਚਿਸ ਨੇ, ਸੋ ਜੁਡੀਸ਼ਰੀ, ਐਗਜ਼ੈਕਟਿਵ ਐਂਡ ਲੈਜਿਸਲੇਚਰ, ਸੋ ਕਾਂਗਰਸ ਬੀਂਗ ਦਾ ਲੈਜਿਸਲੇਚਰ, ਉਹ ਐਗਜ਼ੈਕਟਿਵ ਮਤਲਬ ਰਾਸ਼ਟਰਪਤੀ ਜਾਂ ਜੁਡੀਸ਼ਰੀ ਨੂੰ ਆਪਣੀ ਪਾਵਰ ਡੈਲੀਗੇਟ ਨਹੀਂ ਕਰ ਸਕਦੀ ਟੂ ਮੇਕ ਲਾਜ਼। ਤੇ ਇਸ ਕੇਸ ਦੇ ਵਿੱਚ ਤਾਂ ਲਾਅ ਜਿਹੜਾ ਉਹ ਡੋਨਲਡ ਟਰੰਪ ਨੇ ਬਣਾਤਾ, ਤੇ ਪਾਵਰ ਅਕੋਰਡਿੰਗ ਟੂ ਆਈਪਾ ਉਹ ਹੈਗੀ ਆ ਕਾਂਗਰਸ
ਕੋਲ। ਜਿੰਨੇ ਵੀ ਇਲੈਕਟਿਡ ਮੈਂਬਰਸ ਨੇ ਉਹਨਾਂ ਬੇਸਿਕਲੀ ਉੱਥੇ ਵੋਟਿੰਗ ਹੋਏਗੀ, ਮਤਾ ਪਾਸ ਹੋਏਗਾ ਤਾਂ ਉਹ ਕਾਨੂੰਨ ਲਾਗੂ
ਹੋਏਗਾ। ਇਟ ਹੈਜ਼ ਟੂ ਗੋ ਥਰੂ ਦਾ ਲੈਜਿਸਲੇਚਰ
ਬੇਸਿਕਲੀ।
ਸੋ ਇਹੀ ਸਾਰਾ ਪੂਰੇ ਕਾਨੂੰਨ ਪੂਰੇ ਇਸ ਕੇਸ ਦਾ ਆਧਾਰ ਹੈ ਕਿ ਕੀ ਇਹ ਪਾਵਰ ਡੋਨਲਡ ਟਰੰਪ ਦੇ ਕੋਲ ਹੈ ਆਈਪਾ ਦੇ ਤਹਿਤ ਟੈਰਿਫ ਲਗਾਉਣ ਦੀ, ਜਾਂ ਫਿਰ ਇਹ ਪਾਵਰ ਕਾਂਗਰਸ ਦੀ ਹੀ ਬਣਦੀ ਸੀ।
ਤੇ ਆਉਂਦੇ ਹਫ਼ਤਿਆਂ ਦੇ ਵਿੱਚ ਜਿਹੜੀ ਇਹਦੀ ਹੀਅਰਿੰਗ ਆ ਉਹ ਇਸੇ ਤਰ੍ਹਾਂ ਜਾਰੀ ਰਹੇਗੀ, ਤੇ ਮੋਸਟ ਲਾਈਕਲੀ ਹੋ ਸਕਦਾ ਸੁਪਰੀਮ ਕੋਰਟ ਇਸ ਸਾਲ ਦੇ ਅੰਤ ਤੋਂ ਪਹਿਲਾਂ ਇਹ ਫੈਸਲਾ ਦੇ ਦੇਵੇ।
ਕਈ ਕਹਿ ਰਹੇ ਨੇ ਇਟ ਮੇ ਟੇਕ ਸੈਵਰਲ
ਮੰਥਸ, ਚਲੋ ਦੇਖਦੇ ਹਾਂ ਊਂਟ ਕਿਸ ਕਰ ਵੱਟਦਾ।
ਜੀ
ਹੈ, ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।